ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿਚ ਸਾਰਿਆਂ ਦਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਦੇਸ਼ ਵਿਦੇਸ਼ ਤੋਂ। ਕੀ ਹਾਲ ਚਾਲ ਹੈ? ਠੀਕ ਠਾਕ ਹੋ? ਮਾਫੀ ਚਾਹੁੰਦੇ ਹਾਂ ਕਿ ਪ੍ਰੋਗਰਾਮ ਦੇ ਵਿਚ ਇੰਟਰੋਡਕਸ਼ਨ ਜਾਂ ਪਹਿਲਾਂ ਥੋੜੀ ਜਿਹੀ ਨਹੀਂ ਹੋ ਪਾਈ ਤਕਨੀਕੀ ਪਰੇਸ਼ਾਨੀ ਕਾਰਨ, ਪਰ ਆਪਾਂ ਬੜੀ ਛੇਤੀ ਇਸ ਨੂੰ ਸੋਲਵ ਕਰ ਰਹੇ ਹਾਂ। ਪਰ ਜੀ ਆਇਆਂ ਨੂੰ ਵੈਲਕਮ। ਅੱਜ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਚੱਲੇਗਾ ਜੀ ਅਗਲੇ 2 ਘੰਟੇ 8 ਤੋਂ ਲੈ ਕੇ 10 ਵਜੇ ਤੱਕ ਸਿਡਨੀ ਸਟੂਡੀਓ ਤੋਂ। ਮੈਂ ਤੁਹਾਡਾ ਹੋਸਟ ਅਮਨਦੀਪ ਸਿੰਘ ਸਿੱਧੂ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਅਮਰੀਕ ਫਲੋਰਾ ਸਾਡੇ ਨਾਲ ਸ਼ਾਮਲ ਹੋਣਗੇ ਔਰ ਅਸੀਂ ਬਹੁਤ ਸਾਰਾ ਚਿੰਤਨ ਕਰਾਂਗੇ ਆਸਟ੍ਰੇਲੀਆ ਤੋਂ, ਗੱਲਾਂ ਬਾਤਾਂ ਹੋਰ ਜੋ ਵੀ ਆਲੇ ਦੁਆਲੇ ਸਾਡੇ ਵਾਪਰ ਰਿਹਾ ਉਸ ਦੇ ਸੰਬੰਧ ਦੇ ਵਿਚ। ਸੋ ਤੁਹਾਡਾ ਸਾਥ ਚਾਹੀਦਾ ਹੈ ਸਾਨੂੰ, ਸੋ ਜ਼ਰੂਰ ਸਾਡੇ ਨਾਲ ਤੁਸੀਂ ਸ਼ਾਮਲ ਹੋਣਾ। ਤੇ ਦੋਸਤੋ ਪ੍ਰੋਗਰਾਮ ਦੇ ਵਿਚ ਮੌਸਮ ਦੀ ਜਾਣਕਾਰੀ ਵੀ ਹੋਵੇਗੀ, ਸੁਨੇਹੇ ਵੀ ਹੋਣਗੇ ਤੇ ਹੋਰ ਬਹੁਤ ਕੁਛ ਅਸੀਂ ਅੱਜ ਪ੍ਰੋਗਰਾਮ ਚ ਸ਼ਾਮਲ ਕਰਾਂਗੇ। ਪਰ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਥੋੜੀ ਤਕਨੀਕੀ ਖਰਾਬੀ ਆ ਰਹੀ ਹੈ ਤੇ ਇਸ ਕਰਕੇ ਮੈਂ ਨਾਲ ਦੀ ਨਾਲ ਉਸ ਨੂੰ ਦਰੁਸਤ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ। ਸੋ ਥੋੜੀ ਦੇਰ ਅਗਰ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਤਾਂ ਜ਼ਿਆਦਾ ਐਪਰੀਸ਼ੀਏਟ ਕਰਾਂਗੇ। ਸੋ ਪ੍ਰੋਗਰਾਮ ਦੇ ਵਿਚ ਮੇਰਾ ਜੋ ਸਿਸਟਮ ਹੈ ਉਹ ਸਾਥ ਨਹੀਂ ਦੇ ਰਿਹਾ, ਪਰ ਗੱਲਾਂ ਬਾਤਾਂ ਤੁਸੀਂ ਮੇਰੀਆਂ ਸੁਣ ਰਹੇ ਹੋ। ਕੋਈ ਗੱਲ ਨਹੀਂ, ਆਪਾਂ ਅੱਜ ਇਸੇ ਤਰ੍ਹਾਂ ਹੀ ਕੁਛ ਦੇਰ ਕੰਮ ਪ੍ਰੋਗਰਾਮ ਦੇ ਵਿਚ ਚਲਾਵਾਂਗੇ। ਪਰ ਇੱਕ ਤੁਹਾਨੂੰ ਮੈਂ ਸ਼ਬਦ ਸੁਣਾਉਣਾ ਇਨ ਦਾ ਮੇਨ ਟਾਈਮ ਕਿ ਡਾਕਟਰ ਨੇ ਭਾਈ ਨਿਰਮਲ ਸਿੰਘ ਹੋਣੀ ਅਕਾਲ ਚਲਾਣਾ ਕਰ ਗਏ ਤੇ ਉਸ ਸੰਦਰਭ ਦੇ ਵਿਚ ਉਹਨਾਂ ਨੇ ਇੱਕ ਆਰਤੀ ਗਾਇਨ ਕੀਤੀ ਸੀ ਤੇ ਲੇਟਲੀ ਨਾਨਕ ਸ਼ਾਹ ਫਕੀਰ ਫਿਲਮ ਆਈ ਸੀ ਜਿਸ ਕਾਫੀ ਕੰਟਰੋਵਰਸ਼ਲ ਵੀ ਹੋਇਆ ਉਹ, ਪਰ ਉਹ ਫਿਲਮ ਸਿਰੇ ਨਹੀਂ ਚੜ ਸਕੀ। ਪਰ ਇਸ ਫਿਲਮ ਦੇ ਜੋ ਸ਼ਬਦ ਸੀ ਉਹ ਬਹੁਤ ਹੀ ਜ਼ਿਆਦਾ ਮਕਬੂਲ ਹੋਏ ਨੇ ਤੇ ਅਗਰ ਤੁਸੀਂ ਸੁਣੋ ਤਾਂ ਉਸ ਦੇ ਵਿਚੋਂ ਜੋ ਰਸ ਤੇ ਜੋ ਪ੍ਰੋਫੈਸ਼ਨਲਿਜ਼ਮ ਤੇ ਜੋ ਸਾਧਨਾ ਪ੍ਰੋਫੈਸਰ ਭਾਈ ਨਿਰਮਲ ਸਿੰਘ ਹੋਣਾ ਦੀ ਦਿਸਦੀ ਆ ਉਹ ਬਾਕਮਾਲ ਹੈ। ਸੋ ਮੈਂ ਤੁਹਾਨੂੰ ਉਹ ਸੁਣਾਉਣਾ ਤੇ ਇਸ ਦੇ ਦੌਰਾਨ ਮੈਂ ਆਪਣੀ ਤਕਨੀਕੀ ਖਰਾਬੀ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਆਓ ਸੁਣਦੇ ਹਾਂ ਭਾਈ ਨਿਰਮਲ। ਤੇਰੇ ਨਾਮ ਵਾਸਾ, ਤੇਰੇ ਨਾਮ ਵਾਸਾ, ਆਰਤੀ ਸੁਣ ਰਹੇ ਸੀ ਭਾਈ ਨਿਰਮਲ ਸਿੰਘ ਦੀ ਆਵਾਜ਼ ਦੇ ਵਿਚ। ਉਮੀਦ ਰੱਖਦਾ ਕਿ ਮੇਰਾ ਸਿਸਟਮ ਦੁਆਰਾ ਠੀਕ ਹੋ ਜਾਏਗਾ, ਵੈਸੇ ਚੱਲੇ ਤੇ ਹੀ ਪਤਾ ਲੱਗੇਗਾ। ਪਰ ਸਾਰੇ ਸਰੋਤਿਆਂ ਦਾ ਸਵਾਗਤ ਹੈ। ਇਸ ਵੇਲੇ ਘੜੀ ਦੇ ਉੱਤੇ 8:10 ਹੋ ਗਏ ਨੇ। ਦਿਨ ਸ਼ਨਿਚਰਵਾਰ ਹੈ, 4 April 2020 ਤੇ ਮੈਂ ਮੁਆਫੀ ਚਾਹੁੰਦਾ ਸਾਰੇ ਪੋਡਕਾਸਟ ਦੇ ਲਿਸਨਰਸ ਤੋਂ ਕਿ ਇਹ ਆਰਤੀ ਤੁਸੀਂ ਨਹੀਂ ਸੁਣ ਸਕਦੇ ਕਿਉਂਕਿ ਇਸ ਰਿਕਾਰਡਿੰਗ ਦੇ ਵਿਚ ਨਹੀਂ ਆਈ। ਸੋ ਜਿਵੇਂ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਥੋੜੀ ਗੱਲਬਾਤ ਕਰਾਂਗੇ ਭਾਈ ਨਿਰਮਲ ਸਿੰਘ ਬਾਰੇ। ਜ਼ਿੰਦਗੀ ਦੇ ਵਿਚ ਮੈਂ ਉਹਨਾਂ ਨੂੰ 2 ਵਾਰੀ ਮਿਲਿਆ, ਉਹ ਵੀ ਉਹ ਸਾਡੇ ਪਿੰਡ ਬੁਲਗੁਲਗੇ ਆਏ ਸੀ, ਇੱਥੇ ਉਹਨਾਂ ਨੇ ਕੀਰਤਨ ਕੀਤਾ ਔਰ ਕੀਰਤਨ ਤੋਂ ਉਪਰੰਤ ਛੋਟੀ ਜਿਹੀ ਮਿਲਣੀ ਹੋਈ ਗੁਰਦੁਆਰਾ ਸਾਹਿਬ ਦੇ ਬਾਹਰ, ਰਾਤ ਦਾ ਦੀਵਾਨ ਸੀ ਤੇ ਗੱਲਾਂ ਬਾਤਾਂ ਹੋਈਆਂ ਤੇ ਉਹਨਾਂ ਨੇ ਕਾਫੀ ਪ੍ਰੇਮ ਪਿਆਰ ਦੇ ਨਾਲ ਗੱਲ ਕੀਤੀ। ਉਹਨਾਂ ਦਾ ਜੋ ਸੁਭਾਅ ਮੈਨੂੰ ਲੱਗਿਆ ਜਿੰਨੀ ਕੁ ਮੇਰੇ ਨਾਲ ਗੱਲ ਹੋਈ ਹੈ ਕਿ ਉਹ ਜਿੱਥੇ ਵੀ ਜਾਂਦੇ ਸੀ ਮਿਲਦੇ ਸੀ ਤੇ ਉਹਨਾਂ ਨੂੰ ਲੱਗਦਾ ਸੀ ਕਿ ਕੋਈ ਬੰਦਾ ਕਿਸੇ ਦੀ ਮਦਦ ਕਰ ਸਕਦਾ ਤਾਂ ਉਹ ਜ਼ਰੂਰ ਕਹਿੰਦੇ ਸੀ ਵੀ ਤੁਸੀਂ ਇਸ ਬੰਦੇ ਦੀ ਮਦਦ ਕਰ ਸਕਦੇ ਹੋ, ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਲਿਓ, ਤੁਹਾਨੂੰ ਲੋੜ ਹੈ ਉਹਦੀ ਜਾਂ ਉਹਨਾਂ ਨੂੰ ਤੁਹਾਡੀ ਲੋੜ ਹੈ। ਸੋ ਉਹਨਾਂ ਨੇ ਇਸ ਤਰ੍ਹਾਂ ਕਾਫੀ ਸ਼ਖਸੀਅਤਾਂ ਦੀ, ਕਾਫੀ ਬੰਦਿਆਂ ਦੀ ਉਹਨਾਂ ਨੇ ਮਦਦ ਕੀਤੀ ਕਿਉਂਕਿ ਉਹ ਆਪ ਗਰਾਊਂਡ ਲੈਵਲ ਤੋਂ ਉੱਠ ਕੇ ਆਏ ਸੀ। ਉਹਨਾਂ ਦੀ ਤੁਸੀਂ ਇੰਟਰਵਿਊ ਸੁਣੋ, ਉਹਨਾਂ ਦੀ ਜੀਵਨੀ ਸੁਣੋ ਤਾਂ ਪਤਾ ਲੱਗਦਾ ਹੈ ਕਿ ਕਿੰਨੀ ਮਿਹਨਤ ਕੀਤੀ ਹੈ। ਪਹਿਲਾਂ ਜਦੋਂ ਮੇਰਾ ਕੰਟੈਕਟ ਆਇਆ ਜਾਂ ਮੈਨੂੰ ਪਤਾ ਲੱਗਾ ਪ੍ਰੋਫੈਸਰ ਸਾਹਿਬ ਬਾਰੇ ਤਾਂ ਇਹ ਗੱਲ ਹੋਏਗੀ ਤਕਰੀਬਨ 1999 ਦੀ ਜਾਂ 2000 ਦੇ ਕਰੀਬ। ਇੱਥੇ ਸਾਡੇ ਇੱਕ ਮੇਰੇ ਹਮ ਉਮਰ ਰਿਸ਼ਤੇਦਾਰ ਆਏ ਹੋਏ ਸਨ ਗੁਰਸਿੱਖ ਸਨ ਤੇ ਉਨ੍ਹਾਂ ਨੇ ਮੈਨੂੰ ਦੱਸਿਆ ਭਾਈ ਨਿਰਮਲ ਸਿੰਘ ਬਾਰੇ, ਕਿਉਂਕਿ ਉਹ ਦਰਬਾਰ ਸਾਹਿਬ ਸਾਲ ਦੇ ਵਿੱਚ 5-6 ਵਾਰੀ ਆਉਂਦੇ ਜਾਂਦੇ ਰਹਿੰਦੇ ਸੀ, ਉਦੋਂ ਲਾਈਵ ਵੀ ਨਹੀਂ ਸੀ ਚੱਲਦਾ। ਤੇ ਉਨ੍ਹਾਂ ਦਿਨਾਂ ਦੇ ਵਿੱਚ ਪ੍ਰੋਫੈਸਰ ਨਿਰਮਲ ਸਿੰਘ ਹੁਣੀ ਉੱਥੇ ਕੀਰਤਨ ਕਰਦੇ ਹੁੰਦੇ ਸੀ, ਹਜ਼ੂਰੀ ਕੀਰਤਨ ਸੀ, ਕੀਰਤਨੀ ਸੀਗੇ। ਤੇ ਹੁਣ ਅੰਮ੍ਰਿਤਸਰ ਸਾਹਿਬ ਜਾਣਾ ਵੀ ਸਾਡੇ ਲਈ ਉਸ ਵੇਲੇ ਦੁਆਬੇ ਚੋਂ ਜਾਂ ਕਿਤੇ ਵੀ, ਤਾਂ 3-4 ਸਾਲੀ 5 ਸਾਲੀ ਜਾਂ 10 ਸਾਲੀ ਇੱਕ ਵਾਰੀ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੁੰਦਾ ਸੀ। ਅੱਜ ਕੱਲ੍ਹ ਨਹੀਂ, ਪਈ ਸਵੇਰੇ ਗੱਡੀ ਚੱਕੀ ਤਾਂ 1.5-2 ਘੰਟੇ ਦੇ ਵਿੱਚ ਪਹੁੰਚ ਗਏ ਤੇ ਫਿਰ ਮੱਥਾ ਟੇਕ ਕੇ ਬਸ ਆ ਗਏ। ਜਦੋਂ ਜਾਂਦੇ ਹੁੰਦੇ ਸੀ ਤਾਂ 3-3, 4-4 ਦਿਨ ਫਿਰ ਰਹਿੰਦੇ ਹੁੰਦੇ ਸੀ, ਤੀਰਥ ਯਾਤਰਾ ਵਾਂਗਰ ਜਾਣਾ ਉੱਤੇ ਤੇ ਦਰਸ਼ਨ ਕਰਨੇ ਖੁੱਲ੍ਹ ਕੇ। ਤੇ ਇਹ ਜਿਹੜੇ ਸਿੰਘ ਸੀ ਤੇ ਇਹ ਅਕਸਰ ਜਾਂਦੇ ਹੁੰਦੇ ਸੀ, ਕਿਉਂਕਿ ਇਹ ਆਪ ਪਾਠ ਵੀ ਕਰਦੇ ਹੁੰਦੇ ਸੀ, ਇਹਨਾਂ ਨੂੰ ਸ਼ੌਂਕ ਵੀ ਸੀ, ਸਿੱਖੀ ਦੇ ਜ਼ਿਆਦਾ ਨੇੜੇ ਸੀ। ਤਾਂ ਇਹਨਾਂ ਨੇ ਮੈਨੂੰ ਨਿਰਮਲ ਸਿੰਘ ਹੋਣਾ ਬਾਰੇ ਦੱਸਿਆ ਕਿ ਬਹੁਤ ਰਾਗਾਂ ਦਾ ਕੀਰਤਨ ਇਹ ਕਰ ਲੈਂਦੇ ਨੇ, ਸਾਰੇ ਰਾਗ ਇਹਨਾਂ ਨੂੰ ਕੰਠ ਕੀਤੇ ਹੋਏ ਨੇ। ਤੇ ਤਕਰੀਬਨ ਉਹ ਕਹਿੰਦੇ ਵੀ 28 ਰਾਗ ਉਦੋਂ ਮੈਨੂੰ ਦੱਸਿਆ ਸੀ ਵੀ ਇਹ ਕਰ ਲੈਂਦੇ ਆ। ਮੈਨੂੰ ਜਿੱਦਾਂ ਉਹਨਾਂ ਨੇ ਦੱਸਿਆ ਮੈਂ ਤੁਹਾਨੂੰ ਦੱਸ ਰਿਹਾ, ਮੈਂ ਕਾਫੀ ਇੰਪ੍ਰੈਸਡ ਹੋਇਆ। ਫਿਰ ਮੈਂ ਇਹਨਾਂ ਦੀ ਟੇਪਾਂ ਲੈ ਕੇ ਆਇਆ 2002 ਦੇ ਵਿੱਚ ਸ਼ਬਦਾਂ ਦੀਆਂ, ਤੇ ਉਸ ਤੋਂ ਬਾਅਦ ਰੇਡੀਓ ਵੀ ਸਾਡਾ ਚੱਲਦਾ ਸੀ, ਉਸ ਤੇ ਵੀ ਲਾਉਂਦੇ ਹੁੰਦੇ ਸੀ। ਕਾਫੀ ਸ਼ਬਦ ਜਿਹੜੇ ਨੇ ਉਹਨਾਂ ਦੇ ਸਰਵਣ ਕੀਤੇ, ਜਿਨ੍ਹਾਂ ਦੇ ਵਿੱਚੋਂ ਬਹੁਤ ਜ਼ਿਆਦਾ ਮਕਬੂਲ ਜਿਹੜੇ ਮੇਰੇ ਮਨ ਦੇ ਵਿੱਚ ਮੈਨੂੰ ਲੱਗੇ ਆ, ਉਹ ਤਾਂ ਦੇਖੋ ਸ਼ਬਦ ਤਾਂ ਸਾਰੇ ਆ, ਪਰ ਜਿਹੜੀ ਇੱਕ ਸ਼ੋਰਟ ਸ਼ਬਦ ਨੇ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਉਹਨਾਂ ਨੇ ਗਾਏ, ਵੱਡੇ ਵੱਡੇ ਜੋ ਦੀਸੇ ਲੋਕ ਤਿੰਨਕੋ ਵਿਆਪੇ ਹੋਮੇ ਰੋਗ। ਸੋ ਇਹ ਸ਼ਬਦ ਜਾਂ ਇਹ ਗਾਇਨ ਜਿਹੜਾ ਮੈਨੂੰ ਬੜਾ ਟੁੰਬਿਆ ਤੇ ਬੜਾ ਚੰਗਾ ਲੱਗਿਆ। ਸੋ ਉਹਨਾਂ ਦੀ ਜਿਹੜੀ ਗਾਇਨ ਸ਼ੈਲੀ ਆ, ਹੁਣ ਤੁਸੀਂ ਇਸ ਨਾਨਕ ਸ਼ਾਹ ਫਕੀਰ ਦੇ ਸ਼ਬਦ ਸੁਣੋ ਤਾਂ ਪਤਾ ਲੱਗੇਗਾ ਕਿ ਉਹਨਾਂ ਦੀ ਡੰਗਾਈ ਕਿੰਨੀ ਆ। ਉਹਨਾਂ ਨੂੰ ਪਦਮ ਸ਼੍ਰੀ ਦਾ ਅਵਾਰਡ ਮਿਲਿਆ, ਤੇ ਇਹ ਵੀ ਪਤਾ ਲੱਗਾ ਹੁਣ ਪ੍ਰਿੰਸੀਪਲ ਸੁਖਵੰਤ ਸਿੰਘ ਹੁਣਾਂ ਦੇ ਨਾਲ ਸਾਡੀ ਕਾਫੀ ਹੈਗੀ ਹੈ ਬਹਿਣੀ ਉੱਠਣੀ, ਤੇ ਉਹਨਾਂ ਦੇ ਨਾਲ ਕੀਰਤਨ ਵੀ ਅਸੀਂ ਕੀਤਾ ਕਰਦੇ ਹਾਂ ਤੇ ਟੀਮ ਵਰਕ ਦੇ ਨਾਲ ਚੱਲਦੇ ਹਾਂ। ਤੇ ਉਸ ਟੂਰ ਦੇ ਦੌਰਾਨ ਭਾਈ ਨਿਰਮਲ ਸਿੰਘ ਹੁਣਾਂ ਬਾਰੇ, ਉਹਨਾਂ ਦੀ ਕੀਰਤਨ ਸ਼ੈਲੀ ਬਾਰੇ, ਉਹਨਾਂ ਦੀ ਡੂੰਘਾਈ ਬਾਰੇ ਜੋ ਮੈਂ ਸੁਣਿਆ ਪ੍ਰਿੰਸੀਪਲ ਸਾਹਿਬ ਤੋਂ, ਉਸ ਤੋਂ ਮੈਂ ਹੋਰ ਵੀ ਇੰਪ੍ਰੈਸ ਹੋਇਆ ਕਿ ਜਿਹੜਾ ਉਹਨਾਂ ਨੇ ਗਿਆਨ ਧਾਰਨ ਕੀਤਾ, ਵਿਦਿਆ ਗਾਇਨ ਵਿਦਿਆ ਕੀਤੀ, ਉਹ ਸਿਰੇ ਦੀ ਕੀਤੀ। ਹੁਣ ਇੱਕ ਵਾਰੀ ਜਿਸ ਤਰ੍ਹਾਂ ਉਹ ਦੱਸ ਰਹੇ ਸੀ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਕੀਰਤਨ ਚੱਲ ਰਿਹਾ ਸੀ ਤੇ ਗੁਲਾਮ ਅਲੀ ਮੱਥਾ ਟੇਕਣ ਆਏ, ਤੇ ਉਹਨਾਂ ਨੇ ਕੀਰਤਨ ਸੁਣਿਆ ਤਾਂ ਉਹ ਕਾਫੀ ਦੇਰ ਪਰਕਰਮਾਂ ਦੇ ਵਿੱਚ ਮੱਥਾ ਟੇਕਣ ਤੋਂ ਪਹਿਲਾਂ ਬੈਠੇ ਰਹੇ, ਕੀਰਤਨ ਸੁਣਦੇ ਰਹੇ ਤੇ ਫਿਰ ਮੱਥਾ ਟੇਕਿਆ ਤੇ ਫਿਰ ਪੁੱਛਿਆ ਕਿ ਇਹ ਭਾਈ ਸਾਹਿਬ ਕੌਣ ਨੇ। ਤੇ ਉਦੋਂ ਤੋਂ ਉਹਨਾਂ ਦੀ ਦੋਸਤੀ ਸ਼ੁਰੂ ਹੋਈ ਤੇ ਉਹ ਇੱਕ ਦੂਸਰੇ ਦੇ ਬੜੇ ਹੀ ਸਨੇਹੀ ਸਨ, ਬੜੇ ਹੀ ਕਲੋਜ਼ ਦੋਸਤ ਬਣੇ ਆ। ਤੇ ਇਹ ਡਾਕੂਮੈਂਟਡ ਵੀ ਆ ਤੇ ਪ੍ਰਿੰਸੀਪਲ ਸਾਹਿਬ ਵੀ ਦੱਸਦੇ ਆ ਤੇ ਭਾਈ ਨਿਰਮਲ ਸਿੰਘ ਹੁਣੇ ਆਪ ਵੀ ਦੱਸਦੇ ਹੁੰਦੇ ਸੀ। ਸੋ ਗੁਲਾਮ ਅਲੀ ਵਰਗੇ ਜਿਹੜੇ ਮਹਾਨ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸੰਗੀਤ ਚ ਘਾਲਣਾ ਘਾਲੀ ਆ, ਉਹ ਜਦੋਂ ਮਰੀਦ ਹੋ ਜਾਣ ਜਿਸ ਦੇ ਤਾਂ ਗੱਲਬਾਤ ਤਾਂ ਹੈ ਨਾ। ਸੋ ਉਹਨਾਂ ਦੇ ਨਿੱਜੀ ਜ਼ਿੰਦਗੀ ਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਇਸ ਦਾ ਸਾਨੂੰ ਕੋਈ ਮਤਲਬ ਨਹੀਂ, ਕਿਉਂਕਿ ਅਸੀਂ ਉਹਨਾਂ ਨੂੰ ਸਿੱਖੀ ਦੇ ਰਾਹੀਂ ਜਾਣਦੇ ਹਾਂ, ਉਹਨਾਂ ਨੂੰ ਖਾਲਸਾ ਜੀ ਕਹਿੰਦੇ ਹਾਂ। ਉਹਨਾਂ ਨੂੰ ਜਦੋਂ ਨਿਰਮਲ ਸਿੰਘ ਖਾਲਸਾ ਜੀ ਤਾਂ ਉਹਨਾਂ ਨੂੰ ਜਦੋਂ ਬੁਲਾਉਂਦੇ ਆ ਨਾ ਸਾਰੇ ਸਿੱਖ ਜਗਤ ਦੇ ਵਿੱਚ, ਸੰਗੀਤ ਜਗਤ ਦੇ ਵਿੱਚ, ਤਾਂ ਉਹਨਾਂ ਨੂੰ ਖਾਲਸਾ ਜੀ ਕਹਿ ਕੇ ਮੁਖਾਤਬ ਹੁੰਦੇ ਆ। ਸੋ ਉਹ ਨਿੱਜੀ ਜ਼ਿੰਦਗੀ ਬਾਰੇ ਮੈਨੂੰ ਨਹੀਂ ਪਤਾ, ਮੈਂ ਤੁਹਾਨੂੰ ਓਨੈਸਟਲੀ ਦੱਸਾਂ, ਮੈਨੂੰ ਬਹੁਤ ਜ਼ਿਆਦਾ ਨਹੀਂ ਪਤਾ। ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਉਹ ਪਿੰਡ ਵੇਰਕੇ ਦੇ ਨੇ, ਕਿਉਂਕਿ ਮੈਂ ਉਹਨਾਂ ਨੂੰ ਗੁਰਬਾਣੀ ਦੇ ਰਾਹੀਂ ਹੀ ਜਾਣਦਾ, ਸਿੱਖੀ ਦੇ ਰਾਹੀਂ ਹੀ ਜਾਣਦਾ ਹਾਂ। ਪਰ ਮੈਨੂੰ ਬਹੁਤ ਲੇਟ ਪਤਾ ਲੱਗਾ, ਜਿਹੜਾ ਹੁਣ ਅੱਜ ਕੱਲ੍ਹ ਜਾਤ ਪਾਤ ਦਾ ਰੌਲਾ ਪੈ ਰਿਹਾ ਹੈ ਕਿ ਉਹ ਕੌਣ ਸਨ, ਬੈਕਗਰਾਊਂਡ ਕੀ ਸੀ, ਆਹ ਜੀ ਹੁਣ ਉਹਨੂੰ ਤੋਂ ਜਾਤਾਂ ਪਾਤਾਂ ਦੀ ਰੰਗਤ ਉੱਤੇ ਚੜਾਈ ਜਾ ਰਹੇ ਆ। ਓਨੈਸਟਲੀ ਮੈਨੂੰ ਨਹੀਂ ਪਤਾ ਤੇ ਨਾ ਹੀ ਮੈਂ ਜਾਣਨਾ ਚਾਹੁੰਦਾ ਹਾਂ। ਪਰ ਜਿਹੜੇ ਲੋਕਾਂ ਦੇ ਮਨ ਦੇ ਵਿੱਚ ਜਾਤਾਂ ਪਾਤਾਂ ਫਸੀਆਂ ਹੋਈਆਂ, ਚਾਹੇ ਉਹ ਜਾਤ ਪਾਤ ਨੂੰ ਦੱਬਣ ਵਾਲੇ ਆ, ਚਾਹੇ ਉਹ ਦੱਬ ਹੋਏ ਹੋ ਹੈ, ਚਾਹੇ ਉਹ ਦੱਬਣ ਵਾਲੇ ਆ, ਦੋਨਾਂ ਦੇ ਵਿੱਚ ਹੀ ਇੱਕੋ ਜਿੰਨਾ ਹੀ ਆ। ਸੋ ਇਹ ਜਿਹੜਾ ਰੰਗਤ ਹੈ ਇਹਦੀ ਲੋੜ ਨਹੀਂ ਹੈਗੀ ਇਸ ਮੌਕੇ ਦੇ ਉੱਤੇ। ਪਰ ਜੋ ਹੋਇਆ ਉਹ ਬਹੁਤ ਵੱਡਾ ਘਾਟਾ ਪਿਆ, ਉਹ ਹਜੇ ਅਨਟਾਈਮਲੀ ਹੈ। ਪਦਮ ਸ਼੍ਰੀ ਦਾ ਅਵਾਰਡ ਉਹਨਾਂ ਨੂੰ ਮਿਲਿਆ, ਉਹ ਇੱਕ ਕੌਮੀ ਨੈਸ਼ਨਲ ਐਸੈਟ ਨੇ ਸੀਗੇ। ਔਰ ਹਸਪਤਾਲ ਦਾ ਵੀਡੀਓ ਆਇਆ, ਆਪਾਂ ਕਰਾਂਗੇ ਗੱਲ, ਅਮਰੀਕ ਸਿੰਘ ਫਲੋਰਾ ਨੂੰ ਆਲਣ ਦਿਓ, ਜਿਨ੍ਹਾਂ ਹਾਲਾਤਾਂ ਦੇ ਵਿੱਚ ਉਹ ਪੂਰੇ ਹੋਏ ਨੇ ਉਹ ਨਿੰਦਣਯੋਗ ਹੈ। ਮਤਲਬ ਇੱਕ ਪਦਮ ਸ਼੍ਰੀ ਦੇਸ਼ ਦਾ ਐਸੈਟ, ਦੇਸ਼ ਦਾ ਟੌਪ ਦਾ ਬੰਦਾ, ਉਹਦੀ ਜੋ ਟਰੀਟਮੈਂਟ ਹੋਈ ਹੈ, ਮਤਲਬ ਇੱਥੇ ਕੋਈ ਕੀਮਤ ਨਹੀਂ ਹੈਗੀ। ਇਹ ਵੈਸੇ ਅਟਲ ਸੱਚਾਈ ਹੈ, ਅੱਜ ਦੀ ਗੱਲ ਨਹੀਂ, ਸ਼ੁਰੂ ਤੋਂ ਹੀ ਹੈ ਕਿ ਇਹ ਜਿਹੜੇ ਅਵਾਰਡ ਨੇ, ਸਾਰਾ ਕੁਛ ਨੇ, ਇਹ ਜਿੰਨਾ ਚਿਰ ਤਾਂ ਤੁਹਾਡੇ ਹੱਡ ਪੈਰ ਚੱਲਦੇ ਨੇ ਸਾਡੇ, ਉਨੀ ਦੇਰ ਤਾਂ ਕੋਈ ਨਾ ਕੋਈ ਮਾੜਾ ਮੋਟਾ ਰਾਹਤ ਮਿਲਦੀ ਹੈ, ਪਰ ਅਖੀਰ ਨੂੰ ਬੰਦਾ ਆਪਣੇ ਆਪ ਤੇ ਹੀ ਹੈ। ਗੁਰੂ ਦੀਆਂ ਰਹਿਮਤਾਂ ਹੀ ਕੰਮ ਆਉਣੀਆਂ, ਉਹਦੇ ਕਰਕੇ ਹੀ ਅਵਾਰਡ ਮਿਲਦੇ ਆ। ਪਰ ਜਿਹੜੇ ਦੇਸ਼ ਦਾ ਅਵਾਰਡ ਦਿੰਦੇ ਨੇ ਉਹਨਾਂ ਦੀ ਕੀ ਜ਼ਿੰਮੇਵਾਰੀ ਹੈ? ਅਵਾਰਡ ਦੇ ਕੇ ਬਸ ਬੱਲੇ ਬੱਲੇ ਕਰਾ ਕੇ ਸਰਟੀਫਿਕੇਟ ਦੇ ਕੇ, ਇਜ਼ ਦੈਟ ਇਟ? ਬਸ ਇਹੀ ਹੈ, ਤੁਸੀਂ ਦੇਸ਼ ਦਾ ਜੀ ਮਹਾਨ ਬੰਦਾ ਹੈ, ਇਹਨੂੰ ਪਦਮ ਸ਼੍ਰੀ ਮਿਲ ਗਿਆ, ਤੇ ਉਹ ਤੋਂ ਬਾਅਦ ਜਦੋਂ ਪਦਮ ਸ਼੍ਰੀ ਨੂੰ ਇਲਾਜ ਦੀ ਲੋੜ ਹੈ, ਉੱਥੇ ਕੋਈ ਉਹਨੂੰ VIP ਟਰੀਟਮੈਂਟ ਨਹੀਂ, ਜਾਂ ਰੱਖ ਲਓ ਵੀ ਦੇਸ਼ ਦਾ ਐਸੈਟ ਹੈ, ਫਿਰ ਫਾਇਦਾ ਕੀ ਹੋਇਆ? ਜਿਹੜੇ ਜਿਨ੍ਹਾਂ ਬੰਦਿਆਂ ਨੂੰ ਲੋੜ ਹੀ ਨਹੀਂ ਹੈਗੀ VIP ਬਣਨ ਦੀ, ਜਾਂ ਕਿੰਨੇ ਲੱਖ VIP ਹੈ, ਉਹ ਉਹਨਾਂ ਦੇ ਘਰੇ ਇਲਾਜ ਹੁੰਦੇ ਨੇ ਜਾ ਜਾ ਕੇ। ਸੋ ਬੜਾ ਔਖਾ ਕੰਮ ਹੈ ਇਹ। ਪਰ ਪ੍ਰੋਫੈਸਰ ਮੈਨੂੰ, ਮੈਂ ਪ੍ਰੋਫੈਸਰ ਹੀ ਕਹਿ ਰਿਹਾ, ਪ੍ਰੋਫੈਸਰ ਨਿਰਮਲ ਸਿੰਘ ਹੋਣੀ, ਕਿਉਂਕਿ ਅਸਲ ਦੇ ਵਿੱਚ ਉਹ ਸੰਗੀਤ ਸਿਖਾਉਂਦੇ ਵੀ ਸੀਗੇ। ਉਹਨਾਂ ਨੇ ਜ਼ਿਆਦਾ ਨਹੀਂ ਸਿਖਾਇਆ, ਪਰ ਸਿਖਾਇਆ ਆ। ਪਰ ਉਹਨਾਂ ਦੀ ਜਿਹੜੀ ਰਾਗ ਵਿੱਦਿਆ ਉਹਦਾ ਮੈਂ ਕਾਇਲ ਹਾਂ ਹਮੇਸ਼ਾ ਤੱਕ, ਜਦੋਂ ਤੱਕ ਵੀ ਸਿੱਖ ਜਗਤ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ ਰਹੇਗਾ ਜਾਂ ਰਿਕਾਰਡਿੰਗ ਦਾ ਸਿਸਟਮ ਰਹੇਗਾ, ਤੇ ਉਦੋਂ ਤੱਕ ਉਹਨਾਂ ਦੇ ਸ਼ਬਦ, ਉਹਨਾਂ ਦੀ ਗਾਇਨ ਸ਼ੈਲੀ ਤੇ ਸਟੱਡੀ ਹੋਏਗੀ, ਸੁਣਿਆ ਜਾਏਗਾ, ਬਹੁਤ ਲੋਕ ਜਿਹੜੇ ਕੀਰਤਨ ਸੁਣ ਕੇ ਆਪਣਾ ਜੀਵਨ ਸਫਲ ਕਰਨਗੇ, ਉਹਨਾਂ ਦੀ ਰਸਭਿੰਨੀ ਆਵਾਜ਼ ਦੇ ਵਿੱਚ ਜਿਹੜਾ ਉਹਨਾਂ ਨੇ ਕੀਤਾ ਹੋਇਆ ਹੈ। ਸੋ ਇਹ ਸੀ ਮੇਰੇ ਵਿਚਾਰ, ਪਰ ਇਸ ਦੇ ਬਾਰੇ ਆਪਾਂ ਗੱਲ ਕਰਨੀ ਹੈ ਜਦੋਂ ਸਾਡੇ ਨਾਲ ਜੁੜੂਗੇ ਅਮਰੀਕ ਸਿੰਘ ਫਲੋਰਾ, ਕਿ ਜਿਹੜੀ ਇਲਾਜ ਪ੍ਰਣਾਲੀ ਹੈ ਜਾਂ ਸਿਸਟਮ ਹੈ ਉਹ ਕਿਹੋ ਜਿਹਾ ਹੋਣਾ ਚਾਹੀਦਾ, ਕਿਸ ਤਰ੍ਹਾਂ ਹੈਂਡਲ ਕਰਨਾ ਚਾਹੀਦਾ। ਖੈਰ, ਮੌਸਮ ਦੀ ਜਾਣਕਾਰੀ ਵੀ ਆਪਾਂ ਨਾਲ ਹੀ ਹੁਣ ਦੇ ਦੇਣੀ ਹੈ, ਕਿਉਂਕਿ ਅੱਜ ਸ਼ੁਰੂਆਤੀ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਡਿਸਟਰਬੈਂਸ ਆਈ ਸੀ, ਉਸ ਲਈ ਮਾਫੀ ਚਾਹੁੰਦੇ ਹਾਂ। ਇਸ ਵੇਲੇ ਕੌਫਸ ਹਾਰਬਰ ਦੇ ਵਿੱਚ ਹਵਾ ਚੱਲ ਰਹੀ ਹੈ, ਬੱਦਲ ਹੋਏ ਹੋਏ ਨੇ, ਹੁੰਮ ਹੋਇਆ ਪਿਆ, ਮੀਂਹ ਆਉਣਾ, ਰਾਤੀ ਮੀਂਹ ਪੈ ਚੁੱਕਿਆ, ਤੇ ਇਸ ਵੇਲੇ ਮੈਨੂੰ ਲੱਗਦਾ ਕਿ 26-27 ਡਿਗਰੀ ਟੈਂਪਰੇਚਰ, 28 ਤੱਕ ਮੈਕਸੀਮਮ ਜਾਣ ਦੀ ਸੰਭਾਵਨਾ। ਕੇਨਸ ਦੇ ਵਿੱਚ 31 ਡਿਗਰੀ ਤਾਪਮਾਨ ਰਹੇਗਾ ਔਰ ਬ੍ਰਿਸਬਨ ਦੇ ਵਿੱਚ 31 ਡਿਗਰੀ ਗਰਮ, ਸਿਡਨੀ ਦੇ ਵਿੱਚ 27 ਡਿਗਰੀ ਤਾਪਮਾਨ ਰਹੇਗਾ ਤੇ ਸ਼ਾਵਰ ਹੋਣ ਦੀ ਸੰਭਾਵਨਾ ਮੀਂਹ ਤੇ ਹਵਾ ਚ ਦੱਸੀ ਜਾ ਰਹੀ ਹੈ। ਕੈਨਬਰਾ ਦੇ ਵਿੱਚ 17 ਡਿਗਰੀ, ਠੰਡਾ ਹੋ ਜਾਏਗਾ, ਕੋਲਡ ਫਰੰਟ ਆ ਰਿਹਾ। ਮੈਲਬਨ ਦੇ ਵਿੱਚ ਵੀ 16 ਡਿਗਰੀ ਮੀਂਹ, ਐਡਲੇਡ ਵਿੱਚ ਮੀਂਹ ਵੀ ਤੇਜ਼ ਹਵਾਵਾਂ 17 ਡਿਗਰੀ, ਤੇ ਪਰਥ ਦੇ ਵਿੱਚ 29 ਡਿਗਰੀ ਗਰਮ ਤੇ 33 ਡਿਗਰੀ ਗਰਜ ਨਾਲ ਚਿੱਟਾ। ਡਾਰਵਿਨ ਦੇ ਵਿੱਚ, ਐਲਿਸ ਸਪ੍ਰਿੰਗ ਦੇ ਵਿੱਚ ਮੀਂਹ ਕਾਫੀ ਪਿਆ 2-3 ਦਿਨ ਪਹਿਲਾਂ, ਮੈਂ ਫੋਲੋ ਕਰਦਾ ਉੱਥੋਂ ਦਾ ABC ਪੇਜ ਨੂੰ, ਔਰ ਉੱਥੇ 25 ਡਿਗਰੀ ਤੱਕ ਤਾਪਮਾਨ ਰਹਿਣ ਦੀ ਸੰਭਾਵਨਾ ਹੈ ਜੀ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਚਲੀਏ ਤਾਂ 16 ਡਿਗਰੀ ਤਾਪਮਾਨ ਇਸ ਵੇਲੇ ਔਰ ਦਿਨਾਂ ਨੂੰ 31 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਹੁਣ ਜਿਹੜੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਨੇ ਸਵੇਰ ਦੇ, ਉਹਨਾਂ ਨੂੰ ਜੀ ਆਇਆਂ ਨੂੰ। ਸਾਡੇ ਟੈਕਨੀਕਲ ਸਰਬਜੀਤ ਸਿੰਘ ਹੁਣੀ ਸਾਡੇ ਨਾਲ ਨੇ, ਉਹ ਵੀ ਮੋਨੀਟਰ ਕਰ ਰਹੇ ਨੇ, ਤੇ ਉਹਨਾਂ ਦੀ ਜਿਹੜੀ ਸੇਵਾ ਆ ਉਹ ਸਿਰ ਮੱਥੇ ਆ ਜੀ, ਤੇ ਠੀਕ ਠਾਕ ਕਹਿੰਦੇ ਚੱਲ ਰਿਹਾ ਹੁਣ ਸਿਸਟਮ। ਅੱਜ ਅਸੀਂ ਇੱਕ ਹੋਰ ਪ੍ਰੈਜੈਂਟਰ ਨੂੰ ਇੰਟਰੋਡਿਊਸ ਕਰਾਂਗੇ ਪ੍ਰੋਗਰਾਮ ਦੇ ਤਕਰੀਬਨ ਅਖੀਰ ਦੇ ਵਿੱਚ, ਸੋ ਉਹ ਨਾਲ ਉਹ ਸਾਥ ਦੇਣਗੇ। ਸੁਖਦੀਪ ਰਿਆੜ ਕੋਬਰ ਵਾਲੇ, ਕੀ ਹਾਲ ਚਾਲ ਹੈ ਜੀ? ਕੀ ਇਸ ਟਾਈਮ ਅਸੀਂ ਕਾਰ ਤੇ ਮੈਲਬਨ ਤੋਂ ਸਿਡਨੀ ਜਾ ਸਕਦੇ ਹਾਂ ਜੀ? ਸਵਾਲ ਆਇਆ। ਜੇ ਅਤ ਜ਼ਰੂਰੀ ਕੰਮ ਹੈ ਤਾਂ ਜਾ ਸਕਦੇ ਹਾਂ, ਨਹੀਂ ਤਾਂ $1100 ਫਾਈਨ ਤੇ 6 ਮਹੀਨੇ ਦੀ ਸਜ਼ਾ। ਅਤ ਜ਼ਰੂਰੀ ਕੰਮ ਦੇ ਵਿੱਚ ਸਾਰੇ ਕੰਮ ਨਹੀਂ ਆਉਂਦੇ। ਅਗਰ ਜੌਬ ਰਿਲੇਟਡ ਹੈ ਤੁਹਾਡੇ ਕੋਲ, ਤੁਸੀਂ ਬਹਾਨਾ ਲਾਇਆ ਪੁਲਿਸ ਵਾਲੇ ਨੂੰ ਕਿ ਮੈਂ ਜੋਬ ਤੇ ਚੱਲੇ ਆ, ਤੇ ਉਹ ਤੁਹਾਡੇ ਇੰਪਲੋਇਰ ਦਾ ਪੁੱਛ ਕੇ ਉਹਨੂੰ ਕਾਲ ਕਰ ਸਕਦਾ। ਕੋਈ ਮੈਡੀਕਲ ਟ੍ਰੀਟਮੈਂਟ ਲੈਣੀ ਆ ਜਾਂ ਤੁਹਾਡੀ ਕੋਈ ਕੋਰਟ ਕਚਹਿਰੀ ਦੀ ਤਰੀਕ ਹੈ, ਕਿਸੇ ਆਫਿਸ ਦੇ ਵਿੱਚ ਉਹਨਾਂ ਨੇ ਸੱਦਿਆ ਹੋਇਆ ਤੁਹਾਨੂੰ, ਉਹਦਾ ਕੋਈ ਲੈਟਰ ਈਮੇਲ ਹੈ ਤਾਂ ਜਾ ਸਕਦੇ ਆ, ਅਦਰਵਾਈਜ਼ ਘੁੰਮਣ ਲਈ ਨਾ ਜਾਓ। ਤੇ ਬੜਾ ਹੀ ਭਿਆਨਕ ਸਮਾਂ ਹੈ, ਘਰ ਬੈਠੋ ਨਜ਼ਾਰੇ ਲਓ। ਤੁਹਾਡੇ ਲਈ ਮੈਂ ਗੀਤ ਲਾਉਣਾ ਇੱਕ ਹੁਣ ਥੋੜੀ ਦੇਰ ਬਾਅਦ ਚੋਂ। ਸੁਖਵਿੰਦਰ ਸੰਧ ਭਾਅ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ, ਗੁੱਡ ਮਾਰਨਿੰਗ। ਨਰਿੰਦਰ ਰਾਠੌਰ ਭਾਅ ਜੀ ਸਾਡੇ ਨਾਲ ਜੁੜੇ ਨੇ, ਹਾਂਜੀ ਨਰਿੰਦਰ ਰਾਠੌਰ, ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਭਾਈ ਨਿਰਮਲ ਸਿੰਘ ਜੀ ਨੂੰ ਪੂਰਾ ਹੋਣ ਵਾਲਾ ਘਾਟਾ, ਨਾ ਹੋਣ ਵਾਲਾ ਘਾਟਾ ਹੈ ਜੀ ਉਹਨਾਂ ਦਾ ਜਾਣਾ, ਤੇ ਵਨ ਆਫ ਮਾਈ ਫੇਵਰੇਟ ਸੀ। ਰਵਿੰਦਰ ਸਿੰਘ ਧਨੀ ਜੀ, ਕੀ ਹਾਲ ਚਾਲ, ਠੀਕ ਠਾਕ ਹੋ, ਸਤਿ ਸ਼੍ਰੀ ਅਕਾਲ। ਰਾਜਮਹਿੰਦਰ ਜੀ ਪ੍ਰੋਗਰਾਮ ਚ ਆ ਗਏ ਨੇ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ। ਤੇ ਇੱਧਰ ਰਿਆੜ ਸਾਹਿਬ ਮੈਲਬਨ ਤੋਂ ਸਿਡਨੀ ਜਾਣ ਦੀ ਸੋਚ ਰਹੇ, ਮੈਨੂੰ ਲੱਗਦਾ ਤੁਸੀਂ ਕੋਬਰਮ ਵਾਲੇ ਹੋ, ਮੈਨੂੰ ਲੱਗਦਾ ਤੁਸੀਂ ਕਿਸੇ ਦੇ ਲਈ ਕੁਐਸਚਨ ਪੁੱਛ ਰਹੇ ਹੋ। ਪਰ ਏਦਾਂ ਆ ਵੀ ਹੁਣ ਅੱਜ ਕੱਲ ਪਹਿਲੀ ਗੱਲ ਤਾਂ ਕੋਈ ਕਿਸੇ ਦੇ ਘਰ ਜਾਂਦਾ ਨਹੀਂ, ਜੇ ਜਾਂਦਾ ਆ ਤਾਂ ਸਾਰੇ ਘਰੇ ਹੀ ਹੁੰਦੇ ਆ, ਤੇ ਉਹ ਬਹਾਨਾ ਨਹੀਂ ਲੱਗਦਾ ਯਾਰ ਤੂੰ ਘਰੇ ਨਹੀਂ ਮਿਲਦਾ। ਕਹਿੰਦੇ ਕਈ ਵਾਰੀ ਹੁੰਦਾ ਨਾ ਯਾਰ ਤੂੰ ਯਾਰ ਮਿਲਿਆ ਹੀ ਨਹੀਂ, ਮੈਂ ਤਾਂ ਤੇਰੇ ਘਰੇ ਵੀ ਗਿਆ। ਕਹਿੰਦਾ ਅੱਛਾ ਤੂੰ ਤਾਂ ਘਰੇ ਹੀ ਨਹੀਂ ਮਿਲਦਾ। ਸੋ ਬੰਦਾ ਕਿਸੇ ਨੂੰ ਮਿਲਣ ਜਾਂਦਾ, ਟੈਲੀਫੋਨਾਂ ਦਾ ਜ਼ਮਾਨਾ ਸੀ ਉਦੋਂ ਨਹੀਂ ਸੀ, ਤੇ ਗੱਲ ਨਹੀਂ ਸੀ ਹੁੰਦੀ ਤਾਂ ਉਹ ਘਰੇ ਜਾ ਕੇ ਮਿਲਣ ਜਾਂਦੇ ਹੁੰਦੇ ਸੀ, ਤੇ ਬੰਦਾ ਘਰੇ ਮਿਲਦਾ ਨਹੀਂ ਸੀ ਹੁੰਦਾ ਕਈ ਵਾਰੀ, ਇਹਦਾ ਮਤਲਬ ਬਾਹਰ ਹੀ ਰਹਿੰਦਾ। ਅੱਜ ਕੱਲ ਇਹ ਸਮੱਸਿਆ ਦਾ ਹੱਲ ਹੋ ਗਿਆ, ਹਰ ਬੰਦਾ ਘਰ ਹੈ, ਤੇ ਘਰ ਰਹਿਣ ਦੇ ਲਈ ਸਰਕਾਰ ਕਹਿ ਰਹੀ ਹੈ ਘਰੇ ਰਹੋ। ਮੈਨੂੰ ਇਸ ਖਿਆਲ ਦੇ ਨਾਲ ਇੱਕ ਗੀਤ ਯਾਦ ਆ ਰਿਹਾ ਸਾਈ ਸੁਲਤਾਨ ਦਾ, 2018 ਦੇ ਵਿੱਚ ਆਇਆ ਸੀ, ਆਓ ਇਹ ਗੀਤ ਸੁਣਦੇ ਹਾਂ, ਤੇ ਅਮਰੀਕ ਸਿੰਘ ਫਲੋਰਾ ਬੜੀ ਛੇਤੀ ਸਾਡੇ ਨਾਲ ਜੁਆਇਨ ਕਰਨਗੇ।
ਹੋਰਾ ਤੂੰ ਕੋਈ ਹੋਰ ਤੇ ਨਹੀਂ, ਲੁਕ ਲੁਕ ਬੈਨੇ ਇੱਕ ਗੱਲ ਤੇ ਦੱਸ, ਮੇਰਾ ਰੱਬ ਏ ਤੂੰ ਕੋਈ ਚੋਰ ਤੇ ਨਹੀਂ, ਮੇਰਾ ਰੱਬ ਏ ਤੂੰ ਕੋਈ ਚੋਰ ਤੇ ਨਹੀਂ। ਤੇਰੇ ਬੂਹੇ ਅੱਗੇ ਯਾਰ ਵੇ ਤੂੰ ਘਰੇ ਨੀ ਮਿਲਦਾ, ਸਾਡੇ ਵਿੱਚ ਪਰ ਦਿਲ ਸਬਰ ਨੀ ਕਿਉਂ ਕਰਦਾ ਜੀਦਾ ਕਰੀਏ ਜ਼ਿੰਦਗੀ ਤੋਂ ਵੱਧ ਅਗਲਾ ਕਦਰ ਨੀ ਕਿਉਂ ਕਰਦਾ ਅਗਲਾ ਕਦਰ ਨੀ ਕਿਉਂ ਕਰਦਾ ਜੀਦਾ ਕਰੀਏ ਜ਼ਿੰਦਗੀ ਤੋਂ ਵੱਧ ਅਗਲਾ ਕਦਰ ਨੀ ਕਿਉਂ ਕਰਦਾ ਹੁਣ ਤੱਕ ਪੜਿਆ ਸੁਣਿਆ ਸਭ ਤੋਂ ਫਿਰ ਵੀ ਸਮਝੋ ਬਾਰ ਵੇ ਤੂੰ ਖਰੇ ਨੀ ਮਿਲਦਾ ਤੇਰੇ ਬੂਹੇ ਅੱਗੇ ਯਾਰ ਵੇ ਤੂੰ ਖਰੇ ਨੀ ਮਿਲਦਾ ਬਹਿ ਕੇ ਆ ਗਏ ਸਭਾ ਵਾਰ ਵੇ ਤੂੰ ਖਰੇ ਨੀ ਮਿਲਦਾ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਪਿਆਰੇ ਵੀਕਐਂਡ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ ਦਿਨ ਸ਼ਨਿਚਰਵਾਰ ਚੜ ਚੁੱਕਾ 4 April 2020 ਤੇ ਅਮਰੀਕਾ ਚ ਹਜੇ 3 April ਹੀ ਚੱਲ ਰਹੀ ਆ ਸੋ ਸਾਰੇ ਸਰੋਤਿਆਂ ਦਾ ਸਵਾਗਤ ਜਿਹੜੇ ਸਾਡੇ ਨਾਲ ਜੁੜੇ ਨੇ ਉਤੋਂ ਰਾਜਨਦੀਪ ਸਿੰਘ ਕੈਨਬਰਾ ਤੋਂ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਰਹੇ ਨੇ ਤੇ ਮੈਂ ਦੱਸਦਾ ਕਿ ਸਰਵਜੀਤ ਸਿੰਘ ਸਾਡੇ ਟੈਕਨੀਕਲ ਡਾਇਰੈਕਟਰ ਪਟਿਆਲੇ ਤੋਂ ਵੀ ਮੋਨੀਟਰਿੰਗ ਕਰ ਰਹੇ ਨੇ ਉਹਨਾਂ ਦਾ ਵੀ ਸਵਾਗਤ ਹੈ ਔਰ ਜੀ ਆਇਆਂ ਨੂੰ ਸਾਰਿਆਂ ਦਾ ਜਿਹੜੇ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਅੱਜ ਤਰੀਕ 4 April ਹੈ ਜੀ ਤੇ ਕੱਲ ਨੂੰ 5 ਦਾ ਮਤਲਬ ਕਿ ਇੰਡੀਆ ਦੇ ਵਿਚ ਇਕ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ 5 ਨੂੰ ਆਪਾਂ ਕਾਰਜ ਕਰਨਾ ਮੋਮਬੱਤੀਆਂ ਜਗਾਉਣੀਆਂ ਰੋਸ਼ਨੀ ਕਰਨੀ ਆ ਕੈਂਡਲ ਲਾਈਟ ਜਗਾਉਣੀਆਂ ਬੱਤੀਆਂ ਬੁਝਾ ਦਿਓ ਹੁਣ ਇਸ ਚੀਜ਼ ਨੂੰ ਲੈ ਕੇ ਕਾਫੀ ਵਿਵਾਦ ਹੁੰਦਾ ਤੁਹਾਨੂੰ ਪਤਾ ਸੋਸ਼ਲ ਮੀਡੀਆ ਦੇ ਲਾਲਾ ਚੱਕ ਲੋ ਹੋ ਜਾਂਦੀ ਆ ਹਰ ਬੰਦਾ ਫਿਰ ਗਿਆਨੀ ਵਿਗਿਆਨੀ ਬਣ ਜਾਂਦਾ ਸੋ ਇਸ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਹੋਰ ਕਈ ਮੁੱਦੇ ਨੇ ਜਿਨ੍ਹਾਂ ਤੇ ਗੱਲਾਂ ਕਰਨੀਆਂ ਬਹੁਤ ਸਾਰੇ ਸੱਜਣ ਮਿੱਤਰ ਭੇਜ ਰਹੇ ਨੇ ਮੈਸੇਜ ਉਹ ਵੀ ਆਪਾਂ ਪੜ੍ਹਨੇ ਆ ਪਰ ਪਹਿਲਾਂ ਮੈਂ ਅਮਰੀਕ ਸਿੰਘ ਫਲੋਰਾ ਹੁਣਾਂ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਾਂ ਤੇ ਅਮਰੀਕ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ
ਗੁੱਡ ਮਾਰਨਿੰਗ ਅਮਰੀਕ ਤੇ ਇਸ ਵੇਲੇ ਕੋਰੋਨਾ ਵਾਇਰਸ ਨਾਲ ਇਸ ਨੂੰ ਹਰਾਉਣ ਦੇ ਪ੍ਰਕਿਰਿਆ ਵਿਚ ਲੱਗੇ ਸਾਡੇ ਸਾਰੇ ਸੈਲਫ ਸਟਾਈਲ ਪ੍ਰਿਜ਼ਨਰ ਵਰਗੇ ਸਾਥੀਆਂ ਦਾ ਤੇ ਸੁਣ ਵਾਲਿਆਂ ਦਾ ਸਾਰਿਆਂ ਦਾ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਆਪ ਨੂੰ ਘਰ ਵਿਚ ਬੰਦ ਕੀਤਾ ਹੋਇਆ ਹੈ ਤੇ ਇਸ ਕੋਰੋਨਾ ਵਾਇਰਸ ਦੀ ਜਿਹੜੀ ਇੱਕ ਬਿਮਾਰੀ ਆ ਇਸ ਤੇ ਨਿਜਾਤ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ ਅਮਨਦੀਪ
ਜੀ ਬਹੁਤ ਵਧੀਆ ਇੰਟਰੋਡਕਸ਼ਨ ਦਿੱਤੀ ਘਰਾਂ ਦੇ ਵਿਚ ਬੰਦ ਆ ਸਾਰੇ ਤੇ ਮੈਂ ਇਸੇ ਕਰਕੇ ਤਾਂ ਗੀਤ ਲਾਇਆ ਸੀ ਮਤਲਬ ਬੂਹੇ ਤੇ ਖੜਾ ਯਾਰ ਤੇ ਹੁਣ ਤੂੰ ਘਰੇ ਨੀ ਮਿਲਦਾ ਹੁਣ ਨੀ ਕਹਿ ਸਕਦੇ ਹਨਾ ਏਦਾਂ
ਅੱਜ ਜਿਸ ਵੇਲੇ ਦੀ ਫੋਨ ਕੀਤਾ ਤਾਂ ਉਸ ਵੇਲੇ ਤਾਂ ਮੈਂ ਇਹ ਵੀ ਨੀ ਕਹਿ ਸਕਦਾ ਸੀ ਕਿ ਮੈਂ ਥੋੜਾ ਜਿਹਾ ਲੇਟ ਹੋ ਜਾਣਾ ਮੈਂ ਨਾ
ਜਿਮ ਗਿਆ
ਜਿਮ ਜਾਣਾ ਆ ਮੈਂ ਆਪਣੇ ਦੋਸਤ ਨੂੰ ਮਿਲਣ ਜਾਣਾ ਆ ਜਾਂ ਮੈਂ ਪਾਰਕ ਵਿਚ ਸੈਰ ਕਰਨ ਜਾਣਾ ਆ ਕੁਛ ਬਹਾਨਾ ਲਾ ਹੀ ਨੀ ਸਕਦੇ
ਜਿਦਾਂ ਤੁਸੀਂ ਪਿਛਲੀ ਵਾਰ ਕਹਿੰਦੇ ਮੈਂ ਬਹਾਨਾ ਲੈਣਾ ਸੀ ਮੈਂ ਕੜਮਾਈ ਤੇ ਜਾਣਾ ਲੱਗਿਆ ਨੀ ਠੀਕ ਹੈ ਜੀ ਸੋ ਮੌਸਮ ਪਾਣੀ ਕਿੱਦਾਂ ਤੁਹਾਡੇ ਸ਼ਹਿਰ ਦਾ ਸਿਡਨੀ ਦਾ ਠੀਕ ਠਾਕ
ਅਮਨ ਜਿੱਦਾਂ ਤੁਸੀਂ ਮੌਸਮ ਦੱਸਿਆ ਨਾ ਤੁਸੀਂ ਕੋਪ ਹਾਰਬਰ ਦਾ ਮੌਸਮ ਦੱਸਿਆ ਬਿਲਕੁਲ ਓਦਾਂ ਦਾ ਮੌਸਮ ਆ ਕਾਫੀ ਮੀਂਹ ਪਿਆ ਰਾਤੀ ਤੇ ਹੁਣ ਵੀ ਸਵੇਰੇ ਵੀ ਕਾਫੀ ਮੀਂਹ ਪੈ ਰਿਹਾ ਸੀ ਤੇ ਥੋੜਾ ਥੋੜਾ ਹੁਣ ਮੀਂਹ ਥੰਮਿਆ ਆ ਤੇ ਉਸੇ ਤਰ੍ਹਾਂ ਦਾ ਹੁਮਸ ਬਣੀ ਹੋਈ ਆ ਥੋੜੀ ਗਰਮੀ ਆ ਤੇ ਮੌਸਮ ਜਿਹੜਾ ਇਸ ਵੇਲੇ ਠੀਕ ਹੈ ਮੌਸਮ ਆਪਣੇ ਮੌਸਮ ਦੀ ਤਬਦੀਲੀ ਵੀ ਹੋ ਰਹੀ ਆ, ਲੇਕਿਨ ਥੋੜੀ ਥੋੜੀ ਹੁਮਸ ਜਿਹੜੀ ਆ ਮੌਸਮ ਦੇ ਵਿਚ ਮਹਿਸੂਸ ਕੀਤੀ ਜਾ ਰਹੀ ਹੈ ਜੀਵਨ ਦੀ।
ਜੀ, ਇਹ ਜਿਹੜਾ ਮੀਂਹ ਪਿਆ ਨਾ, ਇਹ ਤਕਰੀਬਨ ਅੰਦਰੂਨੀ ਆਸਟ੍ਰੇਲੀਆ ਦੇ ਹਿੱਸਿਆਂ ਵਿਚ ਪਿਆ ਜਿਥੇ ਸੋਕੇ ਦੀ ਮਾਰ ਰਹੀ ਹੈ, ਤੇ ਇਸ ਦਾ ਬਹੁਤ ਭਰਮਾ ਸਵਾਗਤ ਕੀਤਾ ਜਾ ਰਿਹਾ ਆ, ਪਰ ਕੋਸਟ ਦੇ ਉੱਤੇ ਵਾਰਨਿੰਗ ਦਿੱਤੀ ਜਾ ਰਹੀ ਕਈ ਇਲਾਕਿਆਂ ਦੇ ਵਿਚ ਕਿ ਤੇਜ਼ ਹਵਾਵਾਂ ਚੱਲ ਸਕਦੀਆਂ, ਨੇਰੀ ਝੱਖੜ ਆ ਸਕਦੇ ਆ, ਥੰਡਰਸਟ੍ਰੋਮ ਆ ਸਕਦਾ, ਗਰਜ ਨਾਲ ਲਸ਼ ਕੇ ਨੁਕਸਾਨ ਹੋ ਸਕਦੇ ਨੇ, ਸੋ ਉਸ ਦੀਆਂ ਵਾਰਨਿੰਗਸ ਵੀ ਆ ਰਹੀਆਂ ਨੇ। ਪਰ ਇਹ ਜਿਹੜਾ ਕੁੱਲ ਮਿਲਾ ਕੇ ਮੀਂਹ ਪਿਆ, ਇਹ ਅੰਦਰੂਨੀ ਆਸਟ੍ਰੇਲੀਆ ਦੇ ਉਹਨਾਂ ਹਿੱਸਿਆਂ ਚ ਪਿਆ ਜਿਹੜੇ ਕਿ ਸੋਕੇ ਤੋਂ ਪਿਛਲੇ 2-3 ਸਾਲ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਰਹੇ ਨੇ। ਔਰ ਚਲੋ ਚੰਗੀ ਗੱਲ ਹੈ, ਹੁਣ ਪਿਛਲਾ ਸਾਲ ਜਿਹੜਾ ਤਕਰੀਬਨ 1.5 ਸਾਲ ਆਸਟ੍ਰੇਲੀਆ, 2 ਸਾਲ ਆਸਟ੍ਰੇਲੀਆ ਦੇ ਵਿਚ ਬੜੇ ਭਿਆਨਕ ਰਹੇ ਨੇ, ਸੋਕਾ ਫਿਰ ਅੱਗਾਂ ਤੇ ਫਿਰ ਮੀਂਹ ਵੀ ਕਾਫੀ ਪਏ ਨੇ, ਉਸ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਦਾ ਇਹ ਤਾਂ ਤਕਰੀਬਨ ਸਾਰੀ ਦੁਨੀਆਂ ਤੇ ਪ੍ਰਕੋਪ ਹੈ, ਤੇ ਪਰ ਬਹੁਤ ਸਾਰੀਆਂ ਜਿਹੜੀਆਂ ਬਦਲਾਵ ਆ ਰਹੇ ਨੇ, ਚੇਂਜਿਸ ਆ ਰਹੀਆਂ ਨੇ, ਉਸ ਦੀਆਂ ਵੀ ਆਪਾਂ ਅੱਜ ਗੱਲਾਂ ਕਰਨੀਆਂ ਨੇ। ਤੇ ਇੱਕ ਚਲੋ ਪਹਿਲਾਂ ਆਪਾਂ ਕੁਐਸਚਨ ਤੋਂ ਸ਼ੁਰੂ ਕਰਦੇ ਹਾਂ, ਅਗਰ ਮਤਲਬ ਆਪਾਂ ਜਵਾਬ ਦੇ ਸਕੇ। ਨਰਿੰਦਰ ਅਠੌਰ ਹੁਣੀ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਆ, ਕਹਿੰਦੇ ਵੀ ਭਾਜੀ ਮੈਂ ਨਿਊ ਸਾਊਥ ਵੇਲਸ ਵੋਲੰਗੋਂਗ ਤੋਂ ਆ, ਤੇ ਮੈਂ ਕੁਈਨਜ਼ਲੈਂਡ ਜਾਣਾ ਰਿਗਾਰਡਿੰਗ ਮਾਈ ਜੋਬ, ਤੇ ਆਈ ਐਮ ਵਰਿੰਗ ਦੈਟ ਦੇ ਵਿਲ ਮੀ ਪੁੱਟ ਮੀ ਫੋਰ 14 ਡੇਜ਼ ਸੈਲਫ ਆਈਸੋਲੇਸ਼ਨ। ਤੁਹਾਨੂੰ ਕੋਈ ਜਾਣਕਾਰੀ ਹੈ ਇਸ ਦੇ ਬਾਰੇ?
ਅਮਰੀਤ, ਅਗਰ ਇਹਨਾਂ ਨੇ ਸੈਲਫ ਆਈਸੋਲੇਸ਼ਨ ਵਿਚ 14 ਡੇਜ਼ ਜਾਣਾ ਆ, ਤਾਂ ਫਿਰ ਜਿਹੜਾ ਜੋਬ ਤੇ ਇਹਨਾਂ ਜਾਣਾ ਉਹਨੂੰ ਈਮੇਲ ਕਰਕੇ ਉਹਨਾਂ ਤੋਂ ਪਰਮਿਸ਼ਨ ਲੈ ਸਕਦੇ। ਇਹਨਾਂ ਨੂੰ ਨਹੀਂ ਜਾਣਾ ਚਾਹੀਦਾ ਜੇਕਰ ਤੁਸੀਂ ਨਿਊਜ਼ੀਲੈਂਡ ਜਾਣਾ ਆ, ਤੁਹਾਡੀ ਜੋਬ ਵੱਲੋਂ ਤੁਹਾਨੂੰ ਸੱਦਾ ਆ, ਤਾਂ ਤੁਹਾਡੇ ਕੋਲ ਲੈਟਰ ਹੋਣਾ ਚਾਹੀਦਾ ਜਾਂ ਈਮੇਲ ਹੋਣੀ ਚਾਹੀਦੀ ਆ, ਕਿਉਂਕਿ ਜਿਸ ਵੇਲੇ ਪੁਲਿਸ ਵਾਲੇ ਤੁਹਾਨੂੰ ਫੜਨਗੇ ਨਾ, ਤਾਂ ਉਹ ਤੁਹਾਡੇ ਇੰਪਲੋਇਰ ਨੂੰ ਜ਼ਰੂਰ ਕੰਟੈਕਟ ਕਰਨਗੇ। ਨਿਊ ਸਾਊਥ ਵੇਲਸ ਦੇ ਵਿੱਚ ਮੈਨੂੰ ਮੀਡੀਅਮ ਅਮਦੀਪ ਸ਼ਾਇਦ ਤੋਂ ਸ਼ਹਿਰ ਜਾਣਾ ਵੀ ਸ਼ਾਇਦ ਮੁਸ਼ਕਿਲ ਹੋਇਆ ਆ, ਉਹਨਾਂ ਨੇ ਇਹ ਤੇ ਵੀ ਫੋਨ ਦੀ ਲਾ ਦਿੱਤੀ, ਕਿਉਂਕਿ ਜਿਸ ਵੇਲੇ ਕੋਰੋਨਾ ਵਾਇਰਸ ਦਾ ਕਹਿਰ ਫੈਲ ਰਿਹਾ ਸੀ ਤਾਂ ਲੋਕ ਸ਼ਹਿਰਾਂ ਤੋਂ ਪਿੰਡਾਂ ਵੱਲ ਜਾ ਰਹੇ ਸੀ, ਤੇ ਉਹ ਪਿੰਡਾਂ ਨੂੰ ਵੀ ਖਤਰਾ ਹੋ ਸਕਦਾ ਸੀ। ਮੇਰੇ ਖਿਆਲ ਚ ਟੋਟਲ ਜ਼ੀਰੋ ਮੂਵਮੈਂਟ ਜਿਹੜੀ ਇਸ ਵੇਲੇ ਲਾਗੂ ਪਾਲਿਸੀ ਕੀਤੀ ਹੈ ਸਰਕਾਰ ਨੇ, ਤਾਂ ਉਹਦਾ ਪਾਲਣਾ ਕਰਨਾ ਚਾਹੀਦਾ। ਇਹਨਾਂ ਨੂੰ ਪੁੱਛ ਲੈਣਾ ਚਾਹੀਦਾ ਪੁਲਿਸ ਨੂੰ ਕਿ ਮੈਨੂੰ ਬਹੁਤ ਜ਼ਰੂਰੀ ਕੰਮ ਹੈ, ਮੈਂ ਜੋਬ ਤੇ ਜਾਣਾ ਆ। ਅਗਰ ਉਹ ਕੁਈਨਜ਼ਲੈਂਡ ਜਾਂਦੇ ਆ ਜੋਬ ਤੇ ਜਾਂਦੇ, ਫਿਰ ਉਸ ਤੋਂ ਬਾਅਦ ਕੀ ਪ੍ਰਕਿਰਿਆ ਹੋਵੇਗੀ ਇਹ ਤਾਂ ਸ਼ਾਇਦ ਪੁਲਿਸ ਵਾਲੀ ਦੱਸ ਸਕਦੇ ਆ,
ਇੰਤਜ਼ਾਮੀਆ। ਠੀਕ ਹੈ, ਮੈਂ ਤੁਹਾਡਾ ਪੁੱਛਣ ਲੱਗਾ ਸੀਗਾ ਤੁਹਾਡੇ ਉਰਦੂ ਦਾ ਕੀ ਹਾਲ ਹੈ, ਖੈਰ ਉਹ ਮੁੜ ਕੇ ਗੱਲ ਕਰਦੇ ਹਾਂ ਉਹਦੇ। ਤੇ ਅਮਰੀਕ ਜੀ, ਜਿਹੜੀ ਤੁਸੀਂ ਗੱਲ ਕਹੀ ਹੈ ਕੁਈਨਜ਼ਲੈਂਡ ਦੇ ਵਿਚ ਜਾਣ ਦੀ ਨਰਿੰਦਰ ਅਠੌਰ ਦੇ, ਉਹ ਕਹਿੰਦੇ ਲੈਟਰ ਮੇਰੇ ਕੋਲ ਹੈਗੀ ਆ, ਜਿਹੜੀ ਕਿ ਚਲੋ ਚੰਗੀ ਗੱਲ ਹੈ, ਬਹੁਤ ਵਧੀਆ। ਤੇ ਦੂਜਾ ਗੱਲ ਇਹ ਹੈ ਕਿ ਤੁਸੀਂ ਉਥੋਂ ਕਿਸੇ ਵੀ ਪੁਲਿਸ, ਜਿੱਥੇ ਤੁਸੀਂ ਜਾਣਾ ਜਿਸ ਇਲਾਕੇ ਦੇ ਵਿਚ ਰਹਿਣਾ ਹੈ, ਜੇਕਰ ਉਥੋਂ ਦੇ ਪੁਲਿਸ ਸਟੇਸ਼ਨ ਨੂੰ ਫੋਨ ਕਰਕੇ ਉਹਨਾਂ ਨੂੰ ਦੱਸੋ ਵੀ ਮੇਰੀ ਆਹ ਸਿਚੁਏਸ਼ਨ ਹੈ, ਤੇ ਉਹਨਾਂ ਤੋਂ ਐਡਵਾਈਸ ਲਓ। ਮੈਂ ਤੁਹਾਨੂੰ ਦੱਸਦਾ ਕਿ ਕੱਲ ਮੈਨੂੰ ਪੁਲਿਸ ਸਟੇਸ਼ਨ ਤੋਂ ਫੋਨ ਆਇਆ ਸੀ ਜੀ ਆਪਣੇ ਆਫਿਸਰ ਦਾ, ਤੇ ਉਹ ਮੈਨੂੰ ਪੁੱਛਣ ਲੱਗ ਗਏ ਹਨਾ ਵੀ ਨਾਮ ਵਗੈਰਾ ਕਨਫਰਮ ਕੀਤਾ, ਉਹਨਾਂ ਨੇ ਐਡਰੈਸ ਕੀਤਾ, ਕਹਿੰਦੇ ਵੀ ਤੁਸੀਂ ਬਾਹਰੋਂ ਆਏ ਹੈ, ਮਤਲਬ ਓਵਰਸੀਜ਼ ਟਰੈਵਲ ਕਰਕੇ ਆਏ ਹਾਂ। ਮੈਂ ਕਿਹਾ ਹਾਂਜੀ ਆਏ ਹਾਂ, ਵੀ ਸਾਨੂੰ ਹੋ ਗਿਆ ਟਾਈਮ, ਹੁਣ ਤਾਂ 3 ਹਫ਼ਤੇ ਹੋ ਗਏ, 3 ਹਫ਼ਤੇ ਹੋ ਗਏ ਹਨਾ। ਤੇ ਕਹਿੰਦੇ ਵੀ ਉਹ ਜਿਹੜਾ ਸੈਲਫ ਆਈਸੋਲੇਸ਼ਨ ਦਾ, ਮੈਂ ਕਿਹਾ ਉਹ ਸਾਡੇ ਆਉਣ ਤੋਂ 2-3 ਬਾਅਦ ਲੱਗਾ ਹੈ, ਪਹਿਲਾਂ ਹੈ ਨਹੀਂ ਸੀਗਾ ਕੁਛ ਵੀ। ਤੇ ਉਹਨਾਂ ਨੂੰ ਇੱਦਾਂ ਲੱਗਿਆ ਵੀ ਸਿੰਗਾਪੁਰ ਤੋਂ ਆਏ ਆ, ਦੇਖੋ ਫਲਾਈਟ ਤਾਂ ਸਿੰਗਾਪੁਰ ਤੋਂ ਫਿਰ ਟ੍ਰਾਂਸਜੈਕਟ ਸੀਗਾ, ਮੈਂ ਕਿਹਾ ਨਹੀਂ ਇੰਡੀਆ ਤੋਂ ਆਏ ਆ। ਤੇ ਉਹਨਾਂ ਨੇ ਪੂਰੀ ਮੇਰੇ ਤੋਂ ਜਾਣਕਾਰੀ ਲਈ, ਤੇ ਇਹ ਵੀ ਪੁੱਛਿਆ ਵੀ ਤੁਸੀਂ ਠੀਕ ਹੋ, ਤੁਹਾਨੂੰ ਕੋਈ ਫਲੂ ਲਾਈਕ ਜਾਂ ਬੁਖਾਰ ਵਗੈਰਾ ਤਾਂ ਨਹੀਂ? ਮੈਂ ਕਿਹਾ ਨਹੀਂ, ਕੋਈ ਨਹੀਂ ਹੈਗਾ। ਤੇ ਕਹਿੰਦੇ ਤੁਸੀਂ ਫਾਲੋ ਕਰ ਰਹੇ ਆ, ਮੈਂ ਕਿਹਾ ਮੈਂ ਤਕਰੀਬਨ ਫਾਲੋ ਕਰ ਰਿਹਾ, ਅਸੀਂ ਫਾਰਮ ਤੇ ਹੀ ਰਹਿੰਦੇ ਹਾਂ, ਅਸੀਂ ਤਾਂ ਆਲਵੇਜ਼ ਹੀ ਆਈਸੋਲੇਸ਼ਨ ਚ ਹੁੰਦੇ ਹਾਂ ਵੀ ਇੱਦਾਂ ਦਾ ਤਾਂ ਹੈ ਨਾ। ਤੇ ਉਹ ਕਹਿੰਦੇ ਠੀਕ ਹੈ ਵੀ ਸਾਡੇ ਕੋਲ ਲਿਸਟਾਂ ਪਹੁੰਚੀਆਂ ਨੇ ਸਾਡੇ ਇਲਾਕੇ ਦੇ ਵਿਚ ਜਿੰਨੇ ਵੀ ਓਵਰਸੀਜ਼ ਤੋਂ ਆਏ ਆ, ਵੀ ਆਪਾਂ ਉਹਨਾਂ ਨੂੰ ਕਾਲ ਕਰਕੇ ਉਹਨਾਂ ਨੂੰ ਇੱਕ ਵਾਰੀ ਰਿਮਾਇੰਡ ਕਰਾ ਰਹੇ ਹਾਂ ਵੀ ਇਤਿਆਦ ਰੱਖੋ ਹੈ ਨਾ ਰੱਖੋ। ਸੋ ਉਹਨਾਂ ਕੋਲ ਆਈ ਥਿੰਕ ਦ ਪੁਲਿਸ ਸਟੇਸ਼ਨ ਇਜ਼ ਦ ਬੈਸਟ, ਜਿਹੜੇ ਵੀ ਇਲਾਕੇ ਚ ਆਪਣੇ ਨਰਿੰਦਰ ਤੁਸੀਂ ਜਾ ਰਹੇ ਹੋ ਨਾ, ਉਸ ਇਲਾਕੇ ਦੇ ਨਾ ਪੁਲਿਸ ਸਟੇਸ਼ਨ ਨੂੰ ਕਾਲ ਕਰਕੇ ਉਹਨਾਂ ਤੋਂ ਐਡਵਾਈਸ ਲਓ, ਉਹ ਤੁਹਾਨੂੰ ਬੈਸਟ ਐਡਵਾਈਸ ਦੇ ਸਕਦੇ ਆ ਕਿ ਵਿਦ ਇਨ ਆਸਟ੍ਰੇਲੀਆ ਜੇ ਸਟੇਟ ਟੂ ਸਟੇਟ ਟਰੈਵਲ ਕਰਨਾ ਤਾਂ ਉਹਦੀ ਕੋਈ ਆਈਸੋਲੇਸ਼ਨ ਹੈ ਜਾਂ ਨਹੀਂ ਹੈ। ਮੈਨੂੰ ਨਹੀਂ ਲੱਗਦਾ ਹੈਗੀ ਆ।
ਮੇਰੇ ਖਿਆਲ ਦੇ ਵਿਚ ਲੋਕਲ ਪੁਲਿਸ ਸਟੇਸ਼ਨ ਹੈ ਨਾ ਵੋਲੰਗੋਂਗ,
ਆਈਸੋਲੇਸ਼ਨ ਦੀ ਹੈ ਨਾ ਉੱਥੇ ਦਾ ਲੋਕਲ ਪੁਲਿਸ ਸਟੇਸ਼ਨ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਨਾ ਉਹਨੂੰ ਮੋਨੀਟਰ ਕਰਨਾ ਸੋ ਲੋਕਲ ਜਿਹੜਾ ਕੁਈਨਜ਼ਲੈਂਡ ਦਾ ਉਹਨੂੰ ਫੋਨ ਕਰੋ ਤੇ ਬਾਕੀ ਜੇ ਵੀ ਹੋਰ ਵੀ ਕਿਸੇ ਸੱਜਣ ਮਿੱਤਰ ਨੂੰ ਜਾਣਕਾਰੀ ਸਭ ਤੋਂ ਵੱਧ ਪਤਾ ਹੈ ਤਾਂ ਪਲੀਜ਼ ਸਾਡੇ ਨਾਲ ਸ਼ੇਅਰ ਕਰੋ ਬੜੀ ਲਾਹੇਵੰਦ ਹੋਵੇਗੀ ਸਾਡੇ ਸਰੋਤਿਆਂ ਵਾਸਤੇ ਤੇ ਰਵਿੰਦਰ ਸਿੰਘ ਧਨੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਕਿ ਟਰੱਕ ਤੇ ਚਲਾ ਜਾਵੇ ਲੌਗ ਬੁੱਕ ਨਾਲ ਲੈ ਕੇ ਤੁੱਕਾ ਲੱਗ ਸਕਦਾ ਤੁੱਕਾ ਨਹੀਂ ਲੈਣਾ ਜੀ ਤੁੱਕਾ ਤਾਂ $11,000 ਫੇਰ ਲੱਗ ਸਕਦਾ ਇਹ ਵੀ ਅਮਰੀਕ ਜੀ ਤੁਹਾਨੂੰ ਪਤਾ ਇੱਥੇ ਸ਼ਾਇਦ ਆਸਟ੍ਰੇਲੀਆ ਦੇ ਵਿੱਚ ਆਪਣੇ 3-4 ਨੌਜਵਾਨਾਂ ਨੂੰ ਫਾਈਨ ਹੋਇਆ ਕ੍ਰਿਕਟ ਖੇਲਦਿਆਂ ਨੂੰ ਉਹ ਆਪਣੇ ਸਾਈਡ ਯਾਰਡ ਜਾਣੀ ਕਿ ਫਰੰਟ ਨਹੀਂ ਸਾਈਡ ਯਾਰਡ ਜਿਹੜੀ ਯੂਨਿਟਸ ਹੁੰਦੇ ਨੇ ਰੈਜੀਡੈਂਸ਼ੀਅਲ ਉੱਥੇ ਮੋਰੇ ਕਾਰ ਪਾਰਕ ਹੁੰਦਾ ਉੱਥੇ ਉਹ ਕ੍ਰਿਕਟ ਖੇਡ ਰਹੇ ਸੀ ਤੇ ਪੁਲਿਸ ਵਾਲਿਆਂ ਨੇ ਉਹਨੂੰ ਕੱਲੇ ਕੱਲੇ ਨੂੰ ਮੇਰਾ ਖਿਆਲ $16,600 ਫਾਈਨ ਕੀਤਾ ਸੋ ਕ੍ਰਿਕਟ ਕਾਫੀ
ਤੁਸੀਂ
ਨੀ ਭਾਜੀ ਭੋਰਾ ਵੀ ਸੰਗ ਮੰਨਦੇ
ਗਲਤ ਕੰਮ ਕਰਦੇ ਫਾਈਨ ਲੱਗਣਾ ਹੀ ਆ
ਠੀਕ ਹੈ ਚਲੋ ਤੁਹਾਡੇ ਉਰਦੂ ਦਾ ਕੀ ਹਾਲ ਹੈ ਇੰਤਜ਼ਾਮੀਆ ਦਾ ਤੁਸੀਂ ਇੱਕ ਸ਼ਬਦ ਤਾਂ ਬੋਲਿਆ ਪਰ ਪਹਿਲਾਂ ਤੁਸੀਂ ਇੰਟਰੋਡਕਸ਼ਨ ਉਰਦੂ ਮੈਨੂੰ ਲੱਗਦਾ ਤੁਸੀਂ ਹੁਣ ਮਤਲਬ ਹੋਲਡ ਤੇ ਰੱਖਿਆ ਹੋਇਆ ਕੋਰੋਨਾ ਵਾਇਰਸ ਤਾਂ ਨਹੀਂ ਕਰਾ ਲਏ ਕਿਤੇ ਹੁਣ
ਉਰਦੂ ਚ ਵੀ ਗੁਫ਼ਤਗੂ ਕਰਾਂਗੇ ਗੱਲਬਾਤ ਕਰਾਂਗੇ ਥੋੜੀ ਦੇਰ ਬਾਅਦ ਜਾਂ ਸਾਡੇ ਪ੍ਰੋਗਰਾਮਾਂ ਵਿਚ ਕਰਾਂਗੇ ਕਿਉਂਕਿ ਸਮੇਟਣਾ ਪੈਂਦਾ ਨਾ ਥੋੜਾ ਜਿਹਾ ਉਰਦੂ ਇਧਰੋਂ ਉਧਰੋਂ ਦੇਖੋ ਉਰਦੂ ਦਾ ਖਜ਼ਾਨਾ ਹੁੰਦਾ ਥੋੜਾ ਜਿਹਾ ਉਹ ਨਾ ਮੁੱਕ ਜਾਂਦਾ ਆ ਉਹਦੇ ਵਿਚ ਮਨਫੀ ਦੇ ਵਿਚ ਚਲ ਜਾਂਦਾ ਉਹ ਜਿਸ ਵੇਲੇ ਕੋਈ ਚੀਜ਼ ਮਨਫੀ ਵਿਚ ਚਲ ਜਾਂਦੀ ਨਾ ਉਸ ਨੂੰ ਪੋਜ਼ਿਟਿਵ ਕਰਨ ਦੇ ਲਈ ਫਿਰ ਤੁਹਾਨੂੰ ਐਫਰਟਸ ਆਪਣੇ ਸਾਜੀ ਨੂੰ ਭਾਜੀ ਆ ਜਿਦਾਂ ਤੁਹਾਡੇ ਨਾਲ ਇਸ ਵੇਲੇ ਪ੍ਰੋਗਰਾਮ ਕਰ ਰਹੇ ਆ ਤਾਂ ਉਹਨਾਂ ਨੇ ਵੀ ਇੱਕ ਉਰਦੂ ਦੀ ਦਾਸਤਾਂ ਸੁਣਾਈ ਸੀ ਨਾ ਕਿ ਤੁਹਾਡੀ ਸਿਫਤ ਕਰਦੇ ਕਰਦੇ ਤੁਹਾਨੂੰ ਕੁੰਜੇ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਤਾ ਨੀ ਕੀ ਸੀ ਤੁਸੀਂ ਸੁਣਾਈ ਸੀ ਰੇਡੀਓ ਤੇ
ਠੀਕ ਹੈ ਚਲੋ ਫੇਰ ਸੁਣਾਵਾਂਗੇ ਕਿਤੇ ਤੇ ਚਲੋ ਦੱਸਿਓ ਮਿੱਤਰੋ ਸੱਜਣੋ ਪਈ ਆ ਜਿਹੜਾ ਜੇ ਆਸਟ੍ਰੇਲੀਆ ਦੇ ਵਿੱਚ ਇੰਟਰਸਟੇਟ ਟਰੈਵਲ ਕਰਨਾ ਹੈ ਤਾਂ ਕਿਹੜੇ ਕਿਹੜੇ ਸੂਬੇ ਦੇ ਵਿੱਚ 14 ਦਿਨ ਦਾ ਜਿਹੜਾ ਰੂਲ ਅਪਲਾਈ ਹੁੰਦਾ ਹੈ ਸੋ ਅਮਰੀਕ ਭਾਜੀ ਚਲੋ ਹੁਣ ਆਪਾਂ ਕੋਰੋਨਾ ਵਾਇਰਸ ਦੀ ਗੱਲ ਕੀਤੀ ਹੈ ਤੇ ਕੁਝ ਜਿਹੜੇ ਅੰਕੜੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਨਿਊ ਸਾਊਥ ਵੇਲਸ ਦੇ ਵਿੱਚ ਸਾਈਡ ਦੇ ਉੱਤੇ 6-7 ਜਿਹੜੇ ਕਰੂਜ਼ ਸ਼ਿਪ ਖੜੇ ਨੇ ਉਹਨਾਂ ਦੇ ਵਿੱਚੋਂ ਉਹਨਾਂ ਦੀ ਚੈਕਿੰਗ ਚੱਲ ਰਹੀ ਹੈ ਅਥਾਰਟੀਜ਼ ਵੱਲੋਂ ਪੁਲਿਸ ਨੇ ਇਨਕੁਆਇਰੀ ਸ਼ੁਰੂ ਕੀਤੀ ਹੈ ਰੂਬੀ ਪ੍ਰਿੰਸੈਸ ਦੇ ਜਿਹੜੇ ਕਰੂਜ਼ ਸ਼ਿਪ ਦੇ ਉੱਤੇ ਕਿ ਉੱਥੇ ਜਿਹੜੇ 250 ਕੇਸ ਕਿੱਦਾਂ ਹੋਏ 7 ਮੌਤਾਂ ਹੋ ਗਈਆਂ ਕਲਾਸ ਐਕਸ਼ਨ ਹੋ ਰਿਹਾ ਤੇ ਅਮਰੀਕਾ ਦਾ ਜਿਹੜਾ ਮੋਰਟੈਲਿਟੀ ਰੇਟ ਹੈ ਉਹ ਕਾਫੀ ਵੱਧ ਰਿਹਾ ਤੇਜ਼ੀ ਨਾਲ ਫਰਾਂਸ ਦੇ ਵਿੱਚ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਨੇ ਸਾਰੇ ਯੂਰੋਪੀਅਨ ਕੰਟਰੀਜ਼ ਦੇ ਵਿੱਚ ਹੋ ਰਹੀਆਂ ਨੇ ਚਾਈਨਾ ਦੀ ਕੋਈ ਖਾਸ ਰਿਪੋਰਟ ਨਹੀਂ ਆ ਰਹੀ ਕਈ ਜਿਹੜੇ ਸੁਣਿਆ ਵੀ ਉਹਨਾਂ ਨੇ ਖੋਲ੍ਹ ਦਿੱਤੇ ਨੇ ਇਲਾਕੇ ਪਰ ਉੱਥੋਂ ਕੋਈ ਖਾਸ ਮੀਡੀਆ ਦੀ ਰਿਪੋਰਟ ਨਹੀਂ ਆ ਰਹੀ ਤੇ ਜਿਹੜਾ ਹੁਣ ਤੁਸੀਂ ਦੇਖੋ ਮੀਡੀਆ ਆਸਟ੍ਰੇਲੀਆ ਦਾ ਦੇਖ ਲਓ ਮੀਡੀਆ ਵੈਸਟਰਨ ਮੀਡੀਆ ਦੇਖ ਲਓ ਤੁਸੀਂ ਟੀਵੀ ਚੈਨਲ ਅਮਰੀਕ ਭਾਜੀ ਆਨ ਗੱਲ ਤੇ ਹਰ ਪਾਸੇ ਕੋਰੋਨਾ ਵਾਇਰਸ ਦੀਆਂ ਗੱਲਾਂ ਤੇ ਆਪਾਂ ਵੀ ਕੋਰੋਨਾ ਵਾਇਰਸ ਦੀਆਂ ਕਰ ਰਹੇ ਹਾਂ ਵੈਸੇ ਤਾਂ ਆਪਾਂ ਵੀ ਨੋਟ ਡਿਫਰੈਂਟ ਪਰ ਆਪਾਂ ਡਿਫਰੈਂਟ ਹੋਵਾਂਗੇ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਾਂਗੇ ਸੋ ਅਮਰੀਕ ਭਾਜੀ ਹੁਣ ਗੱਲ ਕਰਾਂਗੇ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਬਾਰੇ ਤੇ ਵੈਸੇ ਮੈਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਸੀ ਮੈਨੂੰ ਬੜਾ ਦੁੱਖ ਲੱਗਿਆ ਠੇਸ ਲੱਗਿਆ ਕਿਉਂਕਿ ਉਹ ਕੌਮ ਦੇ ਹੀਰੇ ਸਨ ਉਹਨਾਂ ਨੇ ਜੋ ਘਾਲਣਾ ਘਾਲੀ ਉਹਨਾਂ ਨੇ ਜੋ ਮਿਹਨਤ ਕੀਤੀ ਔਰ ਉਹਨਾਂ ਨੇ ਜਿਸ ਮੁਕਾਮ ਤੇ ਮਤਲਬ ਕੰਮ ਕੀਤਾ ਜਾ ਕੇ ਉਹ ਵਾਕਿਆ ਹੀ ਪਦਮ ਸ਼੍ਰੀ ਡਿਜ਼ਰਵ ਕਰਦੇ ਸੀਗੇ ਤੇ ਵੈਸੇ ਸਾਡੀ ਜਿਹੜੀ ਕੌਮ ਹੈ ਉਹਨਾਂ ਨੇ ਵੀ ਮਤਲਬ ਉਹਨਾਂ ਨੂੰ ਬਹੁਤ ਅਥਾਹ ਪਿਆਰ ਦਿੱਤਾ ਕਿਉਂਕਿ ਜਦੋਂ ਇੱਥੇ ਆਸਟ੍ਰੇਲੀਆ ਆਉਂਦੇ ਆ ਸਾਡੇ ਨਾਲ ਵੀ ਇੱਥੇ ਮਿਲਦੇ ਗੁਰੂ ਘਰਾਂ ਚ ਮਿਲਦੇ ਆ ਤਾਂ ਸਾਰੇ ਜਿਹੜੇ ਦੀਵਾਨ ਹਾਲ ਹੈ ਭਰੇ ਹੁੰਦੇ ਆ ਵੈਸੇ ਮੈਂ ਤੁਹਾਨੂੰ ਅਮਰੀਕ ਜੀ ਮੈਂ ਆਪਣੇ ਨਾ ਦਿਲ ਵਾਲੀ ਗੱਲ ਤੁਹਾਡੇ ਨਾਲ ਸਾਂਝੀ ਕਰ ਲਿਆ ਮੈਂ ਪਹਿਲਾਂ ਵੀ ਕੀਤੀ ਸੀ ਕਿ ਹੁਣ ਉਹਨਾਂ ਦੇ ਅੰਤਿਮ ਸਮੇਂ ਦੇ ਦੌਰਾਨ ਹੁਣ ਉਹਨਾਂ ਦੀ ਜਾਤ ਪਾਤ ਸਾਰਾ ਕੁਛ ਬਾਹਰ ਆ ਰਿਹਾ ਬੜੀਆਂ ਲੋਕੀ ਇਹ ਤੋਂ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ ਕਿ ਬਸ ਜਾਤ ਪਾਤ ਪਾ ਕੇ ਆਪਾਂ ਵੰਡੀ ਕਰ ਦੇ ਪਰ ਮੈਂ ਤੁਹਾਨੂੰ ਦੱਸਾਂ ਜਿੰਨੀ ਦੇਰ ਉਹਨਾਂ ਦਾ ਜੀਵਨ ਕਾਲ ਸੀਗਾ ਉਹ ਇੱਥੇ ਆਉਂਦੇ ਰਹੇ ਆ, ਸਾਨੂੰ ਕੋਈ ਪਤਾ ਹੀ ਨਹੀਂ ਸੀ ਉਹਦਾ ਕੌਣ ਨੇ। ਠੀਕ ਹੈ, ਉਹਨਾਂ ਦੀ ਜਿਹੜੀ ਪਿੱਛੋਂ ਜਾਤ ਪਾਤ ਦਾ ਕੋਈ ਨਹੀਂ ਸੀ ਪਤਾ ਸੀ। ਖਾਲਸਾ ਜੀ ਕਹਿ ਕੇ, ਭਾਈ ਸਾਹਿਬ ਕਹਿ ਕੇ ਬੜਾ ਸਤਿਕਾਰ ਸਾਰੀ ਸੰਗਤ ਕਰਦੀ ਹੁੰਦੀ ਸੀ, ਔਰ ਕੋਈ ਇਹੋ ਜਿਹੀ ਗੱਲ ਹੀ ਨਹੀਂ ਸੀਗੀ ਹਨਾ। ਤੇ ਹੁਣ ਇਕਦਮ ਹੀ ਲੋਕਾਂ ਨੇ ਮਤਲਬ ਉਹਨਾਂ ਦੇ ਜਾਣ ਉਪਰੰਤ ਮਤਲਬ ਆਹ ਕੱਢ ਲਿਆ ਜੀ, ਉਹਨਾਂ ਨੂੰ ਉਹ ਨਹੀਂ ਕਰਨ ਦਿੱਤਾ ਜੀ, ਉਹਨਾਂ ਨੂੰ ਉਹ ਨਹੀਂ ਕਰਨ ਦਿੱਤਾ, ਔਰ ਪ੍ਰਸ਼ਾਸਨ ਦੀਆਂ ਨਲਾਇਕੀਆਂ ਜਿਹੜੀਆਂ ਨੇ ਉਹ ਲੋਕ ਜਿਹੜੇ ਨੇ ਉਹ ਪ੍ਰਸ਼ਾਸਨ ਨੂੰ ਕੁਝ ਨਹੀਂ ਕਹਿ ਰਹੇ, ਜਿਨ੍ਹਾਂ ਨੇ ਮਤਲਬ ਹੁਣ ਇੱਕ ਵੀਡੀਓ ਆਇਆ ਉਹਦੇ ਵਿਚ ਫੋਨ ਕਾਲ ਕਰ ਰਹੇ ਨੇ ਭਾਈ ਨਿਰਮਲ ਸਿੰਘ ਉਹਨਾਂ ਦੇ ਬੇਟੇ ਪਰਿਵਾਰ ਤੇ ਆਪਸ ਦੇ ਵਿਚ ਉਹਨਾਂ ਦੀ ਗੱਲ ਚੱਲ ਰਹੀ ਹੋਸਪਿਟਲ ਤੋਂ ਬਾਹਰੋਂ ਤੇ ਉਹ ਅੰਦਰ ਨੇ। ਉਹਦੇ ਵਿਚ ਭਾਈ ਸਾਹਿਬ ਖੁਦ ਕਹਿ ਰਹੇ ਨੇ ਕਿ ਮੇਰਾ ਇਲਾਜ ਨਹੀਂ ਹੋ ਰਿਹਾ, ਮੈਨੂੰ ਕੋਈ ਨਾ ਦਵਾਈ ਦਿੱਤੀ ਕੁਛ ਨਹੀਂ ਦਿੱਤੀ, ਵੀ ਮੈਂ ਹੁਣ ਮੇਰੇ ਆਖਰੀ ਟਾਈਮ ਹੈ ਮੇਰਾ ਹਨਾ। ਉਹ ਖੁਦ ਕਹਿ ਰਹੇ ਨੇ ਵੀ ਇਹ ਮੇਰਾ ਇਲਾਜ ਹੀ ਨਹੀਂ ਕਰ ਰਹੇ। ਤਾਂ ਹੁਣ ਇੱਥੇ ਦੱਸੋ ਵੀ ਇਹ ਹੁਣ ਇੱਥੇ ਤਾਂ ਜਥੇਦਾਰ ਸਾਹਿਬ ਐਸ ਜੀ ਆਪਣੇ ਅਕਾਲ ਤਖ਼ਤ ਦੇ ਉਹਨਾਂ ਦਾ ਤਾਂ ਕੋਈ ਰੋਲ ਨਹੀਂ ਹੈਗਾ, ਨਾ ਐਸ ਜੀ ਪੀ ਸੀ ਦਾ ਰੋਲ ਹੈ
ਹਨਾ,
ਨਾ ਧਰਮ ਦਾ ਕੋਈ ਰੋਲ ਹੈ ਇੱਥੇ। ਹੁਣ ਤਾਂ ਇੱਥੇ ਹਸਪਤਾਲਾਂ ਦਾ ਰੋਲ ਹੈ, ਸਰਕਾਰਾਂ ਦਾ ਰੋਲ ਹੈ, ਪ੍ਰਸ਼ਾਸਨ ਦਾ ਰੋਲ ਹੈ, ਵਿਗਿਆਨ ਦਾ ਰੋਲ ਹੈ, ਤੇ ਵਿਗਿਆਨ ਚੁੱਪ ਬੱਠੀ ਬੈਠਾ ਹੈ ਹਨਾ। ਸੋ ਇਹ
ਵਿਗਿਆਨ ਦੀ ਅੱਜ ਕੱਲ ਬਹੁਤ ਗੱਲ ਹੋ ਰਹੀ ਹੈ, ਵਿਗਿਆਨ ਹੀ ਜਿਹੜਾ ਆ, ਗਿਆਨ ਹੀ ਜਿਹੜਾ ਉਹ ਰੱਬ ਆ, ਗਿਆਨ ਹੀ ਸਭ ਕੁਛ ਆ। ਪਰ ਇੱਥੇ ਜਿੱਦਾਂ ਤੁਸੀਂ ਗੱਲ ਕਰ ਰਹੇ ਗਿਆਨ ਦੀ, ਹੁਣ ਗਿਆਨ ਨੇ ਤਾਂ ਉਹਦੀ ਮਦਦ ਕੀਤੀ ਨੀ ਹੈ, ਗਿਆਨ ਕੋਲੇ ਗਏ ਸੀ ਉਹ,
ਵਿਗਿਆਨ
ਡਾਕਟਰਾਂ ਕੋਲੇ ਗਏ ਸੀ, ਵਿਗਿਆਨ ਕੋਲ ਗਏ ਸੀ, ਤੇ ਉਹਨਾਂ ਨੇ ਉਹਦੀ ਮਦਦ ਕੀਤੀ ਨੇ, ਇੰਤਜ਼ਾਮੀਆਂ ਨੇ ਉਹਦੀ ਮਦਦ ਕੀਤੀ ਨੀ, ਸਰਕਾਰ ਨੇ ਉਹਨਾਂ ਦੀ ਮਦਦ ਕੀਤੀ ਨੀ। ਹੋ ਸਕਦਾ ਉਸ ਵੇਲੇ ਬਹੁਤ ਜ਼ਿਆਦਾ ਹਸਪਤਾਲ ਦੇ ਦੂਜਾ ਕੋਰੋਨਾ ਵਾਇਰਸ ਦਾ ਵੀ ਪ੍ਰੈਸ਼ਰ ਹੋਵੇ, ਪਰ ਏਦਾਂ ਦੀ ਜਿਹੜੀ ਇੱਕ ਨੈਸ਼ਨਲ ਹੈਸੀਅਤ ਆ,
ਨਹੀਂ
ਪਰਸਨੈਲਿਟੀ ਆ ਜਿਹੜੀ,
ਅਮਰੀਕਾ ਜੀ ਨਹੀਂ, ਜਦੋਂ ਦਾਖਲ ਹੀ ਨਹੀਂ, ਜਦੋਂ ਦਾਖਲ ਹੀ ਕਰ ਲਿਆ, ਚਾਹੇ ਉਹ ਕੋਈ ਵੀ ਹੋਵੇ, ਆਮ ਬੰਦਾ ਹੋਵੇ, ਚਾਹੇ ਉਹ
ਕੋਈ ਵੀ ਹੋਵੇ,
ਪਦਮ ਸ਼੍ਰੀ ਜਦੋਂ ਤੁਸੀਂ, ਜਾਂ ਤਾਂ ਤੁਸੀਂ ਐਡਮਿਟ ਨਹੀਂ ਕਰ ਰਹੇ ਹੈ ਨਾ, ਉਹ ਵੱਖਰੀ ਗੱਲ ਹੈ, ਇਲਾਜ ਨਹੀਂ ਸ਼ੁਰੂ ਹੋ ਸਕਦਾ ਜਦ ਤੱਕ ਐਡਮਿਟ ਨਹੀਂ ਹੁੰਦਾ। ਪਰ ਜਦੋਂ ਐਡਮਿਟ ਕਰ ਲਿਆ, ਉਹਨਾਂ ਨੂੰ ਬੈੱਡ ਤੇ ਪਾ ਲਿਆ, ਉਹਨਾਂ ਨੂੰ ਰੂਮ ਦੇ ਵਿਚ ਗੱਲ, ਫੇਰ ਉਹਨਾਂ ਦਾ ਇਲਾਜ ਕਿਉਂ ਨਹੀਂ ਹੋ ਰਿਹਾ? ਔਰ ਉਹ ਖੁਦ ਕਹਿ ਰਹੇ ਨੇ, ਮਤਲਬ ਉਹ ਕਾਲ ਦੇ ਹੁਣ ਮਤਲਬ ਜੋ ਮਰਜ਼ੀ ਮੁੱਕੇ, ਉਹ ਜੀ ਹੋ ਗਿਆ ਸੀਗਾ ਜੀ, ਉਹ ਹੋ ਗਿਆ ਸੀਗਾ, ਮਤਲਬ ਹੁਣ ਜੋ ਮਰਜ਼ੀ ਡਿਫੈਂਡ ਕਰੀ ਜਾਵੇ। ਉਹ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਹੈ, ਠੀਕ ਹੈ, ਉਹ ਫੇਰ ਪਿੰਡ ਦੀ ਪੰਚਾਇਤ ਕੋਲ ਕਿਉਂ ਗਿਆ? ਉੱਥੇ ਜਿਹੜਾ ਉਹ ਕੜੀ ਕਲੇਸ਼ ਘੁਲ ਲਿਆ ਪੋਲੀਟੀਸ਼ੀਅਨਾਂ ਨੇ ਵੀ ਉਹ ਬੰਦ ਕਰ ਦਿੱਤੇ ਜੀ, ਫੇਰ ਉੱਥੇ ਸੰਸਕਾਰ ਕੀਤਾ, ਉਹ ਉੱਥੇ ਕੀਤਾ, ਮਤਲਬ ਉਹ ਜਿਹੜਾ ਸਾਰਾ ਡਰਾਮਾ ਰਚਿਆ ਗਿਆ, ਉਹ ਸਾਰਾ ਡਰਾਮਾ ਰਚਿਆ ਗਿਆ ਆ ਸਿਰਫ ਕੌਮ ਨੂੰ ਬਦਨਾਮ ਕਰਨ ਦੇ ਲਈ। ਮਤਲਬ ਉਹ ਇੱਕ ਮਤਲਬ ਜਿਹਨੀ ਸਾਰੀ ਉਮਰ ਕੌਮ ਦੀ ਸੇਵਾ ਕੀਤੀ, ਗੁਰੂ ਦੀ ਸੇਵਾ ਕੀਤੀ, ਉਹਦੀ ਦੁਰਦਸ਼ਾ ਕਰਨ ਦੇ ਲਈ, ਮਤਲਬ ਗਲਤ ਸਿਗਨਲ ਸੋਸਾਇਟੀ ਦੇ ਵਿੱਚ ਪਾਉਣ ਦੇ ਲਈ ਇਹ ਜਾਣ ਬੁੱਝ ਕੇ ਸਾਰਾ ਕੁਛ ਕੀਤਾ ਗਿਆ, ਸਾਰਾ ਕੁਛ ਮੈਨੂੰ ਇਉਂ ਲੱਗਦਾ ਕਿ ਜਾਣ ਬੁੱਝ ਕੇ ਕੀਤਾ ਗਿਆ। ਮਤਲਬ ਹਸਪਤਾਲ ਦੇ ਵਿੱਚ ਤੁਸੀਂ ਸੁਣ ਲਈ ਆ ਸਾਰੀ ਰਿਕਾਰਡਿੰਗ, ਉਹ ਤੋਂ ਬਾਅਦ ਜੋ ਉਹਨਾਂ ਦੇ ਸੰਸਕਾਰ ਦੇ ਵੇਲੇ ਪ੍ਰਸ਼ਾਸਨ ਨੇ ਕੀਤਾ, ਦੇਖੋ ਉਹਨਾਂ ਦੀ ਬਾਡੀ ਜਿਹੜੀ ਸੀਗੀ ਉਹ ਪ੍ਰਸ਼ਾਸਨ ਕੋਲ ਸੀ, ਉਹ ਐਸ ਜੀ ਪੀ ਸੀ ਕੋਲ ਨਹੀਂ ਸੀ, ਉਹ ਜਥੇਦਾਰ ਸਾਹਿਬ ਕੋਲ ਨਹੀਂ ਸੀ, ਉਹ ਕਿਸੇ ਵੀ ਕੌਮ ਦੇ ਬੰਦਿਆਂ ਕੋਲ ਨਹੀਂ ਸੀ, ਕਿਸੇ ਵੀ ਜਥੇਬੰਦੀ ਕੋਲ ਨਹੀਂ ਸੀ, ਠੀਕ ਹੈ ਨਾ, ਉਹ ਪ੍ਰਸ਼ਾਸਨ ਕੋਲ ਸੀ। ਤੇ ਪ੍ਰਸ਼ਾਸਨ ਇੱਕ ਪਿੰਡ ਦੇ ਪੰਚਾਇਤ ਦੇ ਸ਼ਮਸ਼ਾਨ ਘਾਟ ਦਾ ਜਿੰਦਾ ਨਿਕਲਵਾ ਸਕਿਆ, ਇਹ ਦੇਖ ਲਓ ਤੁਸੀਂ ਹਾਲ ਪ੍ਰਸ਼ਾਸਨ ਦਾ। ਪ੍ਰਸ਼ਾਸਨ ਕੋਲ ਪੁਲਿਸ ਵੀ ਆ, ਮਿਲਟਰੀ ਵੀ ਆ, ਸਾਰਾ ਕੁਛ ਹੈ, ਏ ਟੂ ਜੈਡ ਸਾਰਾ ਕੁਛ ਉਹਨਾਂ ਕੋਲ, ਉਹਨਾਂ ਕੋਲ ਅਥਾਰਟੀ ਵੀ ਆ, ਸਭ ਕੁਛ ਕਰ ਸਕਦੇ ਆ, ਔਰ ਉਹਨਾਂ ਤੇ ਜਿੰਦਾ ਨਹੀਂ ਕਲਵਾ ਹੋਇਆ, ਔਰ ਉਹ ਸਾਰਾ ਡਰਾਮਾ ਰਚਿਆ ਗਿਆ। ਉਹਦੇ ਵਿਚ ਜਿੰਨੇ ਵੀ ਅਫਸਰ ਸੀ, ਮੇਰਾ ਖਿਆਲ ਉਹਨਾਂ ਦੀਆਂ ਇਨਕੁਆਰੀਆਂ ਹੋਣੀਆਂ ਚਾਹੀਦੀਆਂ, ਔਰ ਜਿਨ੍ਹਾਂ ਬੰਦਿਆਂ ਨੇ ਗਲਤ ਰੋਲ ਅਦਾ ਕੀਤੇ ਨੇ ਉਹ ਸਾਰੇ ਸੈਕ ਹੋਣੇ ਚਾਹੀਦੇ ਆ। ਜਿਹੜੇ ਗੱਲ ਕਰਦੇ ਆ ਇਹਦੇ ਵਿਚ ਧਰਮ ਦਾ ਕੋਈ ਲੈਣ ਦੇਣ ਨਹੀਂ ਹੈਗਾ। ਇੱਕ ਬੰਦਾ ਚਾਹੇ ਕੀਰਤਨ ਕਰਦਾ ਚਾਹੇ ਨਹੀਂ ਕਰਦਾ, ਇੱਕ ਬੰਦਾ ਰੱਬ ਨੂੰ ਮੰਨਦਾ ਜਾਂ ਨਹੀਂ ਮੰਨਦਾ, ਉਹ ਟੈਕਸ ਦਿੰਦੀ ਆ ਸਾਰੀ ਗਵਰਨਮੈਂਟ। ਭਾਈ ਸਾਹਿਬ ਨੇ ਵੀ ਸਾਰੀ ਉਮਰ ਟੈਕਸ ਦਿੱਤਾ ਆ, ਸਾਰਾ ਕੁਛ ਦਿੱਤਾ ਆ, ਹਸਪਤਾਲ ਉਹਦਾ ਵੀ ਉਨਾ ਹੀ ਆ, ਠੀਕ ਹੈ ਨਾ। ਦੇਹ ਦੇ ਰੋਗ ਜਿਹੜੇ ਨੇ ਹਸਪਤਾਲਾਂ ਚ ਵੈਦਾਂ ਕੋਲੋਂ ਹੁੰਦੇ, ਗੁਰਬਾਣੀ ਦੇ ਵਿਚ ਵੀ ਲਿਖਿਆ ਆ ਵੀ ਦੇਹੀ ਦਾ ਜਿਹੜਾ ਰੋਗ ਹੈ ਉਹ ਵੈਦਾਂ ਕੋਲੋਂ ਹੁੰਦਾ ਆ, ਵੈਦਾਂ ਕੋਲ ਜਾਓ, ਪਰ ਵੈਦ ਵਧੀਆ ਹੋਣਾ ਚਾਹੀਦਾ। ਹੁਣ ਇੱਥੇ ਉਹ ਵੈਦ ਅਸੀਂ ਕਹਿੰਦੇ ਆ ਵੀ ਉਹ ਗੋਲਕ ਚ ਨਾ ਪਾਓ ਜੀ, ਗੱਲੇ ਚ ਨਾ ਪਾਓ, ਉਹ ਤਾਂ ਜੀ ਤੁਸੀਂ ਦਾਨ ਜਿਹੜਾ ਗੁਰਦੁਆਰੇ ਦਾ ਉਹ ਹਸਪਤਾਲਾਂ ਨੂੰ ਦਓ, ਹਸਪਤਾਲ ਬਣਾਓ। ਹੁਣ ਜਿਹੜੇ ਹਸਪਤਾਲ ਬਣੇ ਹੋ ਹੈ ਉਹ ਪ੍ਰਾਈਵੇਟ ਦਾ ਬੰਦ ਹੋ ਰਿਹਾ, ਸਰਕਾਰੀਆਂ ਦਾ ਹਸਪਤਾਲ ਦਾ ਹਾਲ ਦੇਖ ਲਓ ਕੀ ਹੋਇਆ, ਪਦਮ ਸ਼੍ਰੀ ਇਲਾਜ ਦੁੱਖੋਂ ਗੋਲੀ ਦੁੱਖੋਂ ਪੂਰੇ ਹੋ ਗਏ।
ਅਮਰੀਕ ਇੱਥੇ ਇੱਕ ਤਰ੍ਹਾਂ ਦੇ ਹੋਰ ਵੀ ਸਵਾਲ ਸਾਹਮਣੇ ਆਉਂਦਾ ਆ ਜਿਹੜੇ ਪ੍ਰਾਈਵੇਟ ਹਸਪੀਟਲ ਆ ਜਿਹਨਾਂ ਨੂੰ ਅਸੀਂ ਸਿੱਧੇ ਤੌਰ ਤੇ ਦਾਨ ਨਹੀਂ ਦਿੰਦੇ, ਸਿੱਧੇ ਤੌਰ ਤੇ ਦੇ ਰਹੇ ਹਾਂ, ਬਹੁਤ ਪੈਸੇ ਦੇ ਰਹੇ ਹਾਂ, ਦਾਨਾਂ ਦੇ ਦਾਨ ਦੇ ਰਹੇ ਸਿੱਧੇ ਤੌਰ ਤੇ ਜਿਹੜੇ ਪ੍ਰਾਈਵੇਟ ਹਸਪੀਟਲ ਆ ਸਾਡੇ, ਉਹ ਇਸ ਵੇਲੇ ਕੀ ਕਰ ਰਹੇ ਆ? ਇਸ ਵੇਲੇ ਬਿਪਤਾ ਜਿਹੜੇ ਸਮਾਜ ਨੂੰ ਪਈ ਆ ਉਹਦਾ ਮੁਹਰੇ ਆਏ ਨੀ ਰਹੇ, ਉਹ ਤਾਂ
ਜਿਹੜੇ
ਕੋਰੋਨਾ ਵਾਇਰਸ ਦਾ ਪੀੜਤ ਉਹਨਾਂ ਨੂੰ ਵੀ ਦੇਖ ਰਹੇ
ਨੇ
ਲੱਖਾਂ ਲੋਕ,
ਉਹ ਤਾਂ ਸਿਰਫ ਸਟੇਟਸ ਪਾ ਰਹੇ ਨੇ, ਹੋਰ ਕੁਛ ਨੀ ਕਰ ਰਹੇ ਉਹ।
ਇੱਕ ਤਾਂ ਇੱਥੇ ਇੱਕ ਆਉਂਦੀ ਮੇਰੇ ਜਹਿਨ ਦੇ ਵਿੱਚ ਹੋਰ ਵੀ ਗੱਲ ਆਉਂਦੀ ਆ ਕਿ ਇਹ ਕ੍ਰਿਟਿਸਿਜ਼ਮ ਹੋ ਰਿਹਾ ਕਿ ਗੁਰਦੁਆਰਾ ਸਾਹਿਬ ਨੂੰ ਅਸੀਂ ਪੈਸੇ ਦਿੰਦੇ, ਗੋਲਕਾਂ ਭਰਦੇ ਆ, ਕੁਛ ਨੀ ਕਰਦੇ। ਉਹ ਕਰਦੇ ਆ, ਲੰਗਰ ਦੀ ਵਿਵਸਥਾ ਵੀ ਕਰਦੇ ਆ। ਇਸ ਵੇਲੇ ਕੋਈ ਸਟੂਡੈਂਟ ਬਾਹਰੋਂ ਆਉਂਦੇ ਆ ਜਾਂ ਕੋਈ ਯਾਤਰੀ ਬਾਹਰੋਂ ਆਉਂਦਾ, ਉਹਨੂੰ ਅਕੋਮੋਡੇਸ਼ਨ ਵੀ ਦਿੰਦੇ ਆ, ਉਹਨੂੰ ਕੱਪੜੇ ਵੀ ਦਿੰਦੇ ਆ, ਲੋੜਵੰਦ ਨੂੰ ਪੈਸਾ ਵੀ ਕਈ ਵਾਰ ਦਿੰਦੇ ਆ ਕਿ ਤੁਸੀਂ ਆਪਣੀ ਮੂਵਮੈਂਟ ਅੱਗੇ ਤੋਂ ਅੱਗੇ ਕਰੀ ਜਾਓ। ਜਿਹਦੇ ਨੇ ਟਰਬ ਲਿਆ ਤੁਸੀਂ ਗੁਰਦੁਆਰੇ ਜਾਂ ਮੰਦਰ ਵਿੱਚ ਜਾਂਦੇ ਆ, ਤੇ ਇਹ ਜਿਹੜੇ ਅਸੀਂ ਕਹਿੰਦੇ ਗੋਲਕ ਪੈਸੇ ਪਾ ਰਹੇ ਆ। ਹੁਣ ਜਿਸ ਵੇਲੇ ਤੁਸੀਂ ਪ੍ਰਾਈਵੇਟ ਹਸਪੀਟਲ ਵਿੱਚ ਜਾਂਦੇ ਆ ਜਾਂ ਪ੍ਰਾਈਵੇਟ ਸੰਸਥਾਵਾਂ ਵਿੱਚ, ਈਵਨ ਐਜੂਕੇਸ਼ਨ ਸੰਸਥਾਵਾਂ ਜਿਹੜੀਆਂ ਪ੍ਰਾਈਵੇਟ, ਉਹਨਾਂ ਵਿੱਚ ਜਾਂਦੇ ਆ, ਉੱਥੇ ਤੁਸੀਂ ਦਾਨ ਨੀ ਦਿੰਦੇ, ਉੱਥੇ ਤੁਸੀਂ ਜਾਣ ਬੁੱਝ ਕੇ ਲੋਟ ਹੋਣ ਜਾਂਦੇ ਆ ਕਿ ਲੱਖਾਂ ਰੁਪਇਆ ਤੁਸੀਂ ਦਿਆ ਨੇ, ਤੇ ਕਹਿੰਦੇ ਹਾਂਜੀ ਸਾਨੂੰ ਤਸੱਲੀ ਹੋ ਗਈ, ਜਾ ਕੇ ਅਸੀਂ ਫਲਾਣੇ ਦੀ ਟਿਊਸ਼ਨ ਸੈਂਟਰ ਗਏ ਸੀ, ਅਸੀਂ ਉਹਨੂੰ ਉੱਥੇ ਨਾ 5 ਲੱਖ ਦੀ ਡੋਨੇਸ਼ਨ ਲੈ ਕੇ ਐਡਮਿਸ਼ਨ ਲੈ ਲਿਆ। ਉਹਨੇ ਪੜ੍ਹਾਉਣਾ ਸਰਕਾਰੀ ਸਕੂਲ ਤੋਂ ਵੀ ਘੱਟ ਹੁੰਦਾ ਹੈ?
ਨਹੀਂ, ਸਰਕਾਰੀ ਸਕੂਲ ਤੋਂ ਤਾਂ ਘੱਟ ਹੁੰਦਾ, ਪਰ ਜਿਹੜੇ ਆਪਾਂ ਕੰਪੈਰੀਜ਼ਨ ਕਰੀਏ ਵੀ ਗੁਰਦੁਆਰਾ ਸਾਹਿਬ ਤੁਸੀਂ ਚੱਲ ਜਾਓ, ਠੀਕ ਹੈ, ਉੱਥੇ ਜਦ ਤੁਸੀਂ ਜਾਓਗੇ ਤਾਂ ਤੁਹਾਨੂੰ ਮਤਲਬ ਕੋਈ ਰੋਕ ਟੋਕ ਨਹੀਂ, ਮੱਥਾ ਟੇਕੋ, ਜਿੰਨੀ ਦੇਰ ਮਰਜ਼ੀ ਬੈਠੋ, ਜਿੱਦਾਂ ਦੇ ਪੱਖੇ ਬਾਕੀਆਂ ਲਈ ਚੱਲਦੇ ਉਦਾਂ ਦੇ ਤੁਹਾਡੇ ਲਈ ਚੱਲਣਗੇ, ਠੀਕ ਹੈ। ਪ੍ਰਸ਼ਾਦ ਮਿਲੇਗਾ, ਸਾਂਝਾ ਮਿਲੇਗਾ, ਔਰ ਪੈਸੇ ਚੜਾਉਣਾ ਨਾ ਚੜਾਉਣਾ ਤੁਹਾਡੀ ਮਰਜ਼ੀ ਹੈ, ਤੁਹਾਨੂੰ ਕੋਈ ਕਹੇਗਾ ਨੀ ਵੀ ਇੱਥੇ ਇੰਨੇ ਪੈਸੇ ਦੇ ਜਾ ਜਾਂ ਤੁਹਾਡੀ ਪਰਚੀ ਕੱਟ ਦਿੱਤੀ ਅਸੀਂ, ਹਨਾ, ਇੱਦਾਂ ਨੀ ਹੈਗੀ। ਉਹ ਤੋਂ ਬਾਅਦ ਲੰਗਰ ਤੁਸੀਂ ਛਕੋ, ਚਾਹ ਪਾਣੀ ਛਕੋ, ਜਿੰਨੀ ਦੇਰ ਮਰਜ਼ੀ ਬੈਠੋ ਕਰੋ। ਕਈ ਵਾਰੀ ਜਿੱਦਾਂ ਤੁਸੀਂ ਕਿਹਾ ਵੀ ਵਾਧੂ ਤੁਸੀਂ ਕਿਸੇ ਨੂੰ ਬੇਨਤੀ ਕਰਦੇ ਹੋ ਵੀ ਮੈਨੂੰ ਆਹ ਲੋੜ ਹੈ, ਉਹ ਤੁਹਾਡੀ ਲੋੜ ਪੂਰੀ ਹੋ ਜਾਂਦੀ ਹੈ। ਜੇ ਗੋਲਕ ਚੋਂ ਨਹੀਂ ਹੁੰਦੀ ਤਾਂ ਕੋਈ ਸੰਗਤ ਦੇ ਵਿੱਚੋਂ ਕਰ ਦੇਣਾ।
ਬਚਪਨ ਦੇ ਵਿੱਚ ਅਸੀਂ ਬਹੁਤ ਦੂਰ ਦੂਰ ਤੱਕ ਖੇਡਾਂ ਦੇਖਣ ਜਾਂਦੇ ਹੁੰਦੇ ਸੀ,
ਹਾਂਜੀ,
ਈਵਨ ਆਪਣੇ ਕਾਨਪੁਰ ਤੱਕ ਵੀ ਗਏ ਆ, ਉਧਰ ਕਲਕੱਤੇ ਤੱਕ ਵੀ ਗਏ ਆ, ਬੰਬੇ ਤਾਂ ਨਹੀਂ ਗਏ, ਦਿੱਲੀ ਤੱਕ ਵੀ ਜਾਂਦੇ ਰਹੇ ਆ। ਸਾਡੇ ਕੋਲ ਇੰਨੇ ਕੇ ਪੈਸੇ ਹੁੰਦੇ ਸੀ ਕਿ ਤੁਸੀਂ ਕਿਰਾਇਆ ਲਾ ਕੇ ਉੱਥੇ ਜਾ ਸਕਦੇ ਸੀ, ਉਸ ਤੋਂ ਬਾਅਦ ਨੀ ਬਹੁਤੇ ਪੈਸੇ ਨੀ ਹੁੰਦੇ ਸੀ। ਤਾਂ ਉਸ ਵੇਲੇ ਤੁਸੀਂ ਗੁਰਦੁਆਰੇ ਦੀ ਮਦਦ ਲੈਂਦੇ ਹੁੰਦੇ ਸੀ, ਉੱਥੇ ਖਾਣਾ ਖਾਂਦੇ ਸੀ, ਉੱਥੇ ਰਹਿੰਦੇ ਹੁੰਦੇ ਸੀ, ਤੇ ਉਹਨਾਂ ਹਾਲਤਾਂ ਦੇ ਵਿੱਚ ਗੁਰਦੁਆਰਾ ਸਾਹਿਬ ਤੁਹਾਡੀ ਮਦਦ ਕਰਦੇ ਆ, ਉਹ ਕਿੱਥੋਂ ਕਰਦੇ ਆ? ਉਹਨਾਂ ਨੂੰ ਕੋਈ ਉਹਨਾਂ ਦੇ ਇਨਕਮ ਦੇ ਸਾਧਨ ਤਾਂ ਹੈ ਨੀ, ਜ਼ਮੀਨਾਂ ਤਾਂ ਲੱਗੀਆਂ ਹੀ ਨਹੀਂ ਆ। ਉਹ ਜਿਹੜੀ ਡੋਨੇਸ਼ਨ ਜਾਂਦੀ ਹੈ ਉਹਨਾਂ ਨੂੰ, ਜਿਹੜੀ ਤੁਸੀਂ ਗੋਲਡ ਵਿੱਚ ਪੈਸਾ ਪਾਉਂਦੇ ਆ, ਉਹਦੇ ਤੋਂ ਹੀ ਸਾਰਾ ਖਰਚਾ ਚਲਾਉਂਦੇ ਆ। ਤੇ ਅਸੀਂ ਕਹਿੰਦੇ ਜੀ ਹਸਪਤਾਲ ਨੂੰ ਦਿਓ, ਹੁਣ ਹਸਪਤਾਲ ਨੂੰ ਪੈਸਾ ਦਿੱਤਾ ਹੈ ਜਿਹੜਾ ਆ, ਉਹ ਦੇਖ ਲਓ ਕਿੰਨਾ ਕੁ ਲੱਗਦਾ ਆ।
ਨਹੀਂ ਦੇਣਾ, ਨਹੀਂ ਨਹੀਂ, ਕਿਹੜੇ ਹਸਪੀਟਲ ਨੂੰ ਦੇਣਾ ਆ? ਮਤਲਬ ਪ੍ਰਾਈਵੇਟ ਹਸਪੀਟਲ ਨੇ ਤਾਂ ਆਲਮੋਸਟ ਬੰਦ ਕੀਤਾ ਹੋਇਆ, ਫਿਰ ਉਹ ਚਾਰਜ ਕਰਦੇ ਆ। ਸਰਕਾਰੀ ਹਸਪਤਾਲਾਂ ਨੂੰ ਆਲਰੇਡੀ ਦਿੱਤਾ ਹੋਇਆ, ਉਹ ਬਜਟ ਦੇ ਰਾਹੀਂ ਆ ਰਿਹਾ ਟੈਕਸ ਦਾ ਜਿਹੜਾ ਪੈਸਾ ਦਿੱਤਾ ਹੋਇਆ ਉਧਰੋਂ। ਔਰ ਸਰਕਾਰੀ ਹਸਪਤਾਲਾਂ ਦੇ ਵਿੱਚ ਹਾਲ ਦੇਖ ਲਓ ਕੀ ਹੋਏ ਨੇ, ਕਿੱਥੇ ਕਿੱਥੇ ਮਤਲਬ ਕਿੱਦਾਂ ਹੋਏ ਨੇ ਹਾਲਤ। ਦੂਜੀ ਗੱਲ ਇਹ ਅਮਰੀਕ ਭਾਜੀ, ਗੁਰਦੁਆਰੇ ਦੇ ਵਿੱਚ ਜਾਂ ਧਾਰਮਿਕ ਥਾਂ ਦੇ ਉੱਤੇ ਖਾਸ ਕਰ, ਚਲੋ ਅਸੀਂ ਗੁਰਦੁਆਰੇ ਦੀ ਗੱਲ ਕਰਾਂਗੇ ਕਿਉਂਕਿ ਅਸੀਂ ਜ਼ਿਆਦਾ ਤਕਰੀਬਨ ਉੱਥੇ ਜਾਂਦੇ ਹਾਂ, ਬਾਕੀ ਧਾਰਮਿਕ ਸਥਾਨਾਂ ਤੇ ਵੀ ਹੋਰ ਧਰਮਾਂ ਚ ਵੀ ਸ਼ਾਇਦ ਇੱਦਾਂ ਹੀ ਹੁੰਦਾ ਹੋਵੇ, ਪਰ ਉੱਥੇ ਤੁਹਾਨੂੰ ਹਰ ਚੀਜ਼ ਫ੍ਰੀ ਮਿਲੇਗੀ। ਪੈਸੇ ਚੜਾਉਣਾ ਨਾ ਚੜਾਉਣਾ ਤੁਹਾਡੀ ਮਰਜ਼ੀ ਆ, ਤੁਹਾਨੂੰ ਕੋਈ ਜੇਬ ਚੋਂ ਨਹੀਂ ਕੱਢਦਾ। ਹੁਣ ਤੁਸੀਂ ਇਹੀ ਕਿਸੇ ਪ੍ਰਾਈਵੇਟ ਅਦਾਰੇ ਚ ਜਾ ਕੇ ਦੇਖ ਲਓ, ਠੀਕ ਹੈ, ਉੱਥੇ ਤੁਹਾਨੂੰ ਬਿਨਾਂ ਅਪਾਇੰਟਮੈਂਟ ਤੋਂ ਬਿਨਾਂ ਪੈਸੇ ਤੋਂ ਤੁਹਾਨੂੰ ਵੜਨ ਨਹੀਂ ਦੇਣਗੇ, ਕੋਈ ਉਹਨਾਂ ਦੀ ਫ੍ਰੀ ਨਹੀਂ ਹੈਗੀ। ਜਿੱਥੇ ਦਾਨ ਦਿੱਤਾ, ਮੰਨ ਲਓ ਤੁਸੀਂ ਕਿਸੇ ਪ੍ਰਾਈਵੇਟ ਸਕੂਲ ਨੂੰ ਦਾਨ ਦੇ ਦਿੱਤਾ, ਕੀ ਉੱਥੇ ਉਹ ਫ੍ਰੀ ਦੇ ਰਹੇ ਨੇ ਸਾਰਾ ਕੁਛ? ਕੀ ਤੁਸੀਂ ਜਾ ਕੇ ਉਹ ਇੱਕ ਬਿਜ਼ਨਸ ਮੰਗਰ ਹੁੰਦਾ ਹੈ, ਸੋ ਉਹ ਕੰਪੈਰੇਬਲ ਹੀ ਹੈ ਨਹੀਂ, ਉਹ ਚੀਜ਼ ਕੰਪੈਰੀਜ਼ਨ ਦੇ ਲਾਇਕ ਹੀ ਹੈ ਨਹੀਂ ਜਿਹਨਾਂ ਨਾਲ ਉਹ ਬੰਦੇ ਕੰਪੇਅਰ ਕਰ ਰਹੇ ਨੇ। ਔਰ ਇੱਕ ਬੁੱਧੀਜੀਵੀ ਤੁਹਾਨੂੰ ਮੈਂ ਉਹਦਾ ਸਨੈਪਸ਼ਾਟ ਹੁਣ ਲੈ ਕੇ ਰੱਖਿਆ ਹੋਇਆ, ਜਿਹੜਾ ਸਾਰੀ ਉਮਰ ਧਾਰਮਿਕ ਸਥਾਨਾਂ ਨੂੰ ਭੰਡਦਾ ਰਿਹਾ, ਇਹ ਦਾਨ ਜੀ ਦੇਣੇ ਨਹੀਂ ਚਾਹੀਦੇ, ਉਹ ਨਹੀਂ ਕਰਨਾ ਚਾਹੀਦਾ, ਉਹ ਮਤਲਬ ਵੱਡੇ ਪੱਧਰ ਤੇ ਉਹ ਬੜਾ ਫੇਮਸ ਬੰਦਾ ਆ, ਉਹ ਆਸਟ੍ਰੇਲੀਆ ਦਾ, ਉਹਨੂੰ ਬੜੀ ਝੱਲ ਖਿਲਾਰੀ ਕਲਾਰ ਦਾ ਆ, ਅੱਜ ਉਹਦਾ ਮਤਲਬ ਇੱਕ ਹਾਸੋਹੀਣ ਕਮੈਂਟ ਮੈਂ ਹੁਣ ਸੇਵ ਕਰਕੇ ਰੱਖਿਆ, ਜਿੱਥੇ ਉਹ ਕਹਿੰਦਾ ਆ ਹੁਣ ਆ ਸਟੂਡੈਂਟਸ ਦੇ ਬਾਰੇ, ਕੱਲ ਪ੍ਰਾਈਮ ਮਿਨਿਸਟਰ ਨੇ ਬਿਆਨ ਦਿੱਤਾ ਇਹਦੇ ਬਾਰੇ, ਆਪਾਂ ਖੁੱਲ ਕੇ ਗੱਲ ਕਰਨੀ ਆ 9 ਵਜੇ ਤੋਂ ਬਾਅਦ ਮਰੀਕ ਭਾਜੀ, ਤੇ ਉਹ ਜਿਹੜੇ ਵੀਜ਼ਿਆਂ ਦੀ ਜਾਂ ਕੀ ਆ ਕੀ ਸਿਚੁਏਸ਼ਨ, ਕਾਫੀ ਛੋਟਾਂ ਵੀ ਦਿੱਤੀਆਂ ਗਈਆਂ ਨੇ ਜਿਹੜੀਆਂ ਕਿ ਨਿਊਜ਼ ਨਹੀਂ ਬਣੀਆਂ, ਹਨਾ, ਪਰ ਉਹ ਇੱਕ ਕਮੈਂਟ ਦੇ ਵਿੱਚ ਹੇਠਾਂ ਲਿਖ ਰਿਹਾ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ, ਠੀਕ ਹੈ, ਹਾਰਡਸ਼ਿਪ ਹੈ ਸਾਰਿਆਂ ਲਈ, ਹਾਰਡਸ਼ਿਪ ਹੈ, ਚਲੋ ਇਹ ਚੰਗੀ ਗੱਲ ਲਿਖੀ, ਜੇ ਕਿਸੇ ਨੂੰ ਕੋਈ ਸਮੱਸਿਆ ਖਾਣ ਪੀਣ ਦੀ ਜਾਂ ਰਸ਼ਦ ਚਾਹੀਦੀ ਹੈ ਤਾਂ ਉਹ ਗੁਰਦੁਆਰੇ ਚਲ ਜਾਓ, ਉੱਥੋਂ ਤੁਹਾਨੂੰ ਮਿਲ ਜਾਣਗੇ। ਔਰ ਉਹ ਬੰਦਾ ਖੁਦ ਆਪ ਪਿਛਲੇ ਮਤਲਬ 50 ਸਾਲ ਤੋਂ ਗੁਰਦੁਆਰਿਆਂ ਨੂੰ ਭੰਡਦਾ ਆ ਰਿਹਾ, ਉਹ ਗੋਲਕ ਨੂੰ ਭੰਡਦਾ ਆ ਰਿਹਾ, ਇੱਥੇ ਕੀ ਫਾਇਦਾ, ਧਰਮ ਹੈ ਧਰਮ, ਉਹ ਇਹ ਗੋਲਕ ਚ ਪਾਏ ਤਾਂ ਚੋਰ ਸਾਰੇ, ਉਹ ਚੋਰ ਸੱਦਦਾ ਆ ਰਿਹਾ, ਉਹੀ ਜਿਹੜਾ ਚੋਰ ਸੱਦਦਾ ਆ ਰਿਹਾ ਉਹ ਕਹਿੰਦਾ ਹੁਣ ਤੁਸੀਂ ਚੋਰਾਂ ਕੋਲ ਜਾਓ ਉੱਥੋਂ ਮਿਲੂਗੀ ਇਹ ਚੀਜ਼, ਉਹ ਧਰਮ ਨੂੰ ਚੋਰ ਸੱਦਦਾ ਰਿਹਾ ਹੈ। ਹੁਣ ਉਹਦੇ ਜਿਹੜੇ ਸਾਰੇ ਵਿਗਿਆਨਿਕ, ਉਹਦੇ ਜਿਹੜੇ ਜਿੰਨੇ ਵੀ ਵਿਗਿਆਨਿਕ ਅਦਾਰੇ ਸੀਗੇ ਸਾਰਿਆਂ ਨੇ ਮੋਰੇ ਜਿੰਦਾ ਲਾ ਤਾ ਵੀ ਤੁਸੀਂ ਇੱਥੇ ਆਏ ਨੀ ਸਕਦੇ, ਸਾਰੇ ਵਿਗਿਆਨਿਕ ਅਦਾਰੇ ਬੰਦ ਹੈ ਹੁਣ ਉਹਦੇ, ਹੁਣ ਸਿਰਫ ਉਹ ਜਿਨ੍ਹਾਂ ਨੂੰ ਸਾਰੀ ਉਮਰ ਚੋਰ ਸੱਦਦਾ ਰਿਹਾ ਉਹ ਹੁਣ ਖੁੱਲੇ ਆ, ਹਨਾ। ਇਹਨੂੰ ਕਹਿੰਦੇ ਆ, ਇਹਨੂੰ ਕਹਿੰਦੇ ਫੁਕਰਾ ਪੰਥੀ ਤੇ ਅਕਿਰਤ ਘਣਤਾ ਔਰ ਮੂਰਖਤਾ। ਉਹ ਬੰਦਾ ਮਤਲਬ ਉਹਨੂੰ ਹੁਣ ਸਰਦਨ ਤੇ ਬਿਠਾ ਲਵੇ ਜਿੱਦਾਂ ਹਰਨਾਕਸ਼ ਨੂੰ ਬਿਠਾ ਲਿਆ ਸੀ ਸਰਦਨ ਤੇ, ਨਾ ਅੰਦਰ ਨਾ ਬਾਹਰ, ਗੋਡੇ ਤੇ ਰੱਖ ਲਿਆ ਸੀ। ਉਹ ਤੁਸੀਂ ਕਹਾਣੀ ਸੁਣੀ ਹੋਣੀ ਆ, ਹਰਨਾਕਸ਼ ਕਹਿੰਦਾ ਕਹਿੰਦਾ ਉਹਨੇ ਬਾਹਰ ਲੈ ਲਿਆ ਹਰਨਾਕਸ਼ ਨੇ, ਸੁਣੀ ਆ ਪਰਮਾਤਮਾ ਕਹਿੰਦੇ ਏਦਾਂ ਦਾ ਯਾਰ, ਇਹ ਤਾਂ ਸਾਰੀਆਂ ਸਿਚੁਏਸ਼ਨਾਂ, ਉਹ ਕਹਿੰਦੇ ਨਹੀਂ ਨਹੀਂ ਕੰਡੀਸ਼ਨਾਂ ਦੱਸ ਵੀ ਕਦੋਂ ਕਦੋਂ ਨਹੀਂ ਮਰੂੰਗਾ, ਉਹ ਕਹਿੰਦੇ ਉਹਨੂੰ ਸਾਰੀਆਂ ਗਿਣਾਤੀਆਂ, ਜਿੱਦਾਂ ਜਿਹੜੇ ਐਗਰੀਮੈਂਟ ਕੀਤਾ ਉਹਨੂੰ ਰੱਬ ਨਾਲ ਉਹਦੇ ਵਿਚ ਲਿਖ ਲਿਆ ਪੀ ਨਾ ਸਵੇਰ ਹੋਵੇ ਨਾ ਸ਼ਾਮ ਹੋਵੇ ਨਾ ਅੰਦਰ ਹੋਵੇ ਨਾ ਬਾਹਰ ਹੋਵੇ ਨਾ ਉੱਪਰ ਹੋਵੇ ਨਾ ਥੱਲੇ ਹੋਵੇ ਤੇ ਨਾ ਬੰਦਾ ਹੋਵੇ ਨਾ ਪਸ਼ੂ ਹੋਵੇ, ਹਨਾ, ਕੋਈ ਮਾਰੇ ਨਾ ਸਕੇ। ਤੇ ਉਹ ਫਿਰ ਉਦੋਂ ਫਿਰ ਨਰਸਿੰਘ ਦਾ ਅਵਤਾਰ ਧਾਰਿਆ, ਉਦੋਂ ਮੂੰਹ ਸ਼ੇਰ ਦਾ ਸੀਗਾ ਤੇ ਧੜ ਜਿਹੜੀ ਬੰਦੇ ਦੀ ਸੀ। ਉਹ ਕਹਿੰਦਾ ਠੀਕ ਹੈ ਹੁਣ ਮੈਂ ਆ ਗਿਆ, ਹੁਣ ਨਾ ਮੈਂ ਬੰਦਾ ਤੇ ਨਾ ਮੈਂ ਪਸ਼ੂ ਆ। ਕਹਿੰਦਾ ਹਾਂ ਠੀਕ ਹੈ, ਕੰਡੀਸ਼ਨ ਪੂਰੀ ਚੈੱਕ ਲਿਸਟ। ਉਹਨੂੰ ਸਰਦਨ ਤੇ ਬਿਠਾ ਲਿਆ, ਕਹਿੰਦਾ ਨਾ ਤੂੰ ਹੁਣ ਅੰਦਰ ਹੈ ਤੇ ਨਾ ਬਾਹਰ ਹੈ, ਅੱਧਾ ਅੱਧਰ। ਕਹਿੰਦਾ ਹਾਂਜੀ, ਸਰਦਨ ਤੇ ਵੀ ਗੋਡੇ ਤੇ ਰੱਖ ਲਿਆ, ਕਹਿੰਦਾ ਨਾ ਹੁਣ ਤੂੰ ਉੱਪਰ ਹੈ ਤੇ ਨਾ ਥੱਲੇ ਹੈ। ਕਹਿੰਦਾ ਹਾਂਜੀ, ਉਸ ਟਾਈਮ ਸੀਗਾ ਸੰਧਿਆ ਵੇਲੇ ਦਾ, ਤੇ ਨਾ ਸੂਰਜ ਨਾ ਦਿਨ ਸੀ ਤਾਂ ਰਾਤ ਸੀ। ਕਹਿੰਦਾ ਠੀਕ, ਕਹਿੰਦਾ ਹੁਣ ਤੈਨੂੰ ਲੱਗਾ ਮਾਰਨੇ, ਕੰਡੀਸ਼ਨਾਂ ਤੇਰੀਆਂ ਪੂਰੀਆਂ। ਕਹਿੰਦਾ ਹਾਂਜੀ, ਕੰਟਰੈਕਟ ਚ ਪੂਰੀਆਂ। ਕਹਿੰਦਾ ਚੱਕ ਦੇ ਫੱਟੇ। ਨਰਸਿੰਘ ਇੱਦਾਂ ਮਾਰਿਆ ਜੀ, ਨਰਸਿੰਘ ਨੇ ਹਰਨਾਕਸ਼ ਨੂੰ ਇੱਦਾਂ ਮਾਰਿਆ ਜੀ। ਮਤਲਬ ਇਹ ਮਿਥਿਹਾਸਿਕ ਕਹਾਣੀ ਹੈ, ਪਰ ਇਹ ਵੈਰੀ ਇੰਟਰਸਟਿੰਗ ਸਟੋਰੀ ਹੈ ਨਾ। ਹੁਣ ਉਹੀ ਹਾਲ ਇਹਨਾਂ ਦਾ ਹੋਇਆ ਵੀ ਇਹਨਾਂ ਨੂੰ ਹੁਣ ਮਤਲਬ ਸਰਦਨ ਤੇ ਬਿਠਾ ਲਵੇ, ਗੋਡੇ ਦਰਵੇ ਰੱਖ, ਸੰਧਿਆ ਦਾ ਵੇਲਾ ਹੋਵੇ, ਫਿਰ ਇਹਨਾਂ ਨੂੰ ਪਾਠ ਸੁਣਾਵੇ ਵੀ ਹੁਣ ਤੁਸੀਂ ਰਹਿ ਰਾਸ ਦਾ ਪਾਠ ਸੁਣੋ। ਸਾਰੀ ਉਮਰ ਤੁਸੀਂ ਭੰਡਦੇ ਆਏ ਇਹਨਾਂ ਨੂੰ। ਖੈਰ ਅਮਰੀਕ ਜੀ, ਇਹ ਤਾਂ ਸੀ ਵਿਚਾਰ, ਤੇ ਜਿਹੜਾ ਪ੍ਰਸ਼ਾਸਨ ਦਾ ਰੋਲ ਹੈ ਉਹ ਬਹੁਤ ਜ਼ਿਆਦਾ ਗਲਤ ਹੈ, ਤੇ ਇਹਨਾਂ ਤੇ ਇਨਕੁਆਇਰੀ ਹੋਣੀ ਚਾਹੀਦੀ ਹੈ। ਔਰ ਮੈਂ ਤਾਂ ਅਮਰੀਕ ਜੀ ਇਸ ਗੱਲ ਤੋਂ ਹੈਗਾ ਹਾਂ ਵੀ ਜਿਹੜੇ ਇੰਡੀਆ ਦੇ ਵਿੱਚ VIP ਆ, ਪਤਾ ਨਹੀਂ ਕਿੰਨੇ ਲੱਖ VIP, ਮੈਨੂੰ ਸਰ ਮਹੱਬਤੋਂ ਨਹੀਂ ਦੱਸਦੇ ਸੀ, ਮੈਨੂੰ ਤਾਂ ਫਿਗਰ ਵੀ ਨਹੀਂ ਚੇਤੇ, ਮੈਂ ਤਾਂ ਜੀਰੋਆਂ ਦਾ ਹੀ ਭੁਲੇਖਾ ਪੈਂਦਾ ਰਹਿੰਦਾ ਆ। ਹੁਣ ਉਹ VIP
ਸਰ ਮਹੱਬਤ ਜਿਹਨਾਂ ਕੋਲ ਚੂਨਾ ਤੇ
ਮੱਖਣ ਦੀ ਡੱਬੀ ਤੇ ਚੂਨਾ ਕ੍ਰਿਕੀ ਵਾਂਗੂ ਜੇਬ ਚ ਰੱਖੀ ਦਾ, ਤੇ ਆਹੋ ਤਾਂ ਉਹ VIP ਜਿਹੜੇ ਨੇ ਉਹਨਾਂ ਨੂੰ ਸਾਰੀਆਂ ਫੈਸਿਲਿਟੀਆਂ ਮਿਲਦੀਆਂ ਨੇ। ਹੁਣ ਜਿਹੜੇ ਦੇਸ਼ ਦੇ ਐਸੈਟ ਨੇ, ਹੁਣ ਮੰਨ ਲਓ ਆਸਟ੍ਰੇਲੀਆ ਦੇ ਵਿੱਚ, ਅਮਰੀਕ ਜੀ ਇੱਦਾਂ ਨਹੀਂ ਹੈ, ਮੈਂ ਆਸਟ੍ਰੇਲੀਆ ਜਾਂ ਇੰਗਲੈਂਡ ਦੀ ਤੁਹਾਨੂੰ ਗੱਲ ਦੱਸਦਾ, ਉੱਥੇ ਨਾਈਟਹੁੱਡ ਮਿਲਦੀ ਹੈ ਇੰਗਲੈਂਡ ਦੇ ਵਿੱਚ, ਠੀਕ ਹੈ। ਜਦੋਂ ਨਾਈਟਹੁੱਡ ਮਿਲਦੀ ਹੈ ਨਾ, ਤਾਂ ਉਹ ਤੁਹਾਨੂੰ ਸਰ ਦੀ ਪਦਵੀ ਦੇ ਦਿੰਦੇ ਨੇ, ਠੀਕ ਹੈ। ਸਰ ਮਤਲਬ ਸਰਦਾਰ ਤੋਂ ਸਰ ਬਣਾਇਆ ਉਹਨਾਂ ਨੇ, ਠੀਕ ਹੈ, ਸਰ ਇਹ ਸਰਦਾਰ ਬਣ ਗਿਆ। ਹੁਣ ਸਰਦਾਰ ਨੂੰ ਬਹੁਤ ਛੋਟਾ ਨੇ ਕਿ ਉਹ ਅਪਰ ਹਾਊਸ ਜਾ ਸਕਦਾ ਆ, ਠੀਕ ਹੈ, ਉਹ ਇੱਥੇ ਵੀ ਜਾ ਸਕਦਾ, ਉਹ ਇਹਨਾਂ ਇਹਨਾਂ ਫੰਕਸ਼ਨਾਂ ਚ ਅਟੈਂਡ ਕਰੇਗਾ, ਉਹਦਾ ਇਲਾਜ ਫ੍ਰੀ ਹੋਏਗਾ, ਜਾਂ ਉਹਨੂੰ ਫਸਟ ਪ੍ਰਾਇਓਰਟੀ ਦਿੱਤੀ ਜਾਊਗੀ, ਉਹ ਉਹਨੂੰ ਡਿਪਲੋਮੈਟਿਕ ਪਾਸਪੋਰਟ ਦਿੱਤਾ ਜਾਊਗਾ। ਇੱਦਾਂ ਨਹੀਂ ਵੀ ਇੱਕ ਪੀਸ ਆਫ ਪੇਪਰ ਫੜਾ ਦਿੱਤਾ ਵੀ ਲੈ ਵੀ ਹੁਣ ਤੈਨੂੰ ਅਸੀਂ ਦੇ ਦਿੱਤਾ ਅਵਾਰਡ ਤੇ ਜਾ। ਅਵਾਰਡ ਦੇ ਨਾਲ ਇਹ ਨਹੀਂ ਹੈਗਾ, ਇਹ ਸਾਡੇ ਜਿਹੜੇ ਨਾ ਅਵਾਰਡ ਅਸੀਂ ਦਿੰਨੇ ਆ, ਅਸੀਂ ਇੱਦਾਂ ਸੋਚਦੇ ਹਾਂ ਵੀ ਲੈ ਵੀ ਸਰਟੀਫਿਕੇਟ ਤੇ ਗਲੇ ਦੇ ਵਿੱਚ ਪਾ ਤਾ ਹਾਰ ਲੋਈ, ਤਾਂ ਇੱਕ ਦੇ ਤੱਟੋ ਲੱਕੜ ਦਾ ਟੈਫਾ ਆ ਲਾ ਲਓ, ਬਸ ਇਹ ਅਵਾਰਡ ਹੈ, ਉਹ ਫੋਲੋ ਕਰਦੇ ਆ ਮੁੜ ਕੇ।
ਜਿੱਦਾਂ ਤੁਸੀਂ ਇਹ ਕਹਿ ਸਕਦੇ ਵੀ ਸਰ ਦੀ ਪਾਦੀ ਦਿੰਦੇ ਆ, ਪਰ ਪ੍ਰਿਵਿਲੇਜ ਲੈਸ ਦਿੰਦੇ।
ਹਾਂ ਹਾਂ, ਮਤਲਬ ਬਣਾਉਂਦੇ ਇੱਥੇ ਹੈ ਹੀ ਹੈ ਪੇਪਰ, ਦਿੰਦੇ ਕੁਛ ਨਹੀਂ ਹੈਗੇ ਨਾਲ, ਮਤਲਬ ਉਹਦਾ ਕੋਈ ਫਾਇਦਾ ਫੁਦਾ ਕਿਸੇ ਨੂੰ ਕੋਈ ਨਹੀਂ ਹੁੰਦਾ, ਹਨਾ। ਤੇ ਹੁਣ ਉਹ ਇੰਗਲੈਂਡ ਦੇ ਜਾਂ ਮੈਂ ਇੱਥੇ ਦੀ ਕਰਦਾ ਵੀ ਤੁਹਾਨੂੰ ਉਹ ਫੋਲੋ ਕਰਦੇ ਆ, ਜੇ ਉਹ ਹਰੇਕ ਮਹੀਨੇ ਮੀਟਿੰਗ ਰੱਖ ਲੈਂਦੇ ਆ। ਇੱਥੇ ਵੀ ਤੁਹਾਨੂੰ ਜੇ ਕੋਈ ਆਸਟ੍ਰੇਲੀਅਨ ਆਫ ਦਾ ਈਅਰ ਅਵਾਰਡ ਮਿਲਦਾ ਜਾਂ ਕੋਈ ਮਿਲਦਾ ਆ ਵਧੀਆ ਅਵਾਰਡ, ਤੇ ਉਹ ਤੁਹਾਨੂੰ ਸੱਦਦੀ ਆ ਉਹ ਸੰਸਥਾਵਾਂ, ਉਹ ਤੁਹਾਡੇ ਨਾਲ ਵਿਚਾਰ ਵਿਮਰਸ਼ ਕਰਦੀਆਂ, ਕੋਈ ਪਾਲਿਸੀ ਬਣਾਉਣੀ ਹੁੰਦੀ ਆ, ਤੁਹਾਡਾ ਓਪੀਨੀਅਨ ਲੈਂਦੀਆਂ ਉਹ ਉਸ ਫੀਲਡ ਜਿਹ ਚ ਤੁਸੀਂ ਕੰਮ ਕੀਤਾ ਹੁੰਦਾ। ਤੁਹਾਨੂੰ ਪ੍ਰਿਵਿਲੇਜ ਹੁੰਦੇ ਤੁਹਾਨੂੰ ਮਤਲਬ ਸੱਦ ਕੇ ਚੰਗਾ ਰੋਟੀ ਪਾਣੀ ਵੀ ਸਿਖਾਉਂਦੇ ਆ ਤੁਹਾਨੂੰ ਮਹਿਸੂਸ ਕਰਵਾਉਂਦੇ ਵੀ ਤੁਸੀਂ ਕੁਛ ਕੰਮ ਕੀਤਾ ਆ ਰੈਗੂਲਰਲੀ ਕਰ ਰਹੇ ਆ
ਹਨਾ
ਤੇ ਇਹ ਹੈਗੀ ਅਵਾਰਡ ਹੁਣ ਪਦਮ ਸ਼੍ਰੀ ਦੇ ਕੇ ਮੁੜ ਕੇ ਉਹ ਮਤਲਬ ਉਹਨਾਂ ਦੀ ਤੁਸੀਂ ਰਿਕਾਰਡਿੰਗ ਸੁਣ ਕੇ ਤੁਹਾਨੂੰ ਰੋਣਾ ਆ ਜਾਊਗਾ ਮੈਂ ਸਵੇਰੇ ਸੁਣੀ ਮੈਨੂੰ ਅਮਰੀਕ ਜੀ ਰੋਣਾ ਆ ਗਿਆ ਭਾਈ ਨਿਰਮਲ ਸਿੰਘ ਉਹਨਾਂ ਦੀ ਰਿਕਾਰਡਿੰਗ ਸੁਣ ਕੇ ਕਿ ਇੱਕ ਪਦਮ ਸ਼੍ਰੀ ਦੇ ਨਾਲ ਆਹ ਹਾਲ ਹੋਇਆ ਪ੍ਰਸ਼ਾਸਨ ਨੇ ਕੀਤਾ ਤੇ ਆਮ ਬੰਦਿਆਂ ਨਾਲ ਕੀ ਕਰੋਗੇ ਮਤਲਬ ਦੇ ਹੈਵ ਨੋ ਆਈਡੀਆ ਕਿ ਪਦਮ ਸ਼੍ਰੀ ਦੀ ਪਦਵੀ ਕੀ ਹੁੰਦੀ ਆ ਹਨਾ ਮਤਲਬ ਜਸਟ ਸਿੰਪਲੀ ਟੋਟਲ ਡਿਸਰਿਗਾਰਡ ਹਨਾ ਉਹ ਜਿਹੜੇ ਪੜ੍ਹੇ ਲਿਖੇ ਹੁਣ ਬੰਦਾ ਅਨਪੜ੍ਹ ਤਾਂ ਕਹਿੰਦਾ ਵੀ ਯਾਰ ਇਹ ਅਨਪੜ੍ਹ ਇਹਨਾਂ ਨੂੰ ਨਹੀਂ ਪਤਾ ਹੈਗਾ ਵੀ ਪਦਮ ਸ਼੍ਰੀ ਕੌਣ ਹੈ ਹਨਾ ਉਹਨਾਂ ਦੇ ਭਾਂਦੇ ਤਾਂ ਇੱਕੋ ਜਿਹੇ ਆ ਪਰ ਜਿਹੜੇ ਬੰਦੇ ਸਿਸਟਮ ਦੇ ਵਿੱਚੋਂ ਪੜ੍ਹ ਕੇ ਆਏ ਆ ਡਾਕਟਰ ਬਣੇ ਆ ਨਰਸ ਬਣੇ ਜਾਂ ਈਵਨ ਕਿ ਡੀਸੀ ਐਸ ਡੀ ਐਮ ਲੱਗੇ ਆ ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਇਹ ਬੰਦਾ ਹੈ ਕੌਣ ਹੈ ਉੱਥੇ ਵੀ ਉਹ ਆਪਣੀ ਕੜੀ ਉਹਨਾਂ ਨੇ ਘੋਲੀ ਆ ਪ੍ਰਸ਼ਾਸਨ ਨੇ ਮੈਂ ਪਹਿਲਾਂ ਤੋਂ ਹੀ ਕਹਿੰਦਾ ਆ ਰਿਹਾ ਕਿ ਭਾਰਤ ਦੇ ਵਿੱਚ ਪੋਲੀਟੀਸ਼ੀਅਨ ਦੀ ਪ੍ਰੋਬਲਮ ਬਹੁਤ ਘੱਟ ਹੈ ਪ੍ਰਸ਼ਾਸਨ ਦੀ ਪ੍ਰੋਬਲਮ ਜ਼ਿਆਦਾ ਆ ਜਿਹੜੀ ਬਿਊਰੋਕਰੇਸੀ ਹੈ ਨਾ ਉਹ ਉਹਨਾਂ ਦੇ ਆਰ ਨੋਟ ਵਰਕਿੰਗ ਉਹ ਆਪਣਾ ਕੰਮ ਨਹੀਂ ਕਰ ਰਹੀ ਪ੍ਰੋਪਰ ਔਰ ਪੂਰਾ ਮਤਲਬ ਕਹਿ ਲੋ ਕਿ ਅਥੋਰਟੇਰੀਅਨ ਜਿੰਨਾ ਉਹ ਪੈਸੇ ਲੈ ਰਹੇ ਨੇ ਉਨਾ ਕੰਮ ਨਹੀਂ ਹੋ ਰਿਹਾ ਕੰਮ ਹੋ ਰਿਹਾ ਪਰ ਉਨਾ ਨਹੀਂ ਹੋ ਰਿਹਾ ਜਿੰਨੇ ਉਹ ਮਤਲਬ ਦੇ ਜਸ ਚਾਰਜਿੰਗ ਟੂ ਮੱਚ ਖੈਰ
ਅਮਨਦੀਪ ਦੂਜੇ ਪਾਸੇ ਥੋੜੇ ਜਿਹੇ ਚਲੀਏ ਹੁਣ ਜਿੱਦਾਂ ਹੁਣ ਐਨ ਆਰ ਆਈ ਹੈ ਨਾ ਇਹ ਬਹੁਤ ਰੌਲੀ ਪਾਉਂਦੇ ਜਿੱਦਾਂ ਅਸੀਂ ਆ ਤੁਸੀਂ ਆ ਰਿੱਕੀ ਇੰਗਲੈਂਡ ਚ ਬੈਠਾ ਆ ਇਹ ਬਹੁਤ ਰੌਲੀ ਪਾਉਂਦੇ ਆ ਸਾਨੂੰ ਸਾਡੀ ਮਿੱਟੀ ਆਵਾਜ਼ਾਂ ਮਾਰਦੀ ਫਲਾਨਾ ਹੁਣ ਮਿੱਟੀ ਆਵਾਜ਼ਾਂ ਨਹੀਂ ਮਾਰਦੀ ਹੁਣ ਮਿੱਟੀ ਝਾੜਾਂ ਤੁਹਾਨੂੰ ਨਾ ਕਹਿੰਦੀ ਹੁਣ ਝਿੜਕਦੀ ਆ ਕਹਿੰਦੀ ਜਿੱਥੇ ਐਨ ਆਰ ਆਈ ਆ ਨਾ ਉਹਨੂੰ ਫੜ ਕੇ ਅੰਦਰ ਦਿਓ ਤੇ ਉਹਨੂੰ ਪੁਲਿਸ ਦੇ ਹਵਾਲੇ
ਕਰੋ
ਤੇ ਹੁਣ ਹੁਣ ਸਾਨੂੰ ਕਹਿੰਦੇ ਬਾਹਰ ਕੱਢੋ ਉੱਥੋਂ ਜਹਾਜ਼ ਭੇਜੋ ਆਸਟ੍ਰੇਲੀਆ ਵਾਲੇ ਖਾਸ ਤੌਰ ਜਿਹੜੇ ਕੈਨੇਡੀਅਨ ਨੇ ਨਾ ਉਹ ਕਹਿੰਦੇ ਜਿਹਨਾਂ ਨੂੰ ਅਸੀਂ ਵੋਟਾਂ ਪਾਈਆਂ ਕੈਨੇਡਾ ਦੇ ਵਿੱਚ ਜਿਹੜੇ ਐਮ ਪੀ ਬਣੇ ਆ ਜਿਹੜੇ ਮਿਨਿਸਟਰ ਬਣਾਏ ਆ ਉਹ ਸਾਨੂੰ ਹੁਣ ਬਾਹਰ ਨੀ ਕੱਢਦੇ ਹੁਣ ਮਿੱਟੀ ਕਿੰਨੀ ਕੁ ਬਾਜਾਂ ਮਾਰਦੀ ਹੈ ਜਿਹੜੇ ਸਾਡਾ ਮੋਹ ਆ ਪੰਜਾਬ ਦੇ ਖਿਲਾਫ ਜਾਂ ਆਪਣੇ ਹਿੰਦੁਸਤਾਨ ਦੇ ਖਿਲਾਫ ਇੱਥੇ ਆ ਕੇ ਅਸੀਂ ਬਹੁਤ ਰੌਲੀ ਪਾਉਂਦੇ ਹਾਂ ਤੁਹਾਡੇ ਕੀ ਵਿਚਾਰ ਇਹਦੇ ਬਾਰੇ
ਨਹੀਂ ਵਿਚਾਰ ਤਾਂ ਇਹ ਹੈ ਵੀ ਇੱਕ ਮਿਨਿਸਟਰ ਨੇ ਤਾਂ ਇਹ ਵੀ ਕਹਿਤਾ ਜੀ ਐਨ ਆਰ ਆਈਆਂ ਦੇ ਜਿਹੜੇ ਪਾਸਪੋਰਟ ਕੈਂਸਲ ਕਰੋ ਠੀਕ ਹੈ ਨਾ ਹੁਣ ਤੁਸੀਂ ਦੱਸੋ ਵੀ ਤੁਸੀਂ ਕਿੱਦਾਂ ਇਸ ਬੰਦਿਆਂ ਨੇ ਇਹਨਾਂ ਬੰਦਿਆਂ ਨੂੰ ਸੀਰੀਅਸ ਲੈ ਸਕਦੇ ਆ ਵੀ ਮਤਲਬ ਇੰਡੀਆ ਦਾ ਜਿਹੜਾ ਐਨ ਆਰ ਆਈ ਹੈ ਇੰਡੀਆ ਚ ਮਤਲਬ ਫੋਰ ਐਗਜ਼ਾਮਪਲ ਮੈਂ ਗਿਆ ਠੀਕ ਹੈ ਉਹ ਇੰਡੀਆ ਦੀ ਅਥਾਰਟੀ ਮੇਰਾ ਪਾਸਪੋਰਟ ਕੈਂਸਲ ਕਿੱਦਾਂ ਕਰ ਸਕਦੀ ਆਸਟ੍ਰੇਲੀਅਨ ਹਨਾ ਮਤਲਬ ਬਿਆਨ ਦੇਣ ਤੋਂ ਪਹਿਲਾਂ ਸੋਚਦੇ ਨੀ ਵੀ ਉਹ ਸਮਝਦੇ ਵੀ ਇੰਡੀਆ ਨੇ ਦਿੱਤੇ ਹੋਏ ਇਹਨਾਂ ਨੂੰ ਐਨ ਆਰ ਆਈ ਪਾਸਪੋਰਟ ਮਤਲਬ ਆਹ ਤਾਂ ਬਹੁਤ ਇੱਕ ਲੈਵਲ ਹੈ ਤੇ ਗੱਲਾਂ ਮਤਲਬ ਕਰਨੀਆਂ ਵੱਡੇ ਵੱਡੇ ਇੰਤਜ਼ਾਮੀਆਂ ਦੀ ਤਾਂ ਪਤਾ ਹੈ ਨੀ ਵੀ ਪਾਸਪੋਰਟ ਇਸ਼ੂ ਕਿਹਨੇ ਕੀਤਾ ਐਨ ਆਰ ਆਈ ਵਾਲਾ ਤਾਂ ਕੋਈ ਪਾਸਪੋਰਟ ਹੀ ਹੈ ਨੀ ਹਨਾ ਤੇ ਮਤਲਬ ਵੀਜ਼ਾ ਕੈਂਸਲ ਕਰਨਾ ਉਹ ਤਾਂ ਉਹ ਚਾਹੁੰਦੇ ਕਰਦਾ ਉਹ ਕਹਿੰਦੇ ਵੀਜ਼ਾ ਕੈਂਸਲ ਅਸੀਂ ਤਾਂ ਜਾਣ ਨੂੰ ਕਰਦੇ ਹਾਂ ਤੁਸੀਂ ਸਾਨੂੰ ਜਾਣ ਨੀ ਦਿੰਦੇ ਹਨਾ ਉਹ ਬੰਦਾ ਜਿੱਦਾਂ ਨੀ ਕਹਿੰਦਾ ਨਾ ਜਿੱਦਾਂ ਕਹਿੰਦੇ ਨੀ ਕੋਲ
ਮੇਰੀ ਨਾ ਕੱਲ ਰਿੱਕੀ ਨਾਲ ਗੱਲ ਹੋਈ ਤੇ ਮੈਂ ਕਿਹਾ ਰਿੱਕੀ ਕਿੱਦਾਂ ਜਿਹੜਾ ਕਰੋਨਾ ਵਾਇਰਸ ਚੱਲ ਰਿਹਾ ਉਹਦੇ ਬਾਰੇ ਤੇਰੇ ਕੀ ਵਿਚਾਰ ਆ
ਹਨਾ
ਤੇ ਕਹਿੰਦਾ ਕਹਿੰਦਾ ਰਿੱਕੀ ਕਹਿੰਦਾ ਅੰਕਲ ਜੀ ਜਿੱਦਾਂ ਹੁਣ ਗੱਲਾਂ ਚੱਲਦੀਆਂ ਹੀ ਆ ਜਿੱਦਾਂ ਹੁਣ ਅਸੀਂ ਗੱਲ ਕਰਦੇ ਹੀ ਆ ਜਿੱਦਾਂ ਤੁਸੀਂ ਵੀ ਗੱਲਾਂ ਕਰਦੇ ਆ ਅਸੀਂ ਵੀ ਗੱਲਾਂ ਕਰਦੇ ਹੀ ਆ ਹੁਣ ਜਿੱਦਾਂ ਜਿਹੜੇ ਐਨ ਆਰ ਆਈ ਆ ਨਾ ਜਿਹੜੇ ਹੁਣ ਐਨ ਆਰ ਆਈ ਆ ਇਹਨਾਂ ਨੂੰ ਨਾ ਹੁਣ ਜਿਹੜੇ ਇੰਡੀਆ ਦੇ ਪੰਜਾਬ ਦੇ ਖਾਸ ਤੌਰ ਤੇ ਜਿਹੜੇ ਬੰਦੇ ਆ ਜਿਹਨਾਂ ਨੂੰ ਅਸੀਂ ਕਹਿੰਦੇ ਆ ਮਿੱਟੀ ਸਾਨੂੰ ਬਾਜਾ ਮਾਰਦੀ ਆ ਸਾਡੇ ਜਿਹੜੀ ਭਰਾ ਹੈ ਸਾਡਾ ਸੁਡੈ ਨੀ ਹੁੰਦਾ ਜਿੱਦਾਂ ਅਸੀਂ ਪੰਜਾਬੀ ਸਿੱਖਣੀ ਆ ਜਿੱਦਾਂ ਹੁਣ ਕਹਿੰਦੇ ਸਾਡਾ ਕਲਚਰ ਸਾਡੇ ਤੋਂ ਵਿਖੜਦਾ ਜਾ ਰਿਹਾ ਆ ਇਹਨੂੰ ਹੁਣ ਸਿੱਖਣਾ ਹੀ ਜਿੱਦਾਂ ਮੈਂ ਵੀ ਹੁਣ ਜਿੱਦਾਂ ਆ ਕਹਿਣਾ ਮੈਂ ਪੰਜਾਬੀ ਦਾ ਪ੍ਰੋਫੈਸਰ ਹੀ ਬਣਨਾ ਪੰਜਾਬੀ ਦਾ ਟੀਚਰ ਹੀ ਲੱਗਣਾ ਕਹਿੰਦਾ ਹੁਣ ਪਤਾ ਕੀ ਕਹਿੰਦੇ ਐਨ ਆਰ ਆਈ ਨੂੰ ਕਹਿੰਦੇ ਇਹ ਨਾ ਇਹ ਪਤਾ ਕੀ ਹੈ ਕੋਰੋਨਾ ਵਾਇਰਸ ਦੇ ਸਾਡੂ ਆ ਕਹਿੰਦਾ ਇਹਨਾਂ ਨੂੰ ਘਰ ਨਾ ਵਾੜੋ ਜਿੱਦਾਂ ਕਹਿੰਦਾ ਪਹਿਲਾਂ ਤਾਂ ਮੈਂ ਇਹ ਸੁਣਦਾ ਹੁੰਦਾ ਸੀ ਜਿੱਦਾਂ ਨਵੇਂ ਸ਼ਹਿਰ ਦੇ ਇਲਾਕੇ ਵਿੱਚ ਜਾਂਦੇ ਸੀ ਨਾ ਜਿੱਦਾਂ ਗੱਲਾਂ ਕਰਦੇ ਸੀ ਜਿੱਦਾਂ ਕਹਿੰਦੇ ਇੰਗਲੈਂਡ ਤੋਂ ਆਉਂਦੇ ਸੀਗੇ ਉਹਨਾਂ ਨੂੰ ਦੁਕਾਨਾਂ ਵਿੱਚ ਵਾਲ ਦਿੰਦੇ ਸੀਗੇ ਤੇ ਜਿਹੜੇ ਹੁਣ ਆਸਟ੍ਰੇਲੀਆ ਵਾਲੇ ਸੀਗੇ ਇਹਨਾਂ ਨੂੰ ਕਹਿੰਦੇ ਦੁਕਾਨਾਂ ਚ ਵਾੜਨੇ ਨੀ ਦਿੰਦੇ ਸੀ ਇਹ ਕਹਿੰਦੇ ਸੂਮ ਦੇ ਸੰਡੂ ਹੀ ਆ ਜਿੱਦਾਂ ਹੁਣ ਇੱਕ ਇਹ ਜਿਹੜੇ ਐਨ ਆਰ ਆਈ ਇਹਨਾਂ ਨੂੰ ਕਹਿੰਦੇ ਕੋਰੋਨਾ ਵਾਇਰਸ ਦੇ ਸੰਡੂ ਹੀ ਆ ਇਹਨਾਂ ਨੂੰ ਇੱਥੇ ਵਾੜਨਾ ਦਿਓ ਜਿੱਦਾਂ ਹੁਣ ਇਹਨੂੰ ਫੜ ਕੇ ਅੰਦਰ ਹੀ ਵਾੜ ਦਿਓ ਜਿੱਦਾਂ ਕੁਮਾਰੇ ਹੋ ਗਈ ਜਿੱਦਾਂ ਹੁਣ
ਨਹੀਂ ਨਹੀਂ ਕਮਾਲ ਤਾਂ ਹੋਈ ਆ ਤੁਹਾਨੂੰ ਸੁਣਾਉਂਦੇ ਆ ਸਟੋਰੀ ਉੱਥੇ ਵੀ ਨਾ ਸਾਨੂੰ ਬਰਿੰਦਰ ਲਾਡੀ ਆ ਸਾਡੇ ਲਿਸਨਰ ਵੀ ਆ ਵਧੀਆ ਮਿੱਤਰ ਵੀ ਨੇ ਇੰਗਲੈਂਡ ਤੋਂ ਅਮਰੀਕ ਭਾਜੀ ਉਹ ਇੰਡੀਆ ਗਏ ਸੀ ਵਿਆਹ ਕਰਾਉਣ ਤੇ 6 ਮਾਰਚ ਨੂੰ ਉਹਨਾਂ ਵਿਆਹ ਹੋ ਗਿਆ ਮੈਂ ਉੱਥੇ ਹੀ ਸੀਗਾ ਉਦੋਂ ਕਹਿੰਦਾ ਵਿਆਹ ਹੋ ਗਿਆ ਤੇ ਉਹਨਾਂ ਦਾ ਫੋਨ ਆਇਆ 2 ਹਫ਼ਤੇ ਬਾਅਦ ਮੈਂ ਕਿਹਾ ਕਿੱਦਾਂ ਬਈ ਇੰਗਲੈਂਡ ਕਿੱਦਾਂ ਕਹਿੰਦਾ ਭਾਜੀ ਕਿੱਥੇ ਇੰਗਲੈਂਡ ਕਹਿੰਦਾ ਮੈਂ ਲੋਕਡਾਊਨ ਹੋ ਗਿਆ ਮੈਂ ਤਾਂ ਜਾ ਹੀ ਨਹੀਂ ਸਕਦਾ ਮੈਂ ਤਾਂ ਘਰੇ ਹੀ ਆ ਮੈਂ ਕਿਹਾ ਚੱਲ ਵਧੀਆ ਕਹਿੰਦਾ ਉਹ ਤਾਂ ਗੱਲ ਠੀਕ ਹੈ ਕਹਿੰਦਾ ਮੇਰੇ ਘਰੇ ਕਹਿੰਦਾ ਪੁਲਿਸ ਵਾਲੇ ਆ ਗਏ ਹਨਾ ਤੇ ਕਹਿੰਦੇ ਵੀ ਤੂੰ ਬਾਹਰੋਂ ਆਇਆ ਕਹਿੰਦੇ ਹਾਂਜੀ ਬਾਹਰੋਂ ਆਇਆ ਦੱਸ ਪੁੱਛਿਆ ਬੱਚਾ ਸਾਰਾ ਵਧੀਆ ਡੀਲ ਕੀਤਾ ਉਹਨਾਂ ਨੇ ਉਹ ਕਹਿੰਦੇ ਵੀ ਠੀਕ ਆ ਵੀ ਬਤੂ ਹੁਣ ਬਾਹਰ ਨਾ ਜਾਈ ਨਿਕਲੀ ਨਾ ਬਾਹਰ ਮਾਹੌਲ ਠੀਕ ਨੀ ਹੈਗਾ ਵੀ ਸਾਡਾ ਫਰਜ਼ ਬਣਦਾ ਤੈਨੂੰ ਤੁਹਾਡੇ ਲੋਕਾਂ ਉੱਪਰ
ਕਰਨਾ ਨਾਲੇ ਤੇਰਾ ਪਾਸਪੋਰਟ ਵੀ ਕੈਂਸਲ ਹੋ
ਗਿਆ ਆਹੋ
ਇਦਾਂ ਨਹੀਂ ਕਿ
ਨਹੀਂ ਨਹੀਂ ਉਹ ਕਹਿੰਦਾ ਡੋਰ ਤੇ ਲਾ ਗਿਆ ਫੇਰ ਨੋਟਿਸ ਲਾ ਗਿਆ ਡੋਰ ਤੇ ਵੀ ਇਸ ਘਰ ਦੇ ਵਿੱਚ NRI ਹੈ ਜਾਣੀ ਕਿ ਬਾਹਰੋਂ ਬੰਦਾ ਆਇਆ ਹੋਇਆ ਵੀ ਬਾਹਰ ਨੀ ਜਾ ਸਕਦਾ ਉਹ ਬੜਿਆ ਨੋਟਿਸ ਹੈ ਉਹਨੂੰ ਹਨਾ ਸੋ ਚਲੋ ਕੋਈ ਗੱਲ ਨੀ ਉਹ ਵੀ ਇਟਸ ਨੋਟ ਟੂ ਬੈਡ ਹਨਾ ਵੀ ਹੋ ਗਈ ਗੱਲ ਹਨਾ ਤੇ ਉੱਥੇ ਵੀ ਮਤਲਬ ਇਸ ਤਰ੍ਹਾਂ ਚਲੋ ਲੁੱਕ ਆਫਟਰ ਹੀ ਕਰ ਰਹੇ ਆ ਵੀ ਚਲੋ NRI ਨੂੰ ਜ਼ਿਆਦਾ ਖਤਰਾ ਆਪਣੇ ਜਿੱਥੋਂ ਸਰਕਾਰ ਕਰਦੀ ਹੈ ਲੁੱਕ ਆਫਟਰ ਪਰ ਜਿਹੜੇ ਲੋਕ ਹੈ ਉਹ ਹੁਣ ਗੱਲ ਦੱਸਦਾ ਕਹਿੰਦਾ ਵੀ ਇੱਥੇ ਨਾ ਉਹ ਪੁਲਿਸ ਆਈ ਪਿੰਡ ਚ ਕਿਸੇ ਚ ਕਹਿੰਦੇ ਬਈ ਇੱਥੇ ਨਾ ਇੱਕ NRI ਆਇਆ ਉੱਥੇ 7 ਬੈਠੇ ਹੁੰਦੇ ਨਾ ਬੰਦੇ ਬੈਠੇ ਹੁੰਦੇ ਆ ਉਹ ਖੜੇ ਹੁੰਦੇ ਆ ਸਾਈਕਲਾਂ ਤੇ ਕਦੇ ਉੱਥੇ ਖੜ ਕੇ 4 ਜਣੇ ਉਹ ਪੁਲਿਸ ਦੀ ਗੱਡੀ ਆਈ ਕਹਿੰਦੇ ਬਈ ਉਹ ਫਲਾਨਾ ਸੀ ਉਹ ਨਾ ਆ ਲਿਸਟ ਤੇ ਹੈਗਾ ਬੰਦਾ ਬਾਹਰੋਂ ਆਇਆ ਆ ਵੀ ਉਹ ਕਿੱਥੇ ਅਸੀਂ ਉਹਨੂੰ ਮਿਲਣਾ ਆ ਠੀਕ ਹੈ ਉਹ ਇੱਕ ਬੰਦਾ ਉਹ ਲੈ ਜੀ ਉਹ ਆਹੋ ਅੱਛਾ ਬਾਹਰੋਂ ਆਇਆ ਉਹ ਤਾਂ ਆਉਂਦਾ ਹੀ ਰਹਿੰਦਾ ਆ ਕਹਿੰਦਾ ਹਾਂਜੀ ਮੈਂ ਤੁਹਾਨੂੰ ਲੈ ਕੇ ਚੱਲਦਾ ਉਹਦੇ ਕੋਲ ਹਨਾ ਮੈਂ ਦੱਸਦਾ ਕਿੱਥੇ ਰਹਿੰਦਾ ਉਹ ਜਾਣੀ ਕਿ ਉਹਨੂੰ ਬੜੀ ਨਾ ਤੇਵਰ ਨਾਲ ਗਿਆ ਵੀ ਜਿੱਦਾਂ ਬੜਾ ਗੁੱਸੇ ਹੁੰਦਾ ਉਹ ਤੋਂ ਹਨਾ ਤੇ ਉਹ ਮੁਰੇ ਮੁਰੇ ਤੁਰ ਪਿਆ ਸਾਈਕਲ ਤੇ ਤਾਂ ਮਗਰ ਪਿੱਛੇ ਪੁਲਿਸ ਵਾਲੀ ਗੱਡੀ ਲਾ ਲਈ ਤਾਂ ਜਿਹੜੇ 3-4 ਪਿੱਛੇ ਖੜੇ ਸੀ ਨਾ ਉਹਨਾਂ ਨੇ ਉਹ ਗਾਲ ਵਰਾਈ ਉਹਨੂੰ ਬੰਦੇ ਨੂੰ ਜਿਹੜਾ ਲੈ ਕੇ ਜਾਂਦਾ ਸੀ ਕਹਿੰਦਾ ਹਜੇ ਸਾਲ ਪਹਿਲਾਂ ਇਸ ਇਹਦੀ ਕੁੜੀ ਦਾ ਵਿਆਹ ਉਹ NRI ਨੇ ਕੀਤਾ ਜਿਹਨੂੰ ਹੁਣ ਇਹ ਫੜਾਉਣ ਚੱਲਿਆ ਹਾਲ ਮਤਲਬ ਉੱਥੇ ਲੋਕਾਂ ਦਾ ਕਈਆਂ ਦਾ ਹੋਇਆ ਆ ਪਰ ਸਾਰੇ ਨੀ ਮੈਂ ਇਹ ਨੀ ਕਹਿ ਰਿਹਾ ਸਾਰੇ ਹੋ ਰਿਹਾ ਪਰ ਜਿਹੜੇ ਜਿਹੜੇ ਮੂਰਖ ਹੈ ਉਹ ਤਾਂ ਲਾਹੌਰ ਵੀ ਉਹਨਾਂ ਨੇ ਮੂਰਖ ਹੀ ਰਹਿਣਾ
ਹਾਂ
ਤੇ ਜੇ ਉਹ ਪਿਸ਼ੌਰ ਚੱਲ ਜਾਣ ਉੱਥੇ ਵੀ ਉਹਨਾਂ ਨੇ ਮੂਰਖ ਹੀ ਰਹਿਣਾ ਆ ਹੁਣ ਆਪਾਂ ਗੱਲ ਜਿਹੜੀ ਹੈ ਨਾ ਇੱਕ ਬ੍ਰੇਕ ਤੋਂ ਬਾਅਦ ਆਸਟ੍ਰੇਲੀਆ ਦੀ ਵੀ ਕਰਾਂਗੇ ਕਿ ਜਿੱਦਾਂ NRI ਇੰਡੀਆ ਜਾਂਦੇ ਆ ਇੱਦਾਂ ਆਸਟ੍ਰੇਲੀਅਨ ਦੇ ਆਸਟ੍ਰੇਲੀਆ ਦੇ ਵਿੱਚ ਬਾਹਰੋਂ ਵੀ ਬਹੁਤ ਆਏ ਹੋਏ ਜਿਨ੍ਹਾਂ ਦੇ ਵਿੱਚ ਵਰਕ ਵੀਜ਼ੇ ਤੇ ਵੀ ਨੇ ਟੈਂਪਰੇਰੀ ਵੀਜ਼ੇ ਤੇ ਵੀ ਨੇ ਵਿਜ਼ਟਰ ਵੀ ਨੇ ਸਟੂਡੈਂਟ ਵੀਜ਼ੇ ਵੀ ਉਹਨਾਂ ਨੂੰ ਟੈਂਪਰੇਰੀ ਸਿਟੀਜ਼ਨ ਕਿਹਾ ਵਿਜ਼ਟਰ ਤੋਂ ਇਲਾਵਾ ਹੁਣ ਉਹਨਾਂ ਦੇ ਬਾਰੇ ਆਸਟ੍ਰੇਲੀਆ ਕੀ ਕਰ ਰਿਹਾ ਤੇ ਕੰਪੈਰੇਟਿਵਲੀ ਹੋਰ ਦੇਸ਼ਾਂ ਦੇ ਵਿੱਚ ਕੀ ਹੋ ਰਿਹਾ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਇਸ ਬ੍ਰੇਕ ਤੋਂ ਬਾਅਦ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਆਓ ਜੀ ਆਓ ਓ ਬਿੰਦਰ ਤੇਰਾ ਕੌਣ ਹੈ
ਹੈਲੋ ਮਾਮਾ ਜੀ
ਓ ਵਾਹ ਸੋਨੂ ਤੂੰ
ਵੀਰ ਜੀ ਸਤਿ ਸ਼੍ਰੀ ਅਕਾਲ
ਓ ਭੈਣੇ ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ ਇਹ ਕਮਾਲ ਕਿੱਦਾਂ ਹੋਇਆ
ਵੀਰ ਜੀ ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ ਜੀ ਹਾਂ ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਵੀਟ ਐਲਰਜੀ ਨੈਜ਼ਲ ਐਲਰਜੀ ਸਕਿਨ ਐਲਰਜੀ ਫੂਡ ਐਲਰਜੀ ਅਤੇ ਡਰੱਗ ਐਲਰਜੀ ਵਿੱਚ ਤੇ ਨਾਲ ਡਾਕਟਰ ਪੂਜਾ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਇਨ ਦਾ ਟ੍ਰੀਟਮੈਂਟ ਆਫ ਕਾਸਮੈਟਿਕ ਪ੍ਰੋਬਲਮਸ ਵਿਦ ਲੇਟੈਸਟ ਅਮੈਰੀਕਨ ਲੇਜ਼ਰਸ ਵਧੇਰੀ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਕਲੀਨਿਕ ਵਿਜ਼ਿਟ ਕਰ ਸਕਦੇ ਹੋ ਰਿਚ ਹੈਲਥ ਕਲੀਨਿਕ ਰੇਲਵੇ ਰੋਡ ਮਲੇਰ ਕੋਟਲਾ ਪੰਜਾਬ ਜਾਂ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ 9860-53563
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with visa aid immigration and education services jis vich migration sambandhi kise vi tarah de sawal da jawab tusi le sakoge so sunna na bhulna har mangalwar अमरदीप कौर नाल शाम 7 बजे तो 8 बजे तक प्रोग्राम माइग्रेशन मैटर्स।
मामा मामा मैंने इस पार्टी में ना लहंगा ही डालना है।
ओहो अब ये विश कहाँ से पूरी करूँ, यहाँ पे कहाँ मिलेंगे किड्स फैशन क्लोथिंग।
बस इतनी जी विश, चलो फिर चलते हैं एचके किड्स।
एचके किड्स ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसी भी साइज दे, किसी भी डिजाइन दे, किसी भी कलर दे, किसी भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो। एचके किड्स,
एचके किड्स जो की डील करदे ने स्टाइलिश ज्वेलरी विच भी फॉर एनी ओकेजन। वधेरी जानकारी ले तुसी कॉल कर सकदे हो जितेंद्र सिंह जी नू 448-586-314 ते या 451-909-0005 ते, या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न। काफे नाम याद रखियो
एचके किड्स।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ, ਸ਼ਨਿਚਰਵਾਰ ਦਾ ਪ੍ਰੋਗਰਾਮ, 9:08 ਸੁਬਾਹ ਦੇ ਸਿਡਨੀ ਸਮੇਂ ਦੇ ਮੁਤਾਬਕ ਹੋ ਚੁੱਕੇ ਨੇ। ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਜੁੜੇ ਹੋਏ ਨੇ। ਭਾਜੀ ਪਹਿਲਾਂ ਆਪਾਂ ਸੁਨੇਹੇ ਲੈਣੇ ਆ, ਉਸ ਤੋਂ ਬਾਅਦ ਫਿਰ ਆਪਾਂ ਫੇਰ ਮੁੱਦੇ ਤੇ ਆਉਣਾ ਹੈ। ਬਲਰਾਜ ਸਿੰਘ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਭਾਈ ਨਿਰਮਲ ਸਿੰਘ ਜੀ ਅਪ੍ਰੈਲ ਚ ਆਸਟ੍ਰੇਲੀਆ ਆ ਰਹੇ ਸੀ ਤੇ ਮੈਂ ਐਕਸਾਈਟਿਡ ਸੀ ਉਹਨਾਂ ਨੂੰ ਪਹਿਲੀ ਵਾਰੀ ਸੁਣਨ ਦਾ, ਪਰ ਜੋ ਵਾਹਿਗੁਰੂ ਨੂੰ ਮਨਜ਼ੂਰ। ਬਿਲਕੁਲ ਜੀ, ਤੇ ਬਾਕੀ ਰਵਿੰਦਰ ਸਿੰਘ ਧਨੀ ਕਹਿੰਦੇ ਨੇ ਕਿ ਬੰਦਾ ਆਇਆ ਸਿਡਨੀ ਤੋਂ ਮੈਲਬਰਨ ਆਇਆ ਸੀ ਜੀ, ਉਸ ਨੂੰ ਕੁਰਕੋਈ ਜਾਂਦੇ ਸੀ, ਅਸੀਂ ਮੈਡੀਕਲ ਸੈਂਟਰ ਗਏ ਸੀ ਦਵਾਈ ਲੈਣ ਨੂੰ, ਉਹ ਕਹਿੰਦੇ ਕਿ 15 ਦਿਨ ਅੰਦਰ ਰਹੋ, ਨਹੀਂ ਦਵਾਈ ਦਿੱਤੀ ਉਹਨਾਂ ਨੇ, ਕਹਿੰਦੇ ਇੰਟਰ ਸਟੇਟ ਤੋਂ ਆਏ ਹੋ। ਮੈਂ ਵੀ ਮੈਲਬਰਨ ਮੇਰੇ ਕੋਲ ਮੈਲਬਰਨ ਤੋਂ ਹੀ ਆਇਆ ਸੀ ਜੀ, ਸੋ ਉਹ ਵੀ 15 ਦਿਨ ਦੇ ਕਹਿ ਰਹੇ ਨੇ ਨਿਊ ਸਾਊਥ ਵੇਲਜ਼ ਵਿੱਚ, ਜੇ ਬਾਹਰੋਂ ਆਏ ਤਾਂ 15 ਦਿਨ ਅੰਦਰ ਰਹੋ। ਤੇ ਭੁੱਲਰ ਸ਼ੈਪਟਨ ਤੋਂ ਸਾਡੇ ਨਾਲ ਜੁੜ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਸਤਿਕਾਰਯੋਗ ਅਜਮੇਰ ਸਿੰਘ ਸਾਡੇ ਨਾਲ ਕੈਨਬਰਾ ਤੋਂ ਜੁੜੇ ਨੇ, ਤੇ ਕਹਿੰਦੇ ਨੇ ਕਿ ਜਿਹੜਾ 50 ਸਾਲ ਤੋਂ ਗੋਲਕ ਨੂੰ ਭੰਡ ਰਿਹਾ ਉਹ ਮਹਾਂਪੁਰਸ਼ ਦਾ ਨਾਂ ਭੇਜੋ। ਮੈਂ ਭੇਜ ਦਿੱਤਾ ਜੀ ਤੁਹਾਨੂੰ, ਦੇਖ ਲਓ ਕਿਹੜਾ ਹੈ ਬੰਦਾ, ਤੁਹਾਨੂੰ ਪਤਾ ਹੀ ਹੈ ਬੜਾ ਫੇਮਸ ਬੰਦੇ ਨੇ ਉਹ। ਤੇ ਹੋਰ ਵੀ ਤੁਹਾਨੂੰ ਭੇਜਦਾ ਕਟਿੰਗਸ ਥੋੜੀਆਂ ਜਿਹੀਆਂ। ਤੇ ਸਾਡੇ ਨਾਲ ਗੁਰਪ੍ਰੀਤ ਐਡਲੇਡ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪਿਛਲੇ ਹਫ਼ਤੇ ਵੀ ਪ੍ਰੋਗਰਾਮ ਸੁਣਿਆ ਸੀ, ਗੁੱਡ ਟੂ ਹੀਅਰ ਯੂ ਆਫਟਰ ਲੌਂਗ ਟਾਈਮ। ਦੋਨੇ ਪ੍ਰੋਗਰਾਮ ਕਹਿੰਦੇ ਬੜੇ ਇਨਫੋਰਮੇਸ਼ਨ ਭਰਪੂਰ ਸੀ। ਹਾਊਐਵਰ ਇਟਸ ਅਪਡੇਟਡ ਔਨ ਪੋਡਕਾਸਟ ਆਵਰ 3 or 4 hours, ਸੋ ਹੈਵ ਟੂ ਲਿਸਨ ਸੈਟਰਡੇ ਪੋਡਕਾਸਟ ਔਨ ਸੰਡੇ, ਕੈਨ ਯੂ ਪਲੀਜ਼ ਮੇਕ ਆਫ। ਹਾਂਜੀ ਹਾਂਜੀ ਹਾਂਜੀ, 15 ਮਿੰਟ ਬਾਅਦ। ਆਈ ਕੈਨੋਟ ਲਿਸਨ ਲਾਈਵ, ਇਟਸ ਟੂ ਅਰਲੀ ਫਾਰ ਮੀ। ਤੇ ਬਿਲਕੁਲ, ਮੈਂ ਇਹ ਪ੍ਰੋਗਰਾਮ ਹੁਣੇ ਐਤਕੀ ਨਵੀਂ ਸਿਸਟਮ ਸ਼ੁਰੂ ਕੀਤਾ ਕਿ ਮੈਂ ਖੁਦ ਹੀ 15 ਮਿੰਟ ਬਾਅਦ ਪ੍ਰੋਗਰਾਮ ਪਾਇਆ ਕਰਾਂਗਾ। ਪਹਿਲਾਂ ਸਰਬਜੀਤ ਹੁਣੀ ਇਹ ਸਰਵਿਸ ਨਿਭਾਉਂਦੇ ਹੁੰਦੇ ਸੀ। ਤੇ ਸਾਡੇ ਨਾਲ ਸਾਡੇ ਭੈਣ ਜੀ ਜੁੜੇ ਨੇ ਮੈਲਬਰਨ ਤੋਂ, ਉਹਨਾਂ ਦਾ ਨਾਮ ਨਹੀਂ ਮੈਂ ਲੈਣਾ। ਤੇ ਉਹ ਕਹਿੰਦੇ ਕਿ ਸਾਨੂੰ ਇਹ ਮੈਸੇਜ ਮਿਲਿਆ ਗਾਂ ਫਲੋਟ ਹੋ ਰਿਹਾ, ਕਿਤੇ ਇਹਦੇ ਬਾਰੇ ਦੱਸੋ ਇਹ ਸਹੀ ਹੈ ਜਾਂ ਨਹੀਂ ਸਹੀ। ਕਹਿੰਦੇ ਕਿ ਜਿਹੜੇ 5 ਅਪ੍ਰੈਲ ਨੂੰ ਕੱਲ ਨੂੰ ਹੋ ਰਿਹਾ ਨਾ ਅਮਰੀਕ ਭਾਜੀ, ਕੈਂਡਲ ਲਾਈਟ ਇੰਡੀਆ ਦੇ ਵਿੱਚ ਮੋਦੀ ਸਾਹਿਬ ਨੇ ਕਿਹਾ ਵੀ ਮੋਮਬੱਤੀਆਂ ਜਗਾਓ, ਇਹ ਕਹਿੰਦੇ ਉਹਨਾਂ ਨੇ ਤਾਂ ਚੁਣਿਆ ਕਿਉਂਕਿ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਵਸ ਵੀ ਹੈ ਇਸ ਦਿਨ, ਤੇ ਇਸ ਕਰਕੇ ਉਹ ਕਹਿੰਦੇ ਵੀ ਦਿਸ ਟਾਈਮ ਟੂ ਪੇ ਹਿਮ ਰਿਸਪੈਕਟ ਫਾਰ ਹਿਸ ਸੈਕਰੀਫਾਈਸ, ਹਾਓ ਫਾਰ ਇਟਸ ਟਰੂ ਟਾਈਮ ਵਿਲ ਓਨਲੀ ਟੈਲ, ਲੈਟਸ ਵੇਟ ਟੁਮਾਰੋ। ਠੀਕ ਹੈ, ਹੁਣ ਇਹ ਫਲੋਟ ਹੋ ਰਹੀਆਂ ਵੀ ਜਗਾਓ ਮੋਮਬੱਤੀਆਂ ਕਿਉਂਕਿ ਉਦਣ 5 ਨੂੰ ਪ੍ਰਕਾਸ਼ ਦਿਵਸ ਵੀ ਹੈ। ਹੁਣ ਇਹ ਤੁਸੀਂ ਕਿਤੇ ਕੋਈ ਸਟੇਟਮੈਂਟ ਦੇਖੀ ਸਰਕਾਰੀ ਜਿੱਥੇ ਉਹਨਾਂ ਨੇ ਕਿਹਾ ਹੋਵੇ ਇਸ ਕਰਕੇ ਕਰ ਰਹੇ ਆ ਅਮਰੀਕ ਭਾਜੀ?
ਨਹੀਂ ਨਹੀਂ ਅਮਰੀਕ, ਮੈਨੂੰ ਤਾਂ ਬਾਈਬਲ ਬਿਲਕੁਲ ਨੀ ਲੱਗਦੀ ਇਹ ਸਟੇਟਮੈਂਟ. ਉਹ ਤਾਂ ਵੈਸੇ ਕਰ ਰਹੇ ਜਿਹੜੇ ਸਾਡੇ ਫਰੰਟ ਲਾਈਨ ਤੇ ਵਾਰੀਅਰ
ਵਰਕਰ ਆ, ਜਿਹੜੇ
ਡਾਕਟਰ ਵਰਕਰ ਆ, ਹੈ ਨਾ, ਉਹਨਾਂ ਨੂੰ ਥੋੜਾ ਉਤਸ਼ਾਹਿਤ ਕਰਨ ਦੇ ਲਈ ਇੰਗਲੈਂਡ ਦੇ ਵਿੱਚ ਚੀਜ਼ਾਂ ਦੀ ਪੇਡ ਦੀ, ਉੱਥੇ ਲੋਕ ਗਲੀਆਂ ਚ ਆ ਕੇ ਥੋੜਾ ਡਾਂਸ ਵੀ ਕਰਦੇ ਆ, ਤਾੜੀਆਂ ਵੀ ਮਾਰਦੇ ਆ, ਜਾਂ ਉਹਨਾਂ ਨੇ ਇੱਕ ਟੋਟਲ ਆਫ ਰਿਸਪੈਕਟ ਆ ਇਹ ਜਿਹੜੇ ਵਰਕਰ ਦੇ ਫਰੰਟ ਲਾਈਨ ਤੇ ਕੰਮ ਕਰ ਰਹੇ ਆ, ਉਹਨਾਂ ਨੂੰ ਯਾਦ ਕਰਦੇ ਆ,
ਅਮਰੀਕ ਭਾਜੀ ਮੈਨੂੰ ਇਹ ਦੱਸੋ ਵੀ ਇਹਦੇ ਵਟਸ ਰੋਂਗ, ਮਤਲਬ ਇਹ ਚ ਗਲਤ ਕੀ ਆ? ਮਤਲਬ ਜੇ ਮਤਲਬ ਜੇ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਸਾਡੇ ਮਤਲਬ ਜਥੇਦਾਰ ਸਾਹਿਬ ਜਾਂ ਕੋਈ ਕਹਿੰਦੇ ਵੀ ਲਓ ਜੀ ਏਦਾਂ ਕਰੋ ਵੀ ਆਪਾਂ ਸਾਰੇ ਨਾ ਉਹਨਾਂ ਨੂੰ ਆਪਾਂ ਸ਼ਰਧਾਂਜਲੀ ਭੇਟ ਕਰਨੀ ਜਿਹੜੇ ਫਰੰਟ ਲਾਈਨ ਤੇ ਜਿੱਦਾਂ ਤੁਸੀਂ ਲੜ ਰਹੇ ਆ, ਜਾਂ ਕਿੱਦਾਂ ਵੀ ਆਪਾਂ ਉਹਨਾਂ ਨੂੰ ਐਪਰੀਸ਼ੀਏਟ ਕਰਨ ਦੇ ਲਈ ਆਪਾਂ ਆਹ ਕਾਰਜ ਕਰਨਾ ਵੀ ਇੱਕ ਘੰਟੇ ਲਈ ਆਪਾਂ ਬੱਤੀਆਂ ਵਜਾ ਦੇਣੀਆਂ, ਉਹਦੇ ਨਾਲ ਬਿਜਲੀ ਦੀ ਵੀ ਸੇਵਿੰਗ, ਆਪਾਂ ਮੋਮਬੱਤੀਆਂ ਜਗਣੀਆਂ, ਉਹ ਘਰੇ ਰਹਿ ਕੇ ਜਲਾਣੀਆਂ, ਜੇ ਮੋਮਬੱਤੀ ਤਾਂ ਹਰੇਕ ਘਰ ਹੁੰਦੀ ਆ ਤਕਰੀਬਨ,
ਹਨਾ,
ਤੇ ਮਤਲਬ ਇਹਦੇ ਚ ਮਤਲਬ ਜੇ ਕਿਸੇ ਦਾ ਮਨੋਬਲ ਚੱਕਣ ਲਈ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਜਨਤਾ ਨੂੰ ਕਹਿ ਰਿਹਾ ਜਾਂ ਕੋਈ ਕਹਿ ਰਿਹਾ, ਮਤਲਬ ਕਿਤੇ ਵੀ ਆ, ਜਾਂ ਟਰੰਪ ਕਹਿ ਰਿਹਾ ਜਾਂ ਵਟ ਐਵਰ ਇੱਧਰ ਪੀ ਐਮ ਕਹਿ ਰਿਹਾ, ਤੇ ਇਹਦੇ ਵਿਚ ਮਤਲਬ ਤੁਸੀਂ ਜੇ ਨਹੀਂ ਜਗਾਉਣੀ ਨਾ ਜਗਾਓ, ਪਰ ਜਿਹੜੇ ਜਿਹੜੇ ਐਪਰੀਸ਼ੀਏਟ ਕਰਨਾ ਚਾਹੁੰਦੇ ਆ ਜੇ ਇਸ ਮਕਸਦ ਨਾਲ ਉਹ ਕਹਿ ਰਹੇ ਆ ਵੀ ਤੁਸੀਂ ਇਹ ਆਪਾਂ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਆ ਜਿਹੜੇ ਬੰਦੇ ਕੰਮ ਕਰ ਰਹੇ ਨੇ ਫਰੰਟ ਲਾਈਨ ਤੇ, ਤੇ ਵਟਸ ਰੋਂਗ ਇਨ ਦੈਟ? ਮੈਨੂੰ
ਕੋਈ ਗਲਤ ਗੱਲ ਨੀ ਇਹਦੇ ਚ, ਮੈਨੂੰ ਤਾਂ ਲੱਗਦੀ ਨੀ ਅਮਦੀਪ, ਇੱਕ ਹੋਰ ਵੀ ਪਲੋਟ ਹੋ ਰਹੀ ਆ ਵਟਸਐਪ ਤੇ, ਕਿ ਦੇਖੋ ਜਿਹੜੇ ਫ੍ਰੀ ਟਾਈਮ ਆ ਉੱਥੋਂ ਸਾਡੀ ਟੀਵੀ ਤੋਂ ਜਾਂ ਟੀਵੀ ਤੋਂ ਜਿਹੜੇ ਜਿਹੜੇ ਚੈਨਲ ਆ ਉਹਨਾਂ ਤੋਂ ਰਮਾਇਣ ਦੀ ਕਥਾ ਸੁਣਾਈ ਜਾ ਰਹੀ ਆ, ਰਮਾਇਣ ਦਾ ਸੀਰੀਅਲ ਦਿਖਾਇਆ ਜਾ ਰਿਹਾ ਜਾਂ ਮਹਾਭਾਰਤ ਦਿਖਾਈ ਜਾ ਰਹੀ ਆ, ਇੱਕ ਫਿਰ ਕਹਿਆ ਉਹ ਆਪਣੇ ਜਿਹੜਾ ਧਰਮ ਆ ਉਹਨੂੰ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ, ਬਾਕੀ ਕਈ ਟੀਵੀ ਚੈਨਲ ਤੇ ਕਈ ਹੋਰ ਚੈਨਲ ਦੂਜੇ ਧਾਰਮਿਕ ਪ੍ਰੋਗਰਾਮ ਵੀ ਤਾਂ ਹੋ ਰਹੇ ਆ, ਲੋਕ ਇਸ ਵੇਲੇ ਘਰਾਂ ਚ ਬੰਦ ਆ, ਉਹਨਾਂ ਦਾ ਥੋੜਾ ਇੰਟਰਟੇਨਮੈਂਟ ਵੀ ਹੋਣਾ ਚਾਹੀਦਾ, ਉਹਨਾਂ ਨੂੰ ਘਰ ਰਹਿਣ ਦੀ ਥੋੜੀ ਥੋੜਾ ਉਹਨਾਂ ਦਾ ਮਨੋਰੰਜਨ ਹੋ ਕੇ ਤਾਂ ਉਹ ਘਰ ਵਿਚ ਬੈਠੇ ਰਹਿਣ, ਇਹ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਜਿਹੜੇ ਟੀਵੀ ਚੈਨਲ ਆ ਜਾਂ ਸਰਕਾਰ ਦੇ ਜਿੰਨੇ ਵੀ ਚੈਨਲ ਆ ਉਹਨਾਂ ਤੋਂ, ਤੇ ਇਹਦਾ ਵੀ ਮਖੌਲ ਲੜਾਇਆ ਜਾ ਰਿਹਾ, ਇਹਨੂੰ ਵੀ ਦੂਜੇ ਪਾਸੇ ਨੂੰ ਲਾ ਰਿਹਾ, ਸਾਡੇ ਧਰਮ ਤੇ ਅਟੈਕ ਆ, ਸਾਨੂੰ ਸਾਡੇ ਦੂਜੇ ਧਰਮ ਦਾ ਗਬਲਾ ਕੀਤਾ ਜਾ ਰਿਹਾ ਜਾਂ ਉਹਦਾ ਪ੍ਰਚਾਰ ਕੀਤਾ, ਤੁਸੀਂ ਕਿੰਨੇ ਇਹਦੇ ਗੱਲ ਨਾਲ ਸਹਿਮਤ ਆ ਕਿ ਅਗਰ ਰਮਾਇਣ ਦਾ ਸ਼ੋਅ ਚੱਲ ਰਿਹਾ ਟੀਵੀ ਤੇ ਉਹ ਤਾਂ ਸਾਡੀ ਮਰਜ਼ੀ ਹੈ, ਦੇਖੋ ਜਾਂ ਨਾ ਦੇਖੋ?
ਨਹੀਂ ਉਹ ਚੱਲ ਰਿਹਾ ਤੇ ਟੀਵੀ ਦੇਖਦਾ ਕੌਣ ਹੈ ਪਹਿਲਾਂ ਤਾਂ ਇਹ ਦੱਸੋ, ਰੌਲਾ ਉਹ ਬਾਰੇ ਜਿਹਨਾਂ ਨੇ ਕਦੇ ਟੀਵੀ ਨੀ ਮੈਨੂੰ ਲੱਗਦਾ ਦੇਖਿਆ ਹੋਣਾ, ਮਤਲਬ ਦੇਖਣਾ ਉਹ ਇਹ ਤਾਂ ਮਤਲਬ ਹੱਸਵੀਣੀ ਜਿਹੀ ਗੱਲ ਹੈ ਨਾ ਵੀ ਮਤਲਬ ਟੀਵੀ ਦੇ ਉੱਤੇ ਰਮਾਇਣ ਦਾ ਆਉਣਾ ਹਨਾ ਤੇ ਸ਼ੁਰੂ ਕਰ ਦੇਣਾ, ਤੇ ਆਈ ਡੋਂਟ ਥਿੰਕ ਵੀ ਇਹ ਕੋਈ ਏਡਾ ਵੱਡਾ
ਰਮਾਇਣ ਵਿਚ ਗਲਤ ਗੱਲ ਵੀ ਕੀ ਹੈ ਜੇ ਦੇਖਿਆ ਜਾਵੇ, ਉਹਦੀ ਧਾਰਮਿਕ ਗੱਲਾਂ ਹੀ ਆ,
ਇਹ ਤਾਂ ਹੈ ਨਾ ਗੱਲ, ਉਹ ਹੈ ਵੀ ਜਦੋਂ ਆਪਾਂ ਕ੍ਰਿਟੀਸਿਜ਼ਮ ਹੀ ਕਰਨਾ ਆ, ਕਿਸੇ ਨੂੰ ਗਾਲਾਂ ਹੀ ਕੱਢਣੀਆਂ ਤੇ ਫਿਰ ਉਹ ਕੱਢਣੀਆਂ ਨੋ ਮੈਟਰ ਵਟ, ਹੈ ਨਾ, ਤੇ ਦੂਜੀ ਗੱਲ ਹੁਣ ਆਪਾਂ ਚਲੋ ਆਉਂਦੇ ਆ ਆਸਟ੍ਰੇਲੀਆ ਦੇ ਉੱਤੇ ਵੀ, ਚਲੋ ਰਵਿੰਦਰ ਸਿੰਘ ਸੈਣੀ ਤੋਂ ਵੀ ਸਾਡੇ ਨਾਲ ਆ ਗਏ ਨੇ ਪ੍ਰੋਗਰਾਮ ਚ, ਲੱਕੀ ਖਰਲਾ ਵੀ ਆ ਗਏ ਨੇ ਪ੍ਰੋਗਰਾਮ, ਤੇ ਉਹ ਕਹਿੰਦੇ ਨੇ ਕਿ ਥਾਲੀ ਵਜਾਓ, ਦੀਵੇ ਜਲਾਓ, ਮੋਮਬੱਤੀ ਜਲਾਓ, ਮੋਦੀ ਜੀ ਇਹ ਦੀਵਾਲੀ ਨਹੀਂ ਮਹਾਮਾਰੀ ਹੈ, ਮਾਸਕ ਲਾਓ, ਟੈਸਟ ਕਰਾਓ, ਹਸਪਤਾਲ ਬਣਾਓ। ਹਾਂਜੀ ਠੀਕ ਹੈ ਜੀ, ਬਹੁਤ ਵਧੀਆ ਵਿਚਾਰ ਹੈ ਤੇ ਇਹ ਵੀ ਚੱਲ ਰਿਹਾ ਕੰਮ, ਤੇ ਹਸਪਤਾਲਾਂ ਦੇ ਹਾਲ ਤੁਸੀਂ ਸੁਣੇ ਲਓ ਭਾਈ ਨਿਰਮਲ ਸਿੰਘ ਉਹਨਾਂ ਦੀ ਆਡੀਓ ਰਿਕਾਰਡਿੰਗ ਤੋਂ, ਕਿ ਜਿਹੜੇ ਬਣੇ ਹੋਏ ਆ ਪਹਿਲਾਂ ਉਹਨਾਂ ਨੂੰ ਹੀ ਸੁਧਾਰ ਲਈਏ ਤਾਂ ਜ਼ਿਆਦਾ ਵਧੀਆ, ਉੱਥੋਂ ਜਿਹੜਾ ਅਮਲਾ ਆ, ਸਟਾਫ ਹੈ, ਉਹੀ ਵਧੀਆ ਕੰਮ ਕਰਨ ਲੱਗ ਪਏ, ਤਾਂ ਇਨਫਰਾਸਟ੍ਰਕਚਰ ਤਾਂ ਪਹਿਲਾਂ ਬਹੁਤ ਹੈ ਇੰਡੀਆ ਦੇ ਵਿੱਚ, ਪਹਿਲਾਂ ਹੀ ਬਹੁਤ ਜ਼ਿਆਦਾ ਆ, ਹਸਪਤਾਲ ਇੰਨੇ ਆ ਕਿ ਮਤਲਬ ਤੁਸੀਂ ਇੰਡੀਆ ਚਲ ਜਾਓ, ਨਵੇਂ ਸ਼ਹਿਰ ਚਲ ਜਾਓ ਤੇ ਮੈਨੂੰ ਲੱਗਦਾ ਹਰ ਗਲੀ ਦੇ ਵਿੱਚ ਹਸਪਤਾਲ ਹੈ, ਤੇ ਪਰ ਗੱਲ ਇਹ ਆ
ਜਦੋਂ ਵੀ ਕੋਈ ਪ੍ਰਧਾਨ ਮੰਤਰੀ ਗੱਲ ਕਰਦਾ ਕਿਸੇ ਵੀ ਦੇਸ਼ ਦਾ, ਖਾਸ ਤੌਰ ਤੇ ਭਾਰਤ ਦਾ ਪ੍ਰਧਾਨ ਮੰਤਰੀ, ਜੇ ਕੋਈ ਸਲਾਹ ਦਿੰਦਾ ਜਾਂ ਦੇਸ਼ ਨੂੰ ਕੋਈ ਐਡਰੈਸ ਕਰਦਾ, ਉਹਦਾ ਕ੍ਰਿਟੀਸਿਜ਼ਮ ਬਹੁਤ ਜਲਦੀ ਹੋਣ ਲੱਗ ਪੈਂਦਾ।
ਨਹੀਂ ਉਹ ਤਾਂ ਫਿਰ ਦੇਖੋ ਪੋਲੀਟੀਕਲ ਹੋ ਜਾਂਦਾ ਨਾ ਕੰਮ, ਹਨਾ, ਉਹ ਤਾਂ ਪੋਲੀਟੀਕਲ ਹੋ ਜਾਂਦਾ। ਖੈਰ ਜਿਹੜੀ ਗੱਲ ਗੁਰੂ ਤੇਗ ਬਹਾਦਰ ਜੀ ਦੀ ਹੋਈ ਸੀ ਉਹ ਠੀਕ ਨਹੀਂ ਹੈਗੀ, ਹਨਾ, ਤੇ ਉਹਨਾਂ ਨੇ ਮਤਲਬ ਗੁਰੂ ਤੇਗ ਬਹਾਦਰ ਜੀ ਦੇ ਸੰਦਰਭ ਦੇ ਵਿਚ ਨਹੀਂ ਰੱਖਿਆ ਹੋਇਆ, ਤੇ ਉਹ ਉਹਨਾਂ ਦਾ ਇਹ ਟਵੀਟ ਕੀਤਾ ਸੀ ਉਹਨਾਂ ਨੇ ਕਿ ਮਾਰਚ ਅਗੇਂਸਟ ਦਾ ਡਾਰਕਨੈਸ ਟਵਰਡਸ ਦਾ ਲਾਈਟ ਇਹ 9 ਵਜੇ 9 ਮਿੰਟਾਂ ਵਾਸਤੇ 5 ਅਪ੍ਰੈਲ ਨੂੰ ਤੁਸੀਂ ਆਪਣੀਆਂ ਬੱਤੀਆਂ ਜਿਹੜੀਆਂ ਜਗਾਉਣੀਆਂ ਮਤਲਬ ਬੁਝਾ ਕੇ ਕੈਂਡਲ ਤੇ ਬੱਤੀਆਂ ਜਗਾਉਣੀਆਂ ਦੂਜੀਆਂ ਹਨਾ ਸੋ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਦੋਂ ਜਿਹੜੇ ਇੰਨੇ ਲੋਕੀ ਕਰੋੜਾਂ ਲੋਕੀ ਆਈਸੋਲੇਸ਼ਨ ਚ ਰਹਿੰਦੇ ਨੇ ਤੇ ਉਹਨਾਂ ਨੂੰ ਮਤਲਬ ਇਹ ਇੱਕ ਦੂਜੇ ਨੂੰ ਦੱਸਣਾ ਵੀ ਅਸੀਂ ਇਕੱਲੇ ਨਹੀਂ ਹੈਗੇ ਘਰਾਂ ਚ ਬੰਦ ਹੋਏ ਉਹ ਅਸੀਂ ਨਾਲ ਹੈ ਇੱਕ ਦੂਜੇ ਦੇ ਲਾਈਟ ਜਗਾ ਕੇ ਲਿੰਕ ਬਣਾਉਣਾ ਲਾਈਟ ਦੇ ਨਾਲ ਦੈਟਸ ਉਹਦਾ ਓਰਿਜਨਲ ਮੈਸੇਜ ਇਹ ਸੀ ਉਹ ਤੋਂ ਬਾਅਦ ਫਿਰ ਬਾਕੀ ਸਾਰੇ ਚੁਟਕਲੇ ਹੇਟਰਡ ਹਮੈਤੀ ਜਾਂ ਉਹ ਮਤਲਬ ਜ਼ਿਆਦਾ ਹੀ ਅੰਧ ਫੈਲਾ ਕੇ ਮਤਲਬ ਵਧਾ ਚੜਾ ਕੇ ਮੈਸੇਜ ਨੂੰ ਪ੍ਰਮੋਟ ਕਰਨਾ ਉਹ ਸਾਰੀਆਂ ਗੱਲਾਂ ਨੇ ਸੋ ਅਮਰੀਕ ਭਾਜੀ ਕੱਲ ਨਾ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪ੍ਰਾਈਮ ਮਿਨਿਸਟਰ ਨੇ ਬਿਆਨ ਦਿੱਤਾ ਕਿ ਜਿਹੜੇ ਪੈਕੇਜ ਆ ਰਹੇ ਨੇ ਆਸਟ੍ਰੇਲੀਅਨ ਸਿਟੀਜ਼ਨ ਵਾਸਤੇ ਰਾਹਤ ਦੇ ਪੈਕੇਜ ਆ ਰਹੇ ਨੇ 130 ਬਿਲੀਅਨ ਦਾ ਜਿਹੜਾ ਪੈਕੇਜ ਆ ਉਹ ਚਲੋ ਸਿੰਘ ਫਸੇ ਹੋਏ ਨੇ ਦੋਨਾਂ ਪਾਰਟੀਆਂ ਦੇ ਬੜੀ ਛੇਤੀ ਹੋ ਜਾਏਗਾ ਉਸ ਦੇ ਵਿਚ ਜਿਹੜੇ ਨਾਨ ਸਿਟੀਜ਼ਨਜ਼ ਹੈ ਉਹਨਾਂ ਵਾਸਤੇ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਉਹਨਾਂ ਨੂੰ ਕੋਈ ਡਾਇਰੈਕਟ ਪੈਸੇ ਨਹੀਂ ਦਿੱਤੇ ਜਾਣਗੇ ਕੋਈ ਡਾਇਰੈਕਟ ਰਾਹਤ ਨਹੀਂ ਦਿੱਤੀ ਜਾਏਗੀ ਜਿਸ ਤਰ੍ਹਾਂ ਤਕਰੀਬਨ 800-900 ਹਜ਼ਾਰ ਡਾਲਰ ਦਿੱਤਾ ਜਾ ਰਿਹਾ ਫਿਰ ਤੁਹਾਨੂੰ ਜੋਬ ਸਿਕਿਉਰਿਟੀ ਦਿੱਤੀ ਜਾ ਰਹੀ ਹੈ ਸੈਂਟਰ ਲਿੰਕ ਦਿੱਤੀ ਜਾ ਰਹੀ ਹੈ ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਕਾਮਿਆਂ ਨੂੰ ਰੱਖਣ ਦੇ ਲਈ ਉਹਨਾਂ ਦੀ ਜਿਹੜੀ $750 ਵੀਕ ਦੀ ਤਨਖਾਹ ਸਰਕਾਰ ਦੇਣ ਦੇ ਉਹਨਾਂ ਨੇ ਫੈਸਲਾ ਕੀਤਾ ਆ ਨਿਊ ਸਾਊਥ ਵੇਲਸ ਦੀ ਗੌਰਮੈਂਟ ਨੇ $10,000 ਪ੍ਰਤੀ ਬਿਜ਼ਨਸ ਦੇਣ ਦਾ ਫੈਸਲਾ ਕੀਤਾ ਤਾਂ ਕਿ ਉਹ ਆਪਣਾ ਰੈਂਟ ਬਿਜਲੀ ਦਾ ਬਿੱਲ ਦੇ ਸਕਣ ਇਹ ਹੈਗੇ ਆ ਮਤਲਬ ਪੈਕੇਜ ਜਿਹੜੇ ਹੁਣ ਪਾਸ ਹੋ ਰਹੇ ਨੇ ਹੁਣ ਉਹਦੇ ਵਿਚ ਇਕ ਮੰਗ ਉੱਠ ਰਹੀ ਸੀ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਜਾਂ ਵਿਜ਼ਟਰ ਉਹਨਾਂ ਨੂੰ ਵੀ ਕੋਈ ਨਾ ਕੋਈ ਰਾਹਤ ਹੋਣੀ ਚਾਹੀਦੀ ਆ ਔਰ ਇਹ ਕੈਬਨਿਟ ਦੇ ਫੈਸਲੇ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਇਹੋ ਜਿਹੀ ਰਾਹਤ ਨਹੀਂ ਦਿੱਤੀ ਜਾਏਗੀ ਇਹ ਫੈਸਲਾ ਕੀਤਾ ਕਿਉਂਕਿ ਉਹ ਇਸ ਦੇਸ਼ ਦੇ ਸਿਟੀਜ਼ਨ ਨਹੀਂ ਹੈਗੇ ਉਹ ਇਹ ਕਹਿ ਕੇ ਆਏ ਹੋਏ ਨੇ ਇੱਥੇ ਕਿ ਉਹਨਾਂ ਕੋਲ ਅਨਫ ਮਨੀ ਆ ਅਨਫ ਫੰਡਸ ਨੇ ਆਪਣੇ ਆਪ ਨੂੰ ਸਪੋਰਟ ਕਰਨ ਦੇ ਲਈ ਉਹਨਾਂ ਨੇ ਸਾਈਨ ਕੀਤੇ ਹੋਏ ਨੇ ਉਹਨਾਂ ਡਾਕੂਮੈਂਟ ਮਤਲਬ ਜਿਹੜੀ ਰਿਐਲਿਟੀ ਦੀ ਹੁਣ ਆਪਾਂ ਗੱਲ ਕਰਦੇ ਹਾਂ ਤੇ ਉਹ ਤੋਂ ਬਾਅਦ ਜੋ ਅਸੀਂ ਕਹਿ ਰਹੇ ਹਾਂ ਜੀ ਉਹ ਇੱਥੇ ਟੈਕਸ ਦਿੰਦੇ ਆ ਜਿਹੜੇ ਸਾਡੇ ਜਿੰਨੇ ਵੀ ਸਟੂਡੈਂਟ ਵੀਰ ਆਏ ਹੋਏ ਨੇ ਉਹ ਪੜ੍ਹਦੇ ਨੇ ਪੜ੍ਹ ਕੇ ਉਹ ਫੀਸ ਵੀ ਦਿੰਦੇ ਨੇ ਫਿਰ ਕੰਮ ਕਰਦੇ ਨੇ ਟੈਕਸ ਵੀ ਦਿੰਦੇ ਨੇ ਠੀਕ ਹੈ ਜੀ ਸੋ ਉਹ ਗੱਲ ਠੀਕ ਹੈ ਟੈਕਸ ਦਿੰਦੇ ਨੇ ਤੇ ਉਹ ਗੌਰਮੈਂਟ ਦਾ ਇਹ ਕਹਿਣਾ ਮੈਂ ਨਹੀਂ ਕਹਿ ਰਿਹਾ ਇਹ ਤਾਂ ਮੈਂ ਜੋ ਕਹਿ ਰਿਹਾ ਗੌਰਮੈਂਟ ਦੇ ਜਿਨ੍ਹਾਂ ਨੇ ਉਹਨਾਂ ਨੇ ਬਿਆਨ ਦਿੱਤਾ ਉਹ ਕਹਿ ਰਹੇ ਨੇ ਕਿ ਉਹ ਉਹਨਾਂ ਨੂੰ 20 ਘੰਟੇ ਦੀ ਇਜਾਜ਼ਤ ਹੈ ਇਹ ਵੀ ਇੱਕ ਪ੍ਰਿਵਿਲੇਜ ਹੈ ਇਹ ਵੀ ਇੱਕ ਆਸਟ੍ਰੇਲੀਆ ਸਰਕਾਰ ਜਾਂ ਲੋਕਾਂ ਨੇ ਪ੍ਰਿਵਿਲੇਜ ਦਿੱਤੀ ਹੈ ਕਿ ਉਹ 20 ਘੰਟੇ ਕੰਮ ਕਰ ਸਕਣ ਆਪਣਾ ਖਰਚਾ ਕੁਛ ਚੱਕ ਸਕਣ ਪਰ ਉਹਨਾਂ ਨੇ ਮੇਨ ਖਰਚਾ ਐਜ਼ ਅ ਸਟੂਡੈਂਟ ਬਣ ਕੇ ਆਉਂਦੇ ਆ ਤੇ ਇੰਡੀਆ ਤੋਂ ਉਹਨਾਂ ਨੇ ਸਾਈਨ ਕੀਤੇ ਹੋਏ ਆ ਕਿ ਉਹਨਾਂ ਕੋਲ ਅਨਫ ਫੰਡਸ ਹੈਗੇ ਆ ਸਪੋਰਟ ਕਰਨ ਦੇ ਲਈ ਠੀਕ ਹੈ ਤੇ ਦੂਜੀ ਗੱਲ ਇਹ ਵੀ ਅਸਲੀ ਗੱਲ ਇੱਥੇ ਮੁੱਕਦੀ ਆ ਕੇ ਅਮਰੀਕ ਭਾਜੀ ਵੀ ਜਿਹੜੀਆਂ ਹੁਣ ਸਾਨੂੰ ਲੋਲੀਪੋਪ ਮਿਲ ਰਹੇ ਨੇ ਸਾਨੂੰ ਆ ਸਬਸਿਡੀਆਂ ਮਿਲ ਰਹੀਆਂ ਨੇ ਸਾਨੂੰ ਪੈਸੇ ਮਿਲ ਅਸੀਂ ਬੜੇ ਖੁਸ਼ ਹੋ ਰਹੇ ਹਾਂ ਵੀ ਲੈ ਬਈ ਹਨਾ ਅਸੀਂ ਸਾਨੂੰ ਮਿਲ ਰਿਹਾ ਉਹ ਮਿਲ ਰਿਹਾ ਹੁਣ ਇੱਥੇ ਨਾ ਉਹ ਇੱਕ ਜਿਹੜੀ ਕਹਾਣੀ ਬੜੀ ਛੋਟੀ ਜਿਹੀ ਆਉਂਦੀ ਹੁੰਦੀ ਹੈ ਕਿ ਭੇਡਾਂ ਦੀ ਮੀਟਿੰਗ ਸੱਦਦਾ ਇੱਕ ਪੋਲੀਟੀਸ਼ੀਅਨ ਆ ਕੇ ਕਹਿੰਦਾ ਵੀ ਇਹ ਸਿਆਲ ਦੇ ਵਿੱਚ ਮੈਂ ਤੁਹਾਨੂੰ ਮੈਂ ਕੰਬਲ ਦੇ ਦੇਣੇ ਸਾਰੀ ਕੱਲੀ ਕੱਲੀ ਭੇਡ ਨੂੰ ਉੱਨ ਦੇ ਤੇ ਉਹਦਾ ਲੇਲਾ ਨਾਲ ਖੜਾ ਹੁੰਦਾ ਆਪਣੀ ਮਾਂ ਕੋਲ ਉਹ ਕਹਿੰਦਾ ਮੰਮੀ ਕਹਿੰਦਾ ਇਹ ਇੰਨੇ ਕੰਬਲ ਬਣਾਉਣ ਦੇ ਲਈ ਉੱਨ ਕਿੱਥੋਂ ਆਣੀ ਆ ਉਹ ਆਪਣੇ ਵੱਲ ਦੇਖਦੀ ਕਹਿੰਦੀ ਸਾਨੂੰ ਹੀ ਮੁੰਨ ਕੇ ਦੇਣੇ ਆ ਸੋ ਬੇਸਿਕਲੀ ਆਪਣੇ ਹੀ ਖੂਨ ਦਾ ਰਸ ਹੈ ਕਿ ਜਿਹੜਾ ਸਾਨੂੰ ਹੁਣ ਮਿਲ ਰਿਹਾ ਇਹ ਜਿਹੜਾ ਟੈਕਸ ਪੇਅਰ ਦਾ ਹੀ ਪੈਸਾ ਸਾਨੂੰ ਦਿੱਤਾ ਜਾ ਰਿਹਾ ਔਰ ਮੁੜ ਕੇ ਸਾਡੇ ਵਿੱਚੋਂ ਫੇਰ ਨਿਕਲਣਾ ਆ 10-10 ਗੁਣਾ ਹੋ ਕੇ
ਹੋਰ ਟੈਕਸ ਲੱਗਣਾ ਆ ਕਈ ਚੀਜ਼ਾਂ ਦੇ ਟੈਕਸ ਲੱਗਣੇ ਆ ਤੁਹਾਡੇ ਇਨਕਮ ਟੈਕਸ ਵਿੱਚ ਵਾਧਾ ਹੋਣਾ ਆ ਤੁਹਾਨੂੰ ਇਹ ਪੈਸੇ ਮੋੜਨੇ ਪੈਣੇ ਆ ਵੈਸੇ ਖੁਸ਼ ਤਾਂ ਅਸੀਂ ਬਹੁਤ ਹੁਣ ਸਾਨੂੰ ਘਰ ਬੈਠਣ ਮਿਲ ਰਿਹਾ ਆ ਲੇਕਿਨ ਸਾਨੂੰ ਮੋੜਨੇ ਵੀ ਪੈਣੇ ਆ ਹੁਣ ਜਿੱਥੋਂ ਤੱਕ ਸਟੂਡੈਂਟ ਦਾ ਸਵਾਲ ਹੈ ਮਨਦੀਪ ਜਿਸ ਵੇਲੇ ਅਸੀਂ ਡੀਡ ਕਰਦੇ ਆ ਨਾ ਜਿਸ ਵੇਲੇ ਐਗਰੀਮੈਂਟ ਕਰਦੇ ਆ ਅਸੀਂ ਇੰਡੀਆ ਤੋਂ ਆਉਣਾ ਜਾਂ ਕਿਸੇ ਵੀ ਦੇਸ਼ ਤੋਂ ਚੀਨ ਤੋਂ ਆਉਂਦੇ ਜਿੱਥੋਂ ਵੀ ਲੋਕ ਆਉਂਦੇ ਆ ਤੇ ਪੜ੍ਹਨ ਉਹਨਾਂ ਨੇ ਲਿਖ ਕੇ ਐਗਰੀਮੈਂਟ ਦਿੱਤਾ ਹੁੰਦਾ ਜੇ ਤੁਹਾਡੇ ਕੋਲ ਜੋਬ ਵੀ ਨਹੀਂ ਹੋਊਗੀ ਜੋਬ ਤੇ ਅਸੀਂ ਦੱਸਿਆ 20 ਘੰਟੇ ਦਾ ਪ੍ਰਿਵਲੇਜ ਆ ਉਹ ਤੁਹਾਡੀ ਪ੍ਰਿਵਲੇਜ ਆ ਚਾਹੇ ਸਰਕਾਰ ਦੇਵੇ ਜਾਂ ਨਾ ਦੇਵੇ ਉਹਨੇ ਡੀਡ ਕੀਤੀ ਹੁੰਦੀ ਵੀ ਅਸੀਂ ਸਾਰਾ ਖਰਚਾ ਸਾਡੇ ਕੋਲ ਇੰਨੇ ਪੈਸੇ ਹੈਗੇ ਆ ਸਾਡੇ ਕੋਲ ਜਿੰਨਾ ਚਿਰ ਅਸੀਂ ਪੜ੍ਹਾਈ ਉੱਥੇ ਕਰਾਂਗੇ 4-5 ਸਾਲ ਉਨੇ ਚਿਰ ਲਈ ਸਾਡੇ ਕੋਲ ਖਰਚਾ ਹੈਗਾ, ਸਾਨੂੰ ਵੀਜ਼ਾ ਦਿੱਤਾ ਜਾਵੇ, ਉਸ ਕੰਡੀਸ਼ਨ ਤੇ ਹੀ ਉਹਨਾਂ ਨੂੰ ਵੀਜ਼ਾ ਦਿੱਤਾ ਜਾਂਦਾ ਹੈ ਕਿ ਉੱਥੇ ਜਾ ਕੇ ਤੁਸੀਂ ਹੁਣ ਸਰਕਾਰ ਤਾਂ ਇੱਕ ਤਰ੍ਹਾਂ ਵਾਧੂ ਤੁਹਾਨੂੰ ਪ੍ਰਿਵਲੇਜ ਦੇ ਰਹੀ ਆ ਕਿ ਤੁਸੀਂ 20 ਘੰਟੇ ਕੰਮ ਵੀ ਕਰ ਸਕਦੇ ਆ। ਤਾਂ ਫੇਰ ਅਸੀਂ ਉਸ ਵੇਲੇ ਤਾਂ ਬੜੇ ਖੁਸ਼ ਹੁੰਦੇ ਕਿ ਸਾਨੂੰ ਵੀਜ਼ਾ ਮਿਲ ਗਿਆ, ਫੇਰ ਸਾਨੂੰ ਕੰਮ ਵੀ ਕਰਨ ਸਰਕਾਰ ਦੇ ਰਹੀ ਹੈ। ਹੁਣ ਜਿਹੜੀ ਪਹਿਲੇ ਦੀ ਪ੍ਰਾਇਓਰਟੀ ਸਰਕਾਰ ਦੀ ਹੁੰਦੀ ਹੈ, ਉਹਨੇ ਆਪਣੇ ਸਿਟੀਜ਼ਨਸ ਨੂੰ ਪਹਿਲਾਂ ਦੇਖਣਾ ਹੁੰਦਾ, ਫੇਰ ਉੱਥੇ ਜਿਹੜੇ ਪਰਮਾਨੈਂਟ ਰੈਜੀਡੈਂਟਸ ਹੈ ਉਹਨਾਂ ਨੂੰ ਦੇਖਣਾ ਹੁੰਦਾ, ਉਸ ਤੋਂ ਬਾਅਦ ਅਗਰ ਕੋਈ ਕੈਟਾਸਟ੍ਰੋਫਿਕ ਕੰਡੀਸ਼ਨ ਹੋ ਜਾਂਦੀ ਹੈ ਤੇ ਉੱਥੋਂ ਉਦੋਂ ਫੇਰ ਸਾਰੇ ਸਿਟੀਜ਼ਨ ਨੂੰ ਵੀ ਦੇਖਦੇ ਆ, ਜਿੰਨੇ ਵੀ ਲੋਕ ਇੱਥੇ ਹੁੰਦੇ ਉਹਨਾਂ ਨੂੰ ਦੇਖਦੇ ਆ।
ਅਮਰੀਕ ਭਾਜੀ ਹੁਣ ਗੱਲ ਇਹ ਜਿਦਾਂ ਤੁਸੀਂ ਕਿਹਾ ਵੀ ਇੱਕ ਨਾ ਹੁਣ ਆਪਾਂ ਆਸਟ੍ਰੇਲੀਆ ਦਾ ਇੱਕ ਸਿਟੀਜ਼ਨ ਹੈ, ਇੱਕ ਪੀ ਆਰ ਹੈ ਜਾਂ ਜਿਹੜੇ ਕਿ ਟੈਂਪਰੇਰੀ ਰੈਜ਼ੀਡੈਂਟ ਟੀ ਆਰ ਹੈ, ਤੇ ਇੱਕ ਹੈਗੇ ਆ ਵਿਜ਼ਿਟਰ ਜਿਹੜੇ ਕਿ ਵਿਜ਼ਿਟ ਕਰਨ ਆਏ ਹੋਏ ਨੇ, ਮਤਲਬ ਵਿਜ਼ਿਟਰ ਵੀਜ਼ੇ ਤੇ ਨੇ 3 ਮਹੀਨੇ। ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਹੁਣ ਦੇਸ਼ ਚਲ ਜਾਓ, ਅਸੀਂ ਤੁਹਾਨੂੰ ਅਲਾਓ ਕਰ ਰਹੇ ਹਾਂ। ਮਤਲਬ ਹੁਣ ਕੰਪੈਰੇਟਿਵਲੀ ਆਪਾਂ ਇੰਡੀਆ ਆਪਾਂ ਵਿਜ਼ਿਟਰ ਦੀ ਗੱਲ ਕਰ ਰਹੇ ਹਾਂ ਇਕੱਲੇ, ਮਤਲਬ ਆਪਾਂ ਸਟੂਡੈਂਟਸ ਦੀ ਗੱਲ ਨਹੀਂ ਕਰ ਰਹੇ, ਬੈਕਪੈਕਰਾਂ ਦੀ ਗੱਲ ਨਹੀਂ ਕਰ ਰਹੇ, ਵਰਕ ਵਾਲਿਆਂ ਦੀ ਗੱਲ ਨਹੀਂ ਕਰ ਰਹੇ, ਵਿਜ਼ਿਟਰਾਂ ਦੀ ਗੱਲ ਕਰ ਰਹੇ। ਜਿਹੜੇ ਉਹਨਾਂ ਨੇ ਕਿਹਾ ਜਿਹੜੇ ਵਿਜ਼ਿਟਰ ਆਏ ਹੋਏ ਨੇ, ਇਟਸ ਟਾਈਮ ਟੂ ਗੋ ਹੋਮ ਨਾਓ, ਠੀਕ ਹੈ, ਤੁਸੀਂ ਆਪਣੇ ਘਰ ਚਲ ਜਾਓ, ਤੁਹਾਨੂੰ ਖੁੱਲੀ ਛੁੱਟੀ ਆ। ਹੁਣ ਕੰਪੈਰੇਟਿਵਲੀ ਜਿਹੜੇ ਕੈਨੇਡਾ ਦੇ 15-20 ਹਜ਼ਾਰ ਬੰਦਾ ਫਸਿਆ ਹੋਇਆ ਇੰਡੀਆ ਚ, ਉਹਨਾਂ ਨੂੰ ਤਾਂ ਜਾਣ ਦੀ ਵੀ ਇਜਾਜ਼ਤ ਹੈ ਨੀ ਇੰਡੀਆ ਚ। ਮਤਲਬ ਜਿਹੜੀ ਪ੍ਰਿਵਲੇਜ ਇੱਥੇ ਜ਼ਿਆਦਾ ਹੋ ਗਈ ਆ ਵਿਜ਼ਿਟਰ ਨੂੰ ਜਾਂ ਇੰਡੀਆ ਚ ਜ਼ਿਆਦਾ ਆ, ਉਹ ਨਿਕਲ ਹੀ ਨਹੀਂ ਸਕਦੇ, ਉਹ ਤਾਂ ਘਰੋਂ ਨਹੀਂ, ਉਹਦਾ ਦਰਵਾਜ਼ੇ ਤੇ ਲਿਖ ਕੇ ਲਾਤਾ ਵੀ ਤੁਸੀਂ ਘਰੋਂ ਬਾਹਰ ਨਹੀਂ ਜਾ ਸਕਦੇ। ਵਿਜ਼ਿਟਰ ਹੈਗਾ ਉਹ ਸਿਟੀ ਇੰਗਲੈਂਡ ਦਾ, ਵਿੱਚ ਨਹੀਂ ਨਹੀਂ ਮਿੱਟੀ ਵਾਜਾ ਮਾਰਦੀ, ਉਹ ਮਿੱਟੀ ਨੇ ਹੁਣ ਦੱਬ ਲਿਆ ਵਿੱਚ ਹੀ। ਉਹ ਹੁਣ ਦੇਖੋ ਪ੍ਰਿਵਲੇਜ ਦੇਖੋ ਵੀ ਆਸਟ੍ਰੇਲੀਆ ਵਾਲੇ ਇਹ ਕਹਿ ਰਹੇ ਨੇ ਵੀ ਤੁਸੀਂ ਆਪਣੇ ਘਰ ਚਲ ਜਾਓ, ਸੇਫ ਚਲ ਜਾਓ ਆਪਣੇ ਘਰ ਜਾਓ, ਉੱਥੇ ਤੁਹਾਨੂੰ ਜ਼ਿਆਦਾ ਸਪੋਰਟ ਆਪਣੇ, ਕਿਉਂਕਿ ਤੁਹਾਡਾ ਘਰ ਬਾਹਰ ਹੈ, ਸਾਰਾ ਕੁਝ ਉੱਥੇ ਸਿਸਟਮ ਬਣਿਆ ਹੋਇਆ ਹਨਾ। ਸੋ ਇਹ ਹੈ ਵਿਜ਼ਿਟਰ ਨੂੰ ਕਰਦਾ ਹੁਣ ਪਾਸੇ, ਹੁਣ ਆਪਾਂ ਆਉਂਦੇ ਹਾਂ ਬੈਕਪੈਕਰ ਸਟੂਡੈਂਟਸ ਦੇ ਵਰਕ ਵੀਜ਼ੇ ਲਈ। ਹੁਣ ਜਿਹੜੀ ਖ਼ਬਰ ਕੱਲ ਹੈਡਿੰਗ ਬਣੀ ਆ ਉਹ ਸਨਸਨੀਖੇਜ਼ ਸੀ, ਪਰ ਹੁਣ ਤੁਹਾਨੂੰ ਰਿਐਲਿਟੀ ਦੱਸਦੇ ਹਾਂ ਕਿ ਉਸ ਮੀਟਿੰਗ ਦੇ ਬਾਅਦ ਜਿਹੜੀ ਸਰਕਾਰ ਅਲਾਓ ਕਰ ਰਹੀ ਆ ਇਹਨਾਂ ਤਿੰਨਾਂ ਸ਼੍ਰੇਣੀਆਂ ਨੂੰ, ਇਹ ਕਰ ਰਹੀ ਆ ਕਿ ਜਿਹੜੇ ਬੈਕਪੈਕਰ ਵੀਜ਼ੇ ਤੇ ਆਏ ਹੋਏ ਨੇ, ਉਹਦੇ ਚ ਵੈਸੇ ਇੰਡੀਅਨ ਨਹੀਂ ਆਉਂਦੇ, ਜਾਂ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰ ਨੇ ਜਿਨ੍ਹਾਂ ਵਿਚ ਵਰਕ ਵੀਜ਼ੇ ਵਾਲੇ ਨੇ, ਕਹਿੰਦੇ ਉਹ ਆਪਣੀ ਜਿਹੜੀ ਸੁਪਰ ਹੈ ਉਹ ਪਹਿਲਾਂ ਲੈ ਸਕਦੇ ਨੇ। ਜਿਸ ਤਰ੍ਹਾਂ ਆਸਟ੍ਰੇਲੀਅਨ ਸਿਟੀਜ਼ਨ ਨੂੰ ਹੈਗਾ ਵੀ $10,000 ਇੱਕ ਸਾਲ ਦਾ ਉਹ ਕਢਾ ਸਕਦੇ ਨੇ ਆਪਣੀ ਸੁਪਰ ਚ ਆਪਣੇ ਖਰਚੇ ਪੂਰੇ ਕਰਨ ਦੇ ਲਈ, ਇਸੇ ਹੀ ਤਰ੍ਹਾਂ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰ ਨੇ ਜਿਨ੍ਹਾਂ ਵਿਚ ਵਰਕ ਵੀਜ਼ਾ ਤੇ ਬੈਕਪੈਕਰ ਨੇ, ਉਹ ਵੀ ਉਹ ਫੈਸਿਲਿਟੀ ਯੂਜ਼ ਕਰ ਸਕਦੇ ਨੇ। ਠੀਕ ਹੈ, ਹੁਣ ਜਿਹੜਾ ਹੋਲੀਡੇ ਵਰਕ ਵੀਜ਼ਾ ਆ ਜਾਂ ਜਿਹੜੇ ਹੋਰ ਵੀਜ਼ੇ ਨੇ, ਉਹਨਾਂ ਦੇ ਕਹਿੰਦੇ ਆ ਉਹ ਆਪਣੇ ਵੀਜ਼ੇ ਐਕਸਟੈਂਡ ਕਰ ਸਕਦੇ ਨੇ ਖੇਤੀਬਾੜੀ ਲਈ। ਠੀਕ ਹੈ, ਜਿਹੜੇ ਖੇਤੀਬਾੜੀ ਲਈ ਕੰਮ ਕਰਨ ਆਉਂਦੇ ਨੇ। ਹੁਣ ਇੰਟਰਨੈਸ਼ਨਲ ਸਟੂਡੈਂਟ ਵੀ ਜਿਹੜੀ ਆਪਣੀ ਸੁਪਰ ਉਹ ਕਰ ਸਕਦੇ ਨੇ ਐਕਸੈਸ, ਹਾਂ ਕਢਾ ਸਕਦੇ ਨੇ $10,000 ਤੱਕ। ਆਈ ਥਿੰਕ ਇਟਸ ਟਾਈਮ ਕਿ ਉਹ ਇਹ, ਕਿਉਂਕਿ ਸਾਰੇ ਹੁਣ ਹੈਗੇ ਹੀ ਆ, ਉਹ ਆਪਣੇ ਪੈਸੇ ਕਢਾ ਸਕਦੇ ਨੇ, ਯੂਜ਼ ਕਰ ਸਕਦੇ ਨੇ, ਨਹੀਂ ਤਾਂ ਫਿਰ ਉਹ ਇੰਡੀਆ ਜਾਣ ਤੋਂ ਬਾਅਦ ਹੁੰਦਾ ਜਾਂ 60 ਸਾਲ ਤੋਂ ਬਾਅਦ ਤੁਸੀਂ ਕਰ ਸਕਦੇ ਆ। ਹੁਣ 2 ਮਿਲੀਅਨ ਟੈਂਪਰੇਰੀ ਵੀਜ਼ਾ ਹੋਲਡਰ ਨੇ ਇਸ ਕੰਟਰੀ ਦੇ ਵਿਚ, 2 ਮਿਲੀਅਨ, ਤੁਸੀਂ ਹਿਸਾਬ ਲਾ ਲਓ ਤੇ ਉਹ ਕਿੰਨਾ ਬਣ ਜਾਂਦਾ ਹਨਾ। ਸੋ ਇਹ ਜਿਹੜੀਆਂ
4 ਮਿਲੀਅਨ ਤੋਂ 2 ਮਿਲੀਅਨ ਵੀਜ਼ਾ ਹੋਲਡਰ ਜਿਹੜੇ ਬਾਹਰ ਲਿਆ
ਬਾਹਰ ਹੈ। ਹੁਣ ਇੱਕ ਹੋਰ, ਜਿੰਨੇ ਵੀ ਮੇਰੇ ਸਟੂਡੈਂਟ ਵੀਰ ਪ੍ਰੋਗਰਾਮ ਸੁਣਦੇ ਨੇ, ਭੈਣਾਂ ਸੁਣਦੀਆਂ ਨੇ, ਬੱਚੀਆਂ ਸੁਣਦੀਆਂ ਨੇ, ਉਹ ਨੋਟ ਕਰ ਲਓ, ਜਿੰਨੇ ਟੈਂਪਰੇਰੀ ਵਰਕ ਵਾਲੇ ਵਰਕ ਵੀਜ਼ੇ ਵਾਲੇ, ਕਿ ਜੇ ਤੁਹਾਡੀ ਜੌਬ ਛੁੱਟ ਗਈ ਆ, ਖਾਸ ਕਰਕੇ ਵਰਕ ਵੀਜ਼ੇ ਵਾਲੇ, ਜੇ ਤੁਹਾਡੀ ਜੌਬ ਛੁੱਟ ਗਈ ਆ, ਤੁਹਾਨੂੰ ਸੈਕ ਕਰ ਦਿੱਤਾ, ਤੁਹਾਡਾ ਬਿਜ਼ਨਸ ਬੰਦ ਹੋ ਗਿਆ, ਹੁਣ ਤੁਹਾਡੀ ਜੌਬ ਹੈ ਨਹੀਂ, ਤੁਹਾਡਾ ਜਿਹੜਾ ਆ ਤੁਹਾਨੂੰ ਨਵਾਂ ਸਪਾਂਸਰ ਲੱਭਣਾ ਪੈਣਾ, ਇਹ ਕੰਡੀਸ਼ਨ ਹੈਗੀ ਆ। ਪਰ ਜੇ ਤੁਸੀਂ ਆਪਣੇ ਇੰਪਲੋਇਰ ਦੇ ਨਾਲ ਗੱਲਬਾਤ ਕਰੋ ਕਿ ਉਹ ਮਿਨਿਸਟਰ, ਜਿਹੜੇ ਮਿਨਿਸਟਰ ਹੈ ਐਲਨ ਟੱਜ, ਉਹਨਾਂ ਨੇ ਕਹਿਣਾ ਹੈ ਕਿ ਜੇ ਉਹ ਘੰਟੇ ਘਟਾ ਦਿੰਦੇ ਆ, ਮਤਲਬ 38 ਘੰਟੇ ਦਾ ਕੰਟਰੈਕਟ ਹੈ, ਜੇ ਉਹ ਕਹਿੰਦੇ ਅਸੀਂ 10 ਘੰਟੇ ਹੀ ਕੰਮ ਦੇਣੇ ਆ, ਉਹ ਕਹਿੰਦੇ ਇਹ ਅਸੀਂ ਛੋਟ ਦਿੰਨੇ ਆ ਉਹਨਾਂ ਨੂੰ ਵੀ ਤੁਸੀਂ ਵੀਕ ਦੇ 10 ਘੰਟੇ ਹੀ ਕੰਮ ਲੈ ਲਓ, ਉਹ ਤੁਹਾਡਾ ਜਿਹੜਾ ਅਰੇਂਜਮੈਂਟ ਹੈ ਇਮੀਗ੍ਰੇਸ਼ਨ ਦਾ ਉਹ ਬ੍ਰੀਚ ਨਹੀਂ ਹੋਊਗਾ। ਜਦੋਂ ਤੁਸੀਂ ਪੀ ਆਰ ਲਈ ਪਾਓਗੇ ਤਾਂ ਉਹ ਗਿਣਿਆ ਜਾਊਗਾ, ਬ੍ਰੀਚ ਨਹੀਂ ਗਿਣਿਆ ਜਾਊਗਾ, ਉਹ ਨਾਰਮਲ ਹੀ ਗਿਣਿਆ ਜਾਊਗਾ। ਜੇ ਓਹਨਾ ਕੋਲ ਟੈਂਪਰੇਰੀ ਸਟੋਪੇਜ ਹੈ ਵਰਕ ਦੇ ਲਈ ਤਾਂ ਉਹ ਥੋੜੀ ਦੇਰ ਆਫ ਹੈ, ਦੋ ਚਾਰ ਹਫਤੇ ਛੇ ਹਫਤੇ ਟੈਂਪਰੇਰੀ ਬੰਦ ਹੈ ਤਾਂ ਉਹ ਬ੍ਰੀਚ ਚ ਨਹੀਂ ਗਿਣਿਆ ਜਾਊਗਾ, ਉਹ ਤੁਹਾਡਾ ਟਾਈਮ ਗਿਣਿਆ ਜਾਊਗਾ। ਸੋ ਇਹ ਛੋਟਾਂ ਦਿੱਤੀਆਂ ਨੇ ਕੱਲ, ਇਹਦੇ ਬਾਰੇ ਕੋਈ ਗੱਲ ਨਹੀਂ ਹੋ ਰਹੀ, ਇਹਦੇ ਬਾਰੇ ਕੋਈ ਨਹੀਂ ਦੱਸ ਰਿਹਾ, ਬਸ ਲਾ 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 ਇਮੋਸ਼ਨਲੀ ਹੋ ਰਹੀ ਹੈ ਕੰਮ। ਮਤਲਬ ਇੱਕ ਮੀਡੀਆ ਦਾ ਕੰਮ ਹੈ ਇਹ ਗੱਲਾਂ ਦੱਸਣੀਆਂ, ਹਨਾ, ਮੀਡੀਆ ਦਾ ਕੰਮ ਹੈ ਇਹ ਗੱਲਾਂ ਇਨਫੋਰਮੇਸ਼ਨ ਲੋੜਵੰਦਾਂ ਤੱਕ ਪਹੁੰਚਾਉਣੀ ਦੱਸਣੀ। ਔਰ ਤੁਸੀਂ ਆ ਜਿਹੜੀ ਚ ਤੁਹਾਨੂੰ ਅੱਜ ਦੱਸੀ ਹੈ, ਮੈਨੂੰ ਨਹੀਂ ਲੱਗਦਾ ਸੋਸ਼ਲ ਮੀਡੀਆ ਤੇ ਕਿਤੇ ਵੀ ਕਿਸੇ ਨੇ ਦੱਸੀ ਹੈ, ਇਹ ਗੱਲਾਂ ਬਾਹਰ ਆਈਆਂ, ਇਹ ਫੈਕਟ ਹੈ। ਜੇ ਕਿਸੇ ਨੂੰ ਇਹਦਾ ਨਿਊਜ਼ ਚਾਹੀਦੀ ਤਾਂ ABC ਦੇ ਵੈਬਸਾਈਟ ਤੇ ਜਾ ਕੇ ਪੜ੍ਹ ਸਕਦੇ ਨੇ ਸਾਰੀ ਰਿਪੋਰਟ। ਸੋ ਆਪਾਂ ਲਾਲਾ ਲਾਲਾ ਅਲੱਗ ਧਿਆਨ ਘੱਟ ਦਈਏ ਤੇ ਆਪਾਂ ਜਿਹੜੀ ਅੱਜ ਦੀ ਲੋੜ ਹੈ ਸਾਡੀ ਉਹਦੇ ਵੱਲ ਧਿਆਨ ਜ਼ਿਆਦਾ ਦਈਏ। ਜੇ ਅਸੀਂ ਸਟੂਡੈਂਟ ਹੈ ਟੈਂਪਰੇਰੀ ਵਾਕੇ, ਸਾਡੇ ਤੇ ਕੀ ਹੈ, ਸਾਨੂੰ ਸਰਕਾਰ ਵੀ 10,000 ਨਹੀਂ ਦੇ ਰਹੀ, ਸਾਨੂੰ 20,000 ਨਹੀਂ ਦੇ ਰਹੀ, ਉਹਨੇ ਕਦੇ ਪ੍ਰੋਮਿਸ ਹੀ ਨਹੀਂ ਜੀ ਕੀਤਾ ਸਾਡੇ ਨਾਲ ਪੇ, ਸਾਡੇ ਸਟੂਡੈਂਟ ਵੀਰਾਂ ਨੂੰ ਨਹੀਂ ਦੇਣੇ।
ਜਿਹੜੇ ਸਟੂਡੈਂਟ ਆ ਉਹਨਾਂ ਨੂੰ ਆਪ ਰਿਸਰਚ ਕਰਨੀ ਪੈਣੀ ਹੈ, ਆਪ ਗਵਰਨਮੈਂਟ ਦੀਆਂ ਵੈਬਸਾਈਟਾਂ ਤੇ ਜਾ ਕੇ ਜਿਹੜੇ ਫੈਕਟਸ ਆ ਉਹਨਾਂ ਨੂੰ ਕੱਢ ਕੇ ਸਾਹਮਣੇ ਲਿਆਉਣਾ ਪੈਣਾ। ਤੇ ਜਿਹੜੀ ਅਖਬਾਰਾਂ ਵਿਚ ਜਿੱਦਾਂ ਸੀ ਲਾਲਾ ਲਾਲਾ ਹੋਈ ਜਾਂਦੀ, ਜਿੱਦਾਂ ਮੈਂ ਅੱਜ ਇੱਥੇ ਪੰਜਾਬੀ ਦੀਆਂ ਅਖਬਾਰਾਂ ਚ ਪੜ੍ਹਦਾ ਸੀ, ਜਿਹੜੇ ਆਸਟ੍ਰੇਲੀਆ ਵਿਚ ਜਿਹੜੇ ਸਟੂਡੈਂਟ ਰੁਲ ਗਏ, ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ। ਵੈਸੇ ਇਹਨਾਂ ਗੱਲਾਂ ਚ ਬਹੁਤ ਸੱਚਾਈ ਹੁੰਦੀ ਨਹੀਂ ਹੈ ਤੇ ਸਰਕਾਰਾਂ ਕਰਦੀਆਂ। ਜੇ ਕੋਈ ਕੈਟਾਸਟ੍ਰੋਫਿਕ ਕੰਡੀਸ਼ਨ ਹੋ ਗਈ ਆ, ਬਿਲਕੁਲ ਹੀ ਕੰਮ ਨਹੀਂ ਹੋ ਰਿਹਾ, ਸਰਕਾਰਾਂ ਸਾਹਮਣੇ ਆਉਗੀਆਂ, ਹੈਲਪ ਵੀ ਕਰੂਗੀਆਂ।
ਹਾਂਜੀ ਹਾਂਜੀ, ਨੇ ਉਹ ਕਰ ਰਹੇ ਨੇ, ਉਹ ਕਹਿ ਰਹੇ ਨੇ ਬਿਜ਼ਨਸ ਚੱਲਦੇ ਰੱਖੋ। ਹੁਣ ਦੇਖੋ ਜਿਹੜੇ ਆਪਾਂ ਵਰਕਰ ਵੀਜ਼ੇ ਤੇ ਨੇ ਜਾਂ ਜਿਹੜੇ ਸਾਡੇ, ਚਲੋ ਆਪਾਂ ਸਿਟੀਜ਼ਨ ਦੀ ਗੱਲ ਨਾ ਕਰੀਏ, ਟੈਂਪਰੇਰੀ ਕੰਮ ਕਰ ਰਹੇ ਨੇ, ਹੁਣ ਉਹਨਾਂ ਦਾ ਕੰਮ ਨੂੰ ਉਹ ਵੀ ਇੱਕ ਸਪੋਰਟ ਹੀ ਹੈ ਕਿ ਜੇ ਉਹ ਆਸਟ੍ਰੇਲੀਆ ਦੇ ਬਿਜ਼ਨਸ ਨੂੰ ਸਪੋਰਟ ਕਰ ਰਹੇ ਨੇ ਵੀ ਤੁਸੀਂ ਆਪਣੇ ਬਿਜ਼ਨਸ ਖੁੱਲ੍ਹੇ ਰੱਖੋ, ਤੁਹਾਨੂੰ ਅਸੀਂ ਸਪੋਰਟ ਰੱਖਦੇ, ਤੁਸੀਂ ਆਪਣੇ ਬੰਦੇ ਸੈਕ ਨਾ ਕਰੋ, ਤਾਂ ਉਹ ਇੱਕ ਤਰ੍ਹਾਂ ਨਾਲ ਮਾੜੀ ਇਨਡਾਇਰੈਕਟ, ਮਤਲਬ ਕਹਿ ਲਓ ਕਿ ਡਾਇਰੈਕਟ ਹੀ ਸਮਝੋ, ਡਾਇਰੈਕਟ ਹੈਲਪ ਹੀ ਹੈ ਇੰਪਲੋਇਮੈਂਟ ਦੇ ਲਈ, ਚਾਹੇ ਉਹ ਫਿਰ ਕੋਈ ਵੀ ਇੰਪਲੋਈ ਹੋਵੇ, ਕਿਸੇ ਚਾਹੇ ਉਹ ਪੱਕਾ ਹੋਵੇ, ਕੱਚਾ ਹੋਵੇ, ਚਾਹੇ ਟੈਂਪਰੇਰੀ ਹੋਵੇ। ਜੇ ਇੱਕ ਸਰਕਾਰ ਆਪਣੇ ਬਿਜ਼ਨਸਾਂ ਨੂੰ ਸਪੋਰਟ ਕਰ ਰਹੀ ਵੀ ਤੁਸੀਂ ਖੜੇ ਰਹੋ ਬੰਦ ਨਹੀਂ ਕਰਨਾ, ਤਾਂ ਇਹਦਾ ਮਤਲਬ ਇਹ ਹੈ ਕਿ ਉਹ ਬਿਜ਼ਨਸ ਚੱਲਦਾ ਹੈ, ਚੱਲੀ ਜਾਵੇ ਤੇ ਜੌਬਾਂ ਕ੍ਰੀਏਟ ਹੋਈਆਂ ਰਹਿਣ, ਜੌਬਾਂ ਮੇਨਟੇਨ ਹੋਈਆਂ ਰਹਿਣ, ਠੀਕ ਹੈ। ਸੋ ਇਸ ਕਰਕੇ ਆਪਾਂ ਜੇ ਭਾਲਦੇ ਹਾਂ ਇਸ ਟਾਈਮ ਦੇ ਵਿਚ, ਮੈਂ ਪਹਿਲਾਂ ਕਹਿ ਕੇ ਹਟਿਆ, ਜਿਹੜੀਆਂ ਸਾਨੂੰ ਰਹਿਤਾਂ ਮਿਲ ਰਹੀਆਂ, 10,000 ਮਿਲ ਲਿਆ, 20,000 ਮਿਲ ਲਿਆ, ਇਹ ਸਾਡੇ ਹੀ ਦਿੱਤੇ ਹੋ, ਸਾਡੀ ਹੀ ਉੱਨ ਹੈ, ਇਹ ਅਸੀਂ ਉੱਨ ਲਹਾਈ ਹੋ, ਸਾਨੂੰ ਹੀ ਦੇ ਰਹੇ ਤੇ ਮੁੜ ਕੇ ਫੇਰ ਲਹਾਣੀ ਅਗਲੇ ਸਾਲ। ਮਤਲਬ ਜਿਹੜੇ
ਹੋਰ ਵੀ ਕੰਡੀਸ਼ਨ ਮੈਨੂੰ ਮੈਂ ਦਿੱਤੇ ਹੈਗੀ ਆ, ਜਿਹੜੀ ਸਰਕਾਰ ਪੈਸੇ ਦੇ ਰਹੀ ਹੈ ਜਿਨ੍ਹਾਂ ਦੇ ਕੰਮ ਹੈ ਨੀ, ਜਾਂ ਜਿਨ੍ਹਾਂ ਨੂੰ ਜੋਬ ਰਿਟੇਨ ਜੇ ਇੱਦਾਂ ਦੇ ਕੋਈ ਪਤਾ ਮਿਲਣ ਜਾ ਰਿਹਾ, $750 ਵੀਕ ਦਾ, ਮੇਰੇ ਖਿਆਲ ਚ ਉਹ ਚ ਐਸਿਡ ਟੈਸਟ ਵੀ ਹੈਗਾ ਵੀ ਉਹਦੇ ਕੋਲ ਇੰਨੇ ਪੈਸੇ ਅਗਰ ਹੈਗੇ, ਉਹ ਪਹਿਲਾਂ ਪੈਸੇ ਖਰਚੇ ਕੇ ਮਿਲੂਗਾ, ਇੱਦਾਂ ਦਾ ਵੀ ਹੋਣਾ ਹੀ
ਨਹੀਂ। ਤੁਹਾਨੂੰ ਥੋੜੀ ਬਹੁਤ ਹਾਰਡਸ਼ਿਪ ਦੱਸਣੀ ਪੈਣੀ ਆ, ਇਹ ਕੁਛ ਰਿਆਇਤਾਂ ਜਿਹੜੀਆਂ ਉਹ ਰਿਗਾਰਡਲੈਸ ਆ, ਚਾਹੇ ਤੁਹਾਡਾ ਬਿਜ਼ਨਸ ਘੱਟ ਹੈ ਜਾਂ ਨਹੀਂ ਹੈਗਾ, ਕੁਛ ਤਾਂ ਉਹ ਦਿੱਤੀਆਂ ਗਈਆਂ ਨੇ, ਪਰ ਕਈ ਜਿਹੜੀਆਂ ਰਿਆਇਤਾਂ ਨੇ ਉਹ ਤੁਹਾਨੂੰ ਦੱਸਣਾ ਪੈਣਾ ਆ ਵੀ ਤੁਸੀਂ ਵਾਕਿਆ ਹੀ ਤੰਗੀ ਜੋ, ਜਿਹੜਾ $10,000 ਪ੍ਰਤੀ ਬਿਜ਼ਨਸ, ਜਿਹੜਾ $10,000 ਪਰ ਬਿਜ਼ਨਸ, ਹਾਂ ਉਹਨੂੰ ਵੀ ਹਰੇਕ ਨੂੰ ਦੇ ਰਹੇ, ਚਾਹੇ ਉਹ ਘਾਟੇ ਚਾ ਚਾਹੇ ਵਾਧੇ ਚ, ਉਹ ਵੀ ਚੱਲ ਰਿਹਾ। ਸੋ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਨੇ ਉਹ ਲਾਲਾ ਲਾਲਾ ਦੇ ਵਿਚ ਗੁਆਚ ਜਾਂਦੀਆਂ ਨੇ। ਸੋ ਇਸ ਕਰਕੇ ਅਸੀਂ ਅੱਜ ਸੋਚਿਆ ਵੀ ਆਪਾਂ ਉਹ ਜਾਣਕਾਰੀਆਂ ਦਈਏ ਜਿਹੜੀਆਂ ਇਸ ਮੌਕੇ ਤੇ, ਅੱਜ ਦੇ ਮੌਕੇ ਦੇ ਉੱਤੇ ਕੰਮ ਕਰਦੀਆਂ। ਸੋ ਇੱਕ ਵਾਰੀ ਫੇਰ ਮੈਂ ਸਮਰੀ ਕਰ ਦਵਾਂ ਸਾਰਿਆਂ ਦੇ ਲਈ ਕਿ ਵੈਸੇ ਤਾਂ ਇਹ ਮਾਈਗ੍ਰੇਸ਼ਨ ਪ੍ਰੋਗਰਾਮ ਹਰਮਨ ਰੇਡੀਓ ਦੇ ਚੱਲਦੇ ਰਹਿੰਦੇ ਨੇ, ਉਹਦੇ ਵਿੱਚ ਪ੍ਰੋਪਰ ਵਕੀਲ ਆ ਕੇ ਜਿਹੜੇ ਕੰਸਲਟੈਂਟ ਦੱਸਣਗੇ, ਪਰ ਜਿੱਥੇ ਤੱਕ ਜਿਹੜੀ ਤਾਜ਼ਾ ਖਬਰ ਹੈ ਕੱਲ ਦੀ, ਉਹ ਇਹ ਹੈ ਕਿ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰ ਨੇ, ਜਿਨ੍ਹਾਂ ਵਿਚ ਵਰਕ ਵੀਜ਼ਾ, ਬੈਕਪੈਕਰ ਵੀਜ਼ਾ, ਇੰਟਰਨੈਸ਼ਨਲ ਸਟੂਡੈਂਟ, ਉਹ $10,000 ਤੱਕ ਆਪਣੀ ਸੁਪਰ ਐਕਸੈਸ ਕਰ ਸਕਦੇ ਨੇ ਇਸ ਫਾਈਨੈਂਸ਼ੀਅਲ ਈਅਰ ਦੇ ਵਿਚ, ਸਾਲ ਦੇ ਵਿਚ 30 ਜੂਨ ਤੋਂ ਪਹਿਲਾਂ। ਆਸਟ੍ਰੇਲੀਅਨ ਸਿਟੀਜ਼ਨ ਦੇ ਲਈ ਵੀ ਇਹੀ ਛੋਟ ਹੈ। ਦੂਜਾ ਜਿਹੜਾ ਆ ਕਿ ਜਿਹਨਾਂ ਦੇ ਕੰਮ ਘੱਟ ਗਿਆ ਆ ਇੰਪਲੋਇਰਸ ਦੇ, ਉਹ ਆਪਣੇ ਘੰਟੇ ਘਟਾ ਸਕਦੇ ਨੇ ਟੈਂਪਰੇਰੀ ਵੀਜ਼ੇ ਵਾਲੇ। ਜੇ 38 ਘੰਟੇ ਦਾ ਕੰਟਰੈਕਟ ਹੈ ਤਾਂ ਉਹ 20 ਘੰਟੇ 15 ਘੰਟੇ ਕਰ ਸਕਦੇ ਨੇ, ਤੇ ਉਹ ਬ੍ਰੀਚ ਨਹੀਂ ਮੰਨੀ ਜਾਊਗੀ ਜਦੋਂ ਤੁਸੀਂ PR ਦੇ ਲਈ ਅਪਲਾਈ ਕਰੋਗੇ। ਹਾਂ, ਇਹ ਦੋ ਜਾਣਕਾਰੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ। ਔਰ ਤੀਜੀ ਜਿਹੜੀ ਜਾਣਕਾਰੀ ਇਹ ਆ, ਪ੍ਰਧਾਨ ਮੰਤਰੀ ਨੇ ਐਂਡ ਦੇ ਵਿੱਚ ਕਿਹਾ ਵੀ ਜੇ ਤੁਸੀਂ ਬਹੁਤ ਜ਼ਿਆਦਾ ਹੀ ਸਟ੍ਰੈਸ 'ਚੋਂ ਤੁਸੀਂ ਸਪੋਰਟ ਨਹੀਂ ਕਰ ਸਕਦੇ ਤਾਂ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਇਸ ਟਾਈਮ ਦੇ ਵਿੱਚ ਆਪਣੇ ਵਿਦੇਸ਼ ਵਾਪਸ ਚਲੇ ਜਾਓ, ਉੱਥੇ ਤੁਹਾਨੂੰ ਵਧੀਆ ਸਪੋਰਟ ਮਿਲ ਸਕਦੀ ਆ। ਅਸੀਂ ਜਿੰਨੀ ਕਰ ਸਕਦੇ ਹਾਂ ਉਹ ਕਰ ਦਿੱਤੀ ਆ, ਪਰ ਤੁਹਾਨੂੰ ਬੈਸਟ ਸਪੋਰਟ ਤੁਹਾਡੇ ਘਰ 'ਚੋਂ ਹੀ ਮਿਲੇਗੀ। ਹੁਣ ਆਸਟ੍ਰੇਲੀਆ ਵਾਲਿਆਂ ਨੂੰ ਵੀ ਤਾਂ ਘਰੇ ਬਿਠਾ ਲਿਆ ਹੋਇਆ ਆ, ਫੈਮਿਲੀ ਨਾਲ ਰਹੋ, ਆਪਣੇ ਇਕੱਠੇ ਰਹੋ, ਉੱਥੇ ਤੁਸੀਂ ਇੱਕ ਦੂਜੇ ਦੀ ਸਪੋਰਟ ਕਰੋ। ਦੇਰ ਇਜ਼ ਨਥਿੰਗ ਰੋਂਗ ਇਨ ਦੈਟ, ਰਾਈਟ? ਪਰ ਹੁਣ ਅਜੇ ਆਹ ਨਹੀਂ ਕਰਤਾ, ਇੰਨੇ ਬਿਲੀਅਨ ਦੀ ਇੰਡਸਟਰੀ ਆ, ਇੰਨੀ ਵੱਡੀਆਂ ਵੱਡੀਆਂ ਇੰਡਸਟਰੀਆਂ ਖੜੀਆਂ ਹੋ ਗਈਆਂ, ਹੈ ਨਾ, $6 billion ਦੀ ਏਅਰਲਾਈਨ ਇੰਡਸਟਰੀ ਖੜੀ ਆ। ਸੋ ਇਹ ਜਿਹੜੇ ਟਫ ਟਾਈਮਸ ਨੇ, ਇਹਦੇ ਵਿੱਚ ਆਪਾਂ ਨੂੰ ਮਤਲਬ ਦਿਮਾਗ ਨਾਲ ਕੰਮ ਕਰਨਾ ਪੈਣਾ। ਆਪਾਂ ਇਮੋਸ਼ਨਲ ਜਿਹੜੇ ਨੇ ਉਹ ਟੂ ਮੱਚ ਨਹੀਂ ਹੋ ਸਕਦੇ। ਸੋ ਚਲੋ, ਜਾਣਕਾਰੀਆਂ ਸਾਡੇ ਕੋਲ ਪਹੁੰਚ ਰਹੀਆਂ ਨੇ, ਹਰਪ੍ਰੀਤ ਸੰਧੂ ਸਾਡੇ ਨਾਲ।
ਇਸ ਵੇਲੇ ਅਮਨਦੀਪ, ਅਸੀਂ ਸੰਜਮ ਅਤੇ ਜਿਹੜੀ ਆਪਣੀ ਬੁੱਧੀ ਆ ਨਾ, ਉਹਨੂੰ ਮਨਫੀ ਨਹੀਂ ਕਰਨਾ ਆਪਣੇ ਜੀਵਨ ਦੇ ਵਿੱਚੋਂ, ਉਹਨੂੰ ਪੋਜ਼ਿਟਿਵ ਰੱਖਣਾ, ਤੇ ਉਹਦੇ ਨਾਲ ਫੇਰ ਤੁਸੀਂ ਅੱਗੇ ਵੱਧ ਸਕਦੇ। ਜੇ ਤੁਸੀਂ ਆਪਣੀ ਪੇਸ਼ੈਂਸ ਨੂੰ ਹੀ ਆਪਣੀ ਨੌਲੇਜ ਨੂੰ ਮਨਫੀ ਕਰਕੇ ਬਹਿ ਗਏ ਤੇ ਲਾਲਾ ਕਰਨ ਲੱਗ ਪਏ, ਫੇਰ ਤੁਸੀਂ ਘਾਟੇ ਚ ਰਹੋਗੇ।
ਨਹੀਂ, ਉਹ ਤਾਂ ਫਿਰ ਦੇਖੋ, ਉਹ ਤਾਂ ਫਿਰ ਚੱਸ ਕੇ ਆ ਨਾ, ਵੀ ਜੇ ਆਪਾਂ ਇਹਦੇ ਵਿੱਚ ਰਾਈਟ ਇਨਫੋਰਮੇਸ਼ਨ ਲੱਭੀਏ। ਹੁਣ ਮੈਂ ਤੁਹਾਨੂੰ ਦੱਸਦਾ ਅਮਰੀਕ ਭਾਜੀ, ਵੀ ਇੱਕ ਨਾ ਜਦੋਂ ਆਪਾਂ ਲੈਟਰ ਲਿਖਦੇ ਹਾਂ, ਐਪਲੀਕੇਸ਼ਨ ਲਿਖਦੇ ਹਾਂ, ਠੀਕ ਹੈ, ਸਕੂਲ ਦੇ ਪ੍ਰਿੰਸੀਪਲ ਨੂੰ ਲਿਖਦੇ ਹਾਂ ਛੁੱਟੀ ਦੇ ਲਈ ਅਰਜੀ। ਹੁਣ ਇੱਕ ਸਕੂਲ ਦੇ ਵਿੱਚ 3000 ਸਟੂਡੈਂਟ ਹੈ, ਉਹਦੇ ਵਿੱਚੋਂ 100 ਅਰਜੀਆਂ ਆ ਗਈਆਂ ਛੁੱਟੀ ਦੇ ਲਈ। ਹੁਣ ਉਹ ਅਰਜੀ ਕਿੱਦਾਂ ਹੁੰਦੀ ਆ, ਸੇਵਾ ਵਿਖੇ ਤੂੰ ਪ੍ਰਿੰਸੀਪਲ, ਸੇਵਾ ਵਿਖੇ ਹਨਾ ਸਬਜੈਕਟ, ਆਈ ਬੈਗ ਟੂ ਸੇ ਦੈਟ ਯੂ ਨੋ ਫਲਾਨਾ ਹਨਾ, ਤੇ ਤੁਸੀਂ ਦੱਸੋ ਵੀ ਉਹ ਪ੍ਰਿੰਸੀਪਲ 100 ਦੀਆਂ 100 ਅਰਜੀਆਂ ਰੋਜ਼ ਪੜ੍ਹਨ ਦਾ ਉਹਦੇ ਕੋਲ ਟਾਈਮ ਹੈ, ਪੜ੍ਹ ਸਕਦਾ?
ਬਿਲਕੁਲ ਨਹੀਂ ਹੁੰਦੀ,
ਉਹਦੇ ਵਿੱਚ ਮੇਨ ਮੁੱਦਾ ਕੀ ਹੁੰਦਾ? ਮੇਨ ਮੁੱਦਾ ਇਹ ਕਿ ਮੈਨੂੰ ਯਾਰ ਛੁੱਟੀ ਚਾਹੀਦੀ ਆ ਸਰ, ਇਹੀ ਹੁੰਦਾ ਨਾ, ਠੀਕ ਹੈ। ਉਹਨਾਂ ਨੇ ਸੈਕਟਰੀ ਰੱਖੇ ਹੁੰਦੇ ਆ, ਉਹਨੂੰ ਸਮਰਾਈਜ਼ ਕਰਦੇ ਆ, ਉਹ ਕਿ ਉਹ ਕਹਿੰਦੇ ਉਹਦੇ ਚੋਂ ਜਿਹੜਾ ਐਕਸਟਰਾ ਨਾ ਉਹਨੂੰ ਇੱਕ ਸਿੰਗਲ ਲਾਈਨ ਦੇ ਵਿੱਚ ਲੈਣਾ ਵੀ ਆਹ ਬੰਦੇ ਨੂੰ ਛੁੱਟੀ ਚਾਹੀਦੀ ਹੈ, ਬਿਮਾਰ ਹੈ, ਠੀਕ ਹੈ। ਉਹਨੇ ਕੀ ਕਰਨਾ ਹੁੰਦਾ, ਲਿਸਟ ਬਣਾ ਕੇ ਦੇਣੀ ਹੁੰਦੀ ਵੀ ਆਹ ਆ, ਇਹ ਬੰਦਾ ਆ, ਆਹ ਹੈਗਾ, ਇਹਨਾਂ ਨੂੰ ਛੁੱਟੀ ਚਾਹੀਦੀ, ਉਹਨ ਸਾਈਨ ਕਰ ਦੇਣੇ ਹੁੰਦੇ, ਕੰਮ ਮੁੱਕ ਜਾਂਦਾ। ਸੋ ਆਹ ਜਿਹੜਾ ਜਾਰਗਨ ਹੈ ਜਿਹੜਾ ਅਸੀਂ ਦੇਖ ਰਹੇ ਹਾਂ, ਇਹ ਅਰਜੀਆਂ ਵਾਂਗ ਰੱਖੋ ਵੀ ਆਹ ਸਾਰਾ ਕੋਈ ਅਡੰਬਰ ਹੈ, ਵਿਚਾਰ ਇਹਦੇ ਵਿੱਚ ਸੁਨੇਹਾ ਕੀ ਆ, ਇਹਦੇ ਵਿੱਚ ਅਸਲ ਅੰਡਰਲਾਈਨ ਮੈਸੇਜ ਕੀ ਆ, ਉਹ ਲੱਭਣਾ ਹੁੰਦਾ ਆਪਾਂ। ਜਿਹੜਾ ਬੰਦੇ ਉਹ ਲੱਭਣਾ ਸਿੱਖ ਗਏ ਵੀ ਆਹ ਸਾਰਾ ਜਿੰਨਾ ਰੌਲਾ ਪੈ ਰਿਹਾ, ਕਾਮਾ ਰੌਲੀ ਪੈ ਰਹੀ ਹੈ, ਇਹਦੇ ਵਿੱਚ ਸੁਨੇਹਾ ਕੀ ਆ, ਉਹ ਆਪਾਂ ਲੱਭਣ ਦੀ ਕੋਸ਼ਿਸ਼ ਕਰੀਏ, ਉੱਥੇ ਤੱਕ ਆਪਣੀ ਆਪਾਂ ਬੁੱਧੀ ਨੂੰ ਲੈ ਕੇ ਜਾਈਏ, ਫੇਰ ਸਾਨੂੰ ਅਸੀਂ ਕਿਤੇ ਨਾ ਕਿਤੇ ਤਰੱਕੀ ਕਰ ਸਕਦੇ। ਜੇ ਅਸੀਂ ਮਤਲਬ ਉਹ ਵੀ ਕਹਿ ਰਿਹਾ, ਉਹਨੂੰ ਵੀ ਬਸ ਉੱਥੇ ਜਿੰਦਾਬਾਦ ਕਰਨ ਲੱਗ ਪਏ, ਜੇ ਉਹ ਕਹਿ ਰਿਹਾ ਤਾਂ ਉੱਥੇ ਜਿੰਦਾ, ਫੇਰ ਤਾਂ ਫਿਰ ਆਪਾਂ ਕੋਈ ਐਡੀ ਗੱਲ ਨਹੀਂ ਹੈਗੀ। ਖੈਰ, ਅਜਮੇਰ ਸਿੰਘ ਹੁਣੀ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਦੀ ਵਿਰੋਧਤਾ ਦੀ ਵਜ੍ਹਾ ਕੀ ਹੈ ਇੰਡੀਆ ਦੇ ਵਿੱਚ? ਪਹਿਲੀ ਗੱਲ, ਪੁਆਇੰਟ ਲਿਖੇ ਨੇ ਉਹਨਾਂ ਨੇ, ਕਹਿੰਦੇ ਨੇ ਕਿ ਬਿਨ ਕੈਬਨਿਟ ਮੁੱਖ ਮੰਤਰੀਆਂ ਵਿਰੋਧੀ ਧਿਰ ਦੇ ਲੀਡਰ ਨਾਲ ਮੀਟਿੰਗ ਐਲਾਨ ਕਰਨਾ, ਇਹ ਵੀ ਇੱਕ ਪ੍ਰੋਬਲਮ ਹੈ। ਸਹੀ ਗੱਲ ਹੈ, ਤੁਹਾਡੇ ਨਾਲ ਸਹਿਮਤ ਆ। ਆਸਟ੍ਰੇਲੀਆ ਦੇ ਜਿਹੜੀਆਂ ਇਹ ਐਲਾਨ ਹੋ ਰਹੇ ਨੇ, ਇਹ ਕੈਬਨਿਟ ਦੇ ਹੋ ਰਹੇ ਨੇ, ਸਟੇਟ ਦੀਆਂ ਮੀਟਿੰਗਸ ਤੋਂ ਬਾਅਦ ਹੋ ਰਹੇ ਨੇ, ਸਾਰੇ ਮੁੱਖ ਮੰਤਰੀ ਪ੍ਰੀਮੀਅਰ ਦੀ ਮੀਟਿੰਗ ਤੋਂ ਬਾਅਦ ਹੋ ਰਹੇ ਨੇ, ਇਸ ਕਰਕੇ ਸਾਰੀਆਂ ਸਟੇਟਸ ਉਸ ਦੇ ਉੱਤੇ ਕੰਮ ਵੀ ਕਰ ਰਹੀਆਂ ਨੇ। ਇਹ ਫਰਕ ਹੈ, ਤੁਹਾਨੂੰ ਦੱਸ ਦਿੰਦੇ ਹਾਂ, ਆਸਟ੍ਰੇਲੀਆ ਤੇ ਇੰਡੀਆ ਦਾ। ਦੂਜੇ ਪੁਆਇੰਟ ਦੇ ਵਿੱਚ ਉਹਨਾਂ ਲਿਖਿਆ ਕਿ ਕੋਈ ਸਮਾਂ ਮੁਹਲਤ ਨਾ ਦੇਣੀ, 24 ਜਾਂ 48 ਘੰਟੇ ਦਾ ਸਮਾਂ ਦਿੰਦੇ ਆ ਉਹ, ਠੀਕ ਹੈ। ਤੀਜੀ ਗੱਲ, ਵਿਰੋਧ ਇਸ ਕਰਕੇ ਹੋ ਰਿਹਾ, ਤੀਜੀ ਗੱਲ ਕੋਈ ਤਿਆਰੀ ਨਾ ਕਰਨਾ, ਨੋਟਬੰਦੀ ਦੀ ਕੋਈ ਤਿਆਰੀ ਨਹੀਂ, GST ਦੀ ਕੋਈ ਤਿਆਰੀ ਨਹੀਂ, ਲਾਕਡਾਊਨ ਦੀ ਕੋਈ ਤਿਆਰੀ ਨਹੀਂ। ਚੌਥੀ ਗੱਲ, ਮੰਦਰ ਮੂਰਤੀਆਂ ਨੂੰ ਪਹਿਲ, ਇਹ ਵੀ ਠੀਕ ਹੈ। ਪੰਜਵਾਂ, ਵਿਦੇਸ਼ ਯਾਤਰਾਵਾਂ ਦੇ ਖਰਚੇ, ਇਹ ਵੀ ਇੱਕ ਗੱਲ ਠੀਕ ਹੈ। ਛੇਵਾਂ, ਫੈਸ਼ਨ ਕਰਨਾ, ਬਿੰਦ ਬਿੰਦ ਤੇ ਸੂਟ ਬਦਲਨੇ, ਇਸ ਕਰਕੇ ਵਿਰੋਧ ਹੋ ਰਿਹਾ। ਅਮਰੀਕ ਜੀ, ਆਹ ਪੰਜਵਾਂ ਪੁਆਇੰਟ ਥੋੜਾ ਵੇਲਡ ਹੈਗਾ, ਵਿਦੇਸ਼ ਯਾਤਰਾਵਾਂ ਦੇ ਖਰਚੇ। ਹੁਣ ਇੱਕ ਖਬਰ ਆਈ ਸੀਗੀ, ਉਹਦੇ ਵਿੱਚ ਪਤਾ ਕੀ ਲਿਖਿਆ ਸੀ ਖਬਰ ਦੇ ਵਿੱਚ, ਪਰਸੋ ਚੌਥ ਦੀ ਸੀਗੀ, ਕਹਿੰਦੇ ਕਿ ਕੋਰੋਨਾ ਵਾਇਰਸ ਕੇ ਕਾਰਨ ਭਾਰਤ ਕੇ ਪ੍ਰਧਾਨ ਮੰਤਰੀ ਭਾਰਤ ਮੇ ਫਸੇ। ਹੈ ਨਾ, ਅੱਤ ਮੀਡੀਆ
ਸੰਗਤ ਨੀ ਮੰਨਦੀ। ਚਲੋ ਉਹ ਵੀ ਮੰਨ ਲੈਂਦੇ ਤੁਹਾਡੀ ਗੱਲ, ਸੰਗਤ ਨੀ ਮੰਨਦੀ। ਹੁਣ ਇੱਕ ਪ੍ਰਾਈਮ ਮਿਨਿਸਟਰ ਆ, ਦੂਜੇ ਪਾਸੇ ਸਾਡੇ ਵਰਗਾ ਆਮ ਬੰਦਾ ਆ ਜਾਂ ਤੁਹਾਡੇ ਵਰਗਾ ਆਮ ਬੰਦਾ ਆ ਜਾਂ ਸਾਡੇ ਲਿਸਨਰ ਵਰਗਾ ਵੀ ਆਮ ਹੀ ਬੰਦਾ ਰੱਖ ਲੋ ਵੀ ਆਮ ਬੰਦੇ ਸਾਡੇ ਵਰਗੇ ਹੀ ਆ। ਹੁਣ ਇੱਕ ਇਹਦਾ ਅਸੀਂ ਲੋਕ ਆ ਆਮ ਬੰਦੇ ਆ, ਹੁਣ ਜਿਸ ਵੇਲੇ ਆਮ ਕੁੜੀ ਦਾ ਵਿਆਹ ਹੁੰਦਾ ਉਹਦਾ ਜਿਹੜਾ ਲਹਿੰਗਾ ਅੱਜ ਕੱਲ ਪੰਜ ਪੰਜ ਛੇ ਛੇ ਲੱਖ ਦਾ ਆਉਂਦਾ, ਪੰਜ ਪੰਜ ਛੇ ਛੇ ਲੱਖ ਦੀ ਸ਼ੇਰਵਾਨੀ ਪਾ ਕੇ ਵਿਆਹ ਕਰਾਉਣ ਜਾਂਦੇ ਆ। ਹੁਣ ਜੇ ਪ੍ਰਾਈਮ ਮਿਨਿਸਟਰ 10 ਲੱਖ ਦੀ ਵਰਦੀ ਪਾ ਕੇ ਤੇ ਬਾਹਰ ਨੂੰ ਚਲ ਗਿਆ ਤਾਂ ਕਹਿਰ ਆ ਗਿਆ।
ਹੁਣ ਤੁਸੀਂ ਡਿਫੈਂਡ ਨਾ ਕਰੋ ਸੂਟ ਦੀ, ਪਰ ਉਹ ਬਾਹਰ ਜਾ ਨਹੀਂ ਸਕਦਾ, ਦੇਸ਼ ਕੇ ਪ੍ਰਧਾਨ ਮੰਤਰੀ ਦੇਸ਼ ਮੇ ਫਸੇ ਹੋਏ ਹੈ ਕੋਰੋਨਾ ਵਾਇਰਸ ਕੇ ਕਾਰਨ
ਫਸੇ ਹੋਏ ਨੇ। ਉਹ ਪਹਿਲਾਂ ਵਾਲੀ ਗੱਲ ਕਰਦੇ ਆ,
ਉਹ ਸੂਟ ਤਾਂ ਸੀਤੇ ਸਮਾਏ ਰਹਿ ਗਏ, ਉਹ ਜਿਹੜੇ ਇੰਨੇ ਸੂਟ ਜਿਹੜੇ ਇੰਨੇ ਸੂਟ ਪਾਣੇ ਸੀ ਉਹ ਤਾਂ ਸੀਤੇ ਸਮਾਏ ਰਹਿ ਗਏ।
ਮੇਰੇ ਕਹਿਣ ਦਾ ਭਾਵ ਤਾਂ ਇਹ ਆ ਅਮਦੀਪ, ਅਸੀਂ ਲੀਡਰਾਂ ਦੀ ਮੁਖਾਲਫਤ ਕਰਦੇ ਆ, ਉਹਨਾਂ ਦਾ ਵਿਰੋਧ ਕਰਦੇ ਆ, ਠੀਕ ਹੈ। ਤੇ ਉਹ ਲੀਡਰ ਜਾਂਦੇ ਕਿੱਥੋਂ, ਸਾਡੇ ਵਿਚੋਂ ਜਾਂਦੇ ਆ, ਅਸੀਂ ਲੀਡਰ ਬਣਾ ਕੇ ਮੋਦੀ ਸਾਹਿਬ ਕਿਤੇ ਉੱਪਰੋਂ ਡਿੱਗੇ ਹੋ ਆ, ਉਹ ਵੀ ਸਾਡੇ ਸਮਾਜ ਚੋਂ ਆਏ ਹੋ ਆ, ਜੇ ਅਸੀਂ ਇਹ ਗੱਲਾਂ ਕਰਦੇ ਤਾਂ ਉਹ ਵੀ ਕਰਦੇ ਆ।
ਚਲੋ ਜੀ, ਤੇ ਵਰਿੰਦਰ ਸਿੰਘ ਨਿੱਜਰ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਉਹਨਾਂ ਨੇ ਬਹੁਤ ਸੋਹਣੀ ਤਸਵੀਰ ਭੇਜੀ ਹੈ ਇੱਕ, ਤੇ ਉਹਨਾਂ ਨੇ ਕਿਹਾ ਕਿ ਕਾਫੀ ਕੰਸਪਿਰੇਸੀ ਥਿਊਰੀਜ਼ ਚੱਲ ਰਹੀਆਂ ਨੇ ਕੋਵਿਡ-19 ਦੇ ਬਾਰੇ, ਤੇ ਇੱਕ ਡਾਕੂਮੈਂਟਰੀ ਭੇਜੀ ਸੀ, ਤੇ ਕੋਈ ਨੀ ਮੈਂ ਦੇਖਦਾ ਜੀ ਪ੍ਰੋਗਰਾਮ ਤੋਂ ਬਾਅਦ, ਫਿਰ ਕੱਲ ਨੂੰ ਇੱਥੇ ਟਿੱਪਣੀ ਕਰਾਂਗੇ। ਅਵਤਾਰ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ ਹਿਲਸਟਨ ਤੋਂ ਗ੍ਰਿਫਤ ਇਲਾਕੇ ਚੋਂ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਵੀਰਵਾਰ ਤੋਂ ਲੈ ਕੇ ਹੁਣ ਤੱਕ 42 ਮਿਲੀਮੀਟਰ ਮੀਂਹ ਪੈ ਚੁੱਕਾ ਹੈ, ਟੈਂਪਰੇਚਰ ਜਿਹੜਾ 18 ਤੋਂ ਲੈ ਕੇ ਮੈਕਸੀਮਮ ਸੀ ਤੇ 9 ਡਿਗਰੀ ਘੱਟ ਗਿਆ, ਫਾਰਮਸ ਲਈ ਬਹੁਤ ਵਧੀਆ। ਕਹਿੰਦੇ ਸਾਰੀ ਫੈਮਿਲੀ ਪ੍ਰੋਗਰਾਮ ਸੁਣ ਰਹੀ, ਸਰਬੱਤ ਦਾ ਭਲਾ ਜੀ, ਸਰਬੱਤ ਦਾ ਭਲਾ, ਬੜੀ ਚੰਗੀ ਗੱਲ ਹੈ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਪ੍ਰੋਗਰਾਮ ਚ ਜਿਹੜਾ ਮੀਂਹ ਪਿਆ ਜੀ ਪਿਛਲੇ 2-3 ਦਿਨ ਤੋਂ ਉਹ ਉਹਨਾਂ ਅੰਦਰੂਨੀ ਇਲਾਕਿਆਂ ਚ ਪਿਆ ਜਿੱਥੇ ਮੀਂਹ ਦੀ ਸਖ਼ਤ ਜ਼ਰੂਰਤ ਸੀ। ਵਰਿੰਦਰ ਸਿੰਘ ਨਿੱਜਰ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਤੇ ਮਨਿੰਦਰਜੀਤ ਸਿੰਘ ਸਿੱਧੂ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ ਮੈਲਬਨ ਤੋਂ, ਸਤਿ ਸ੍ਰੀ ਅਕਾਲ। ਤੇ ਜੀ ਐਸ ਚਾਲ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਤੇ ਉਹਨਾਂ ਨੇ ਵੀ ਖ਼ਬਰ ਭੇਜੀ ਜੇ ਤੇ ਆਪਾਂ ਟਿੱਪਣੀ ਕਰ ਚੁੱਕੇ ਆ। ਤੇ ਜਗਤਾਰ ਜੌਲ ਬਾਈ ਜੀ ਮਨੀਲਾ ਵਾਲੇ, ਬਾਬਾ ਜੀ ਕੀ ਹਾਲ ਚਾਲ ਹੈ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਮਾੜੇ ਸਮੇਂ ਵਿਚ ਸਾਰੇ ਘਰ ਦੇ ਜੀ, ਜੇ ਘਰ ਦੇ ਸੁਖੀ ਜੇ ਮੁਖੀ ਦਾ ਪੂਰਾ ਸਾਥ ਦੇਣ ਤਾਂ ਮਾੜਾ ਟਾਈਮ ਸੌਖਾ ਨਿਕਲ ਜਾਂਦਾ। ਦੁਬਾਰਾ ਪੜ੍ਹਦਾ, ਮਾੜੇ ਸਮੇਂ ਵਿਚ ਸਾਰੇ ਘਰ ਦੇ ਜੀ, ਜੇ ਘਰ ਦੇ ਮੁਖੀ ਦਾ ਪੂਰਾ ਸਾਥ ਦੇਣ ਤਾਂ ਮਾੜਾ ਟਾਈਮ ਸੌਖਾ ਨਿਕਲ ਜਾਂਦਾ। ਬਿਲਕੁਲ ਸਹੀ ਗੱਲ ਹੈ। ਮੈਂ ਤੁਹਾਨੂੰ ਆਸਟ੍ਰੇਲੀਆ ਦੀ ਗੱਲ ਦੱਸਦਾ ਕਿ ਚਲੋ ਜਿਹੜੇ ਵਿਰੋਧ ਲੋਕਾਂ ਨੇ ਤਾਂ ਕਰਨਾ ਸੋਸ਼ਲ ਮੀਡੀਆ ਤੇ ਕਰਨਾ, ਪਰ ਜਿਹੜੇ ਵੀ ਫੈਸਲੇ ਹੋ ਰਹੇ ਨੇ ਉਹ ਕੋਈ ਵੀ ਸਰਕਾਰ ਸੂਬਾ ਸਰਕਾਰ ਵਿਰੋਧ ਨਹੀਂ ਕਰ ਰਹੀ, ਕਿਉਂਕਿ ਉਹ ਸਾਰੀਆਂ ਮੀਟਿੰਗਾਂ ਦੇ ਵਿੱਚੋਂ ਹੀ ਨਿਕਲ ਕੇ ਆਉਂਦੇ ਨੇ, ਤਾਂ ਹੀ ਫੈਸਲੇ ਲਏ ਜਾਂਦੇ ਨੇ। ਇਸ ਕਰਕੇ ਆਸਟ੍ਰੇਲੀਆ ਚ ਕੋਈ ਬਹੁਤੀ ਜ਼ਿਆਦਾ ਦਿੱਕਤ ਨਹੀਂ ਹੈਗੀ, ਇੰਡੀਆ ਚ ਹੈਗੀ ਆ, ਜਿਹੜੀ ਅਜਮੇਰ ਸਿੰਘ ਹੋਣਾ ਨੇ ਪੁਆਇੰਟ ਆਊਟ ਕੀਤੇ ਨੇ। ਤੇ ਉਹਨਾਂ ਨੇ ਵੀ ਹਾਂਜੀ ਮੈਸੇਜ ਭੇਜਿਆ, ਮੈਂ ਬਾਅਦ ਚ ਪੜਾਂਗਾ। ਤਾਂ ਬਾਕੀ ਰਵਿੰਦਰ ਧਨੀ ਹੁਣੀ ਕੁਸ਼ਚਨ ਪੁੱਛਿਆ ਕਿ ਜੇ ਸੁਪਰ 10,000 ਕਢਾ ਲਈ ਤਾਂ ਦੁਬਾਰਾ ਪਾਣੇ ਪੈਣੇ ਆ? ਨਹੀਂ ਜੀ, ਉਹ ਦੁਬਾਰਾ ਨਹੀਂ ਪਾਣੇ ਪੈਣੇ, $10,000 ਹਾਂ ਦੁਬਾਰਾ ਨਹੀਂ ਪਾਣੇ ਪੈਣੇ। ਸੋ ਜਿੰਨੇ ਵੀ ਮੇਰੇ ਸੱਜਣ ਮਿੱਤਰ ਹੈਗੇ ਨੇ ਉਹਨਾਂ ਦੀ ਜੇ ਸੁਪਰ ਹੈਗੀ ਆ ਤਾਂ ਉਹ $10,000 ਕਢਾ ਸਕਦੇ ਨੇ, ਜੇ ਤੁਹਾਨੂੰ ਲੋੜ ਹੈ, ਮਤਲਬ ਲੋੜ ਤਾਂ ਹੁਣ ਤਕਰੀਬਨ ਹੁੰਦੀ ਆ, ਉਹ ਫਿਰ ਖਰਚ ਹੋ ਜਾਂਦੇ ਆ, ਫਿਰ ਨਹੀਂ ਮੁੜ ਕੇ ਆਉਂਦੇ। ਤਾਂ ਸਰਮਾ ਬਤੂਣੀ ਪ੍ਰੋਗਰਾਮ ਚ ਆ ਗਏ ਨੇ, ਕਹਿੰਦੇ ਟਿਊਨਡ ਇਨ ਲੇਟ, ਪਹਿਲਾਂ ਮੈਂ ਫਿਲਮ ਦੇਖ ਰਿਹਾ ਸੀ ਡਾਰਕੈਸਟ ਆਵਰ, ਰੀਅਲੀ ਗੁੱਡ ਮੂਵੀ, ਆ ਭੇਜੋ ਬਣ ਰਹੇ ਲਿੰਕ, ਫਿਰ ਆਪਾਂ ਵੀ ਅੱਜ ਦੇਖੀਏ ਕਿਉਂਕਿ ਸਮਾਂ ਤਾਂ ਆਪਣੇ ਕੋਲ ਬਹੁਤ ਹੈ। ਡਾਰਕੈਸਟ ਆਵਰ ਫਿਲਮ, ਹਾਂਜੀ, ਇਹਦਾ ਫਿਰ ਰਿਵਿਊ ਤੁਹਾਤੋਂ ਲੈਣਾ ਪਊਗਾ, ਕੱਲ ਨੂੰ ਦੱਸਿਓ ਫਿਰ ਕਿੱਦਾਂ ਦੀ ਹੈ। ਪ੍ਰੋਗਰਾਮ ਦੇ ਵਿਚ ਸਵਾਗਤ ਹੈ ਜੀ
ਤੁਹਾਡਾ। ਮੋਦੀ ਬਾਰੇ ਨੀ, ਕਿਸੇ ਹੋਰ ਗੱਲ ਕਿਸੇ ਨੇ ਮੋਦੀ ਬਾਰੇ ਨੀ ਸਵਾਲ
ਕੀਤਾ? ਨਹੀਂ, ਮੋਦੀ ਸਾਹਿਬ ਬਾਰੇ ਕੋਈ ਸਵਾਲ ਨੀ ਹੈਗਾ। ਤੇ ਗੱਲ ਇਹ ਹੈ ਵੀ ਜਿਹੜਾ ਇੰਡੀਆ ਦੇ ਵਿਚ ਨਾ ਇਹ ਘਟਨਾਕ੍ਰਮ ਚੱਲ ਰਿਹਾ ਆ, ਉਹ ਉਸ ਦੀਆਂ ਬਹੁਤ ਸਿਫਤਾਂ ਹੋ ਰਹੀਆਂ ਨੇ ਸੰਸਾਰ ਦੇ ਵਿਚ, ਬਹੁਤ ਵੱਡੇ ਵੱਡੇ ਜਿਹੜੇ ਇਕੋਨੋਮਿਸਟ, ਇੱਥੋਂ ਕਿ ਆਸਟ੍ਰੇਲੀਆ ਦੇ ਜਿਹੜੇ ਹਾਈ ਕਮਿਸ਼ਨਰ ਹੈ ਉਹ ਬੈਰੀ ਓਫੈਰਲ ਹੈ, ਤੁਹਾਨੂੰ ਯਾਦ ਹੋਏਗਾ ਕਿ ਉਹ ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਰਹੇ ਨੇ, ਪਹਿਲੇ ਪ੍ਰੀਮੀਅਰ ਇਹਨਾਂ ਚੋਂ ਦੁਆਰਾ ਜਾਂ ਲਿਬਰਲ ਦੀ ਸਰਕਾਰ ਬਣੀ ਹੈ। ਤੇ ਉਹ ਸ਼ਰਾਬ ਦੀ ਬੋਤਲ, ਇੱਕ ਵਾਈਨ ਦੀ ਬੋਤਲ ਭੁਲੇਖੇ ਨਾਲ ਮਤਲਬ ਕਿਸੇ ਤੋਂ ਐਕਸੈਪਟ ਕਰਨ ਦੇ ਦੋਸ਼ ਦੇ ਵਿਚ ਉਹਨਾਂ ਨੇ ਰਿਜ਼ਾਈਨ ਦੇ ਦਿੱਤਾ ਸੀਗਾ, ਸੈਕ ਨਹੀਂ ਸੀ, ਆਪਣੇ ਆਪ ਹੀ ਰਿਜ਼ਾਈਨ ਦਿੱਤਾ ਸੀ ਵੀ ਮੈਂ ਫਲਾਨੇ ਬੰਦੇ ਤੋਂ ਯਾਰ ਮੈਂ ਬੋਤਲ ਉਹਦੀ ਲੈ ਲਈ ਸੀਗੀ ਹਨਾ। ਤੇ ਇਸ ਕਰਕੇ ਮਤਲਬ ਉਹ ਇੰਡੀਆ ਦੇ ਹਾਈ ਕਮਿਸ਼ਨਰ ਨੇ ਤੇ ਉਹਨਾਂ ਦੀ ਜਿਹੜੀ ਲੇਟੈਸਟ ਨਿਊਜ਼ ਲਾਈ ਆ ਉਹਨਾਂ ਨੇ ਉਧਰੋਂ ਲੱਗੀ ਹੈ ਤੇ ਉਹ ਕਾਫੀ ਸ਼ਲਾਘਾ ਕਰ ਰਹੇ ਨੇ ਇੰਡੀਆ ਦੇ ਵਿੱਚ ਪਰ ਇੰਡੀਆ ਦੇ ਵਿੱਚ ਕੁਛ ਜਿਹੜੇ ਲੋਕ ਨੇ ਉਹ ਮਤਲਬ ਸਾਥ ਨਹੀਂ ਦੇ ਰਹੇ ਕੁਛ ਧਾਰਮਿਕ ਲੋਕ ਨੇ ਮਤਲਬ ਧਾਰਮਿਕ ਜਿਹੜੇ ਇਕੱਠ ਹੋ ਰਹੇ ਨੇ ਉਹਨਾਂ ਦੇ ਸਾਥ ਨਹੀਂ ਮਿਲ ਰਿਹਾ ਪ੍ਰਸ਼ਾਸਨ ਨੂੰ ਤੇ ਦੂਜੇ ਪਾਸੇ ਕਈ ਥਾਵਾਂ ਤੇ ਪ੍ਰਸ਼ਾਸਨ ਫੇਲ ਹੋ ਰਿਹਾ ਹੈ ਔਰ ਕਈ ਥਾਵਾਂ ਦੇ ਉੱਤੇ ਮੈਡੀਕਲ ਸਿਸਟਮ ਫੇਲ ਹੋ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਹਰੇਕ ਦੇਸ਼ ਨੂੰ ਇਨਕਲੂਡਿੰਗ ਇੰਡੀਆ ਆਸਟ੍ਰੇਲੀਆ ਵੀ ਇਹ ਦੇਖਣਾ ਚਾਹੀਦਾ ਹੈ ਇਸ ਮੌਕੇ ਦੇ ਉੱਤੇ ਮੋਨੀਟਰ ਕਰਨ ਦੇ ਲਈ ਇੱਕ ਉਹਨਾਂ ਨੂੰ ਟੀਮ ਬਿਠਾਲਣੀ ਚਾਹੀਦੀ ਹੈ ਵੀ ਕਿਹੜੇ ਕਿਹੜੇ ਲੋਕ ਜਿਹੜੇ ਨੇ ਫੇਲ ਹੋ ਰਹੇ ਨੇ ਸਿਸਟਮ ਸਾਡਾ ਕਿਹੜਾ ਕਿਹੜਾ ਫੇਲ ਹੋ ਰਿਹਾ ਹੈ ਕੌਣ ਕੌਣ ਕੰਮ ਨਹੀਂ ਕਰ ਰਿਹਾ ਕਿਹੜਾ ਸਿਸਟਮ ਕੰਮ ਨਹੀਂ ਕਰ ਰਿਹਾ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ
ਬਿਲਕੁਲ ਬਿਲਕੁਲ ਅਮਨਜੀਤ ਜਿਸ ਵੇਲੇ ਨਾ ਇਹ ਸਾਰੀ ਵਿਪਤਾ ਜਿਹੜੀ ਆ ਉੱਠ ਜਾਊਗੀ ਜਾਂ ਇਹਦੇ ਸੋਰਟ ਆਊਟ ਹੋ ਜਾਊਗੀ ਉਸ ਤੋਂ ਬਾਅਦ ਐਡਵਾਂਸ ਕੰਟਰੀਆਂ ਦੇ ਵਿੱਚ ਸ਼ਾਇਦ ਕਮਿਸ਼ਨ ਬੈਠੂਗਾ ਹੀ ਭਾਰਤ ਵਰਗੇ ਦੇਸ਼ਾਂ ਵਿੱਚ ਵੀ ਕਈ ਵਾਰੀ ਕਮਿਸ਼ਨ ਬੈਠਦੇ ਆ ਤੇ ਉਹਨਾਂ ਦੇ ਕਈ ਵਾਰੀ ਜਿਹੜੇ ਸੁਝਾਅ ਹੁੰਦੇ ਬੜੇ ਰਿਲਾਇਬਲ ਹੁੰਦੇ ਸਮਝਣ ਯੋਗ ਹੁੰਦੇ ਤੇ ਉਹ ਲਾਗੂ ਕਰਨ ਯੋਗ ਹੁੰਦੇ ਕਈ ਵਾਰੀ ਏਦਾਂ ਹੁੰਦਾ ਆ ਅਮਨਦੀਪ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਜਾਂ ਇੰਤਜ਼ਾਮੀਆ ਆਪਣੇ ਫਾਇਦਿਆਂ ਦੇ ਲਈ ਉਹਨਾਂ ਸੁਝਾਵਾਂ ਨੂੰ ਔਖਾ ਓਹਲੇ ਕਰ ਦਿੰਦੀ ਆ ਲੇਕਿਨ ਇਹਦੇ ਨਾਲ ਹੋਏਗਾ ਇਹ ਜਿਹੜੀ ਬਿਪਤਾ ਪਈ ਹੈ ਅਮਨਦੀਪ ਕਾਫੀ ਸੁਧਾਰ ਹੋਣ ਦੀ ਸੰਭਾਵਨਾਵਾਂ ਸਾਡੇ ਸਾਹਮਣੇ ਆਈਆਂ ਆ ਕਿ ਇਸ ਤੋਂ ਬਾਅਦ ਜਿਹੜੇ ਇਹ ਪ੍ਰੋਪੀ ਜਿਹੜੀ ਪੈਂਡੇਮਿਕ ਆ ਓਵਰ ਹੋਊਗੀ ਤੇ ਉਦੋਂ ਉਸ ਤੋਂ ਬਾਅਦ ਕਾਫੀ ਸੁਧਾਰ ਹੋਣ ਦੀ ਸੰਭਾਵਨਾ ਵੀ ਹੈ
ਦੂਜੇ ਪਾਸੇ ਮੈਂ ਇਹ ਵੀ ਦੇਖਦਾ ਸੁਧਾਰ ਜਿਹੜਾ ਸਾਡੇ ਲਾਈਫ ਸਟਾਈਲ ਦੇ ਵਿਚ ਵੀ ਬੜਾ ਸੁਧਾਰ ਆਉਣ ਦੀ ਸੰਭਾਵਨਾ ਆ
ਹੁਣ ਸੁਧਾਰ ਆਇਆ ਹੀ ਆ ਹੁਣ ਅੱਛਾ ਲਾਈਫ ਸਟਾਈਲ ਵਿਚ ਹੁਣ ਤੁਸੀਂ ਵਿਆਹ ਤੇ ਨੀ ਜਾਂਦੇ ਕਢਵਾਈ ਤੇ ਨੀ ਜਾਂਦੇ ਆਪਣੇ ਘਰਾਂ ਚ ਬੈਠੇ ਆ ਤੇ ਬੈਲੈਂਸ ਫੂਡ ਖਾਂਦੇ ਆ ਤੁਸੀਂ ਜਿਹੜੇ ਫੂਡ ਸੱਚੀ ਗੱਲ ਇਹ ਜਿਸ ਵੇਲੇ ਤੁਸੀਂ ਬੈਲੈਂਸ ਫੂਡ ਖਾਂਦੇ ਆ ਨਾ ਉਸ ਵੇਲੇ ਸਾਨੂੰ ਬਹੁਤੀ ਸਪਲਾਈ ਨੀ ਹੋਣੀ
ਰੂਟੀਨ ਚ ਖਾਂਦੇ ਹੋ
ਵਿਚ ਵੀ ਤੁਹਾਡੇ ਮਨੋ ਹਾਂਜੀ ਹਾਂਜੀ
ਤੇ ਤੁਸੀਂ ਟਾਈਮ ਸਿਰ ਵੀ ਖਾਂਦੇ ਹੋ ਤੇ ਰੂਟੀਨ ਚ ਵੀ ਖਾਂਦੇ ਹੋ
ਰੂਟੀਨ ਚ ਘੱਟ ਖਾਂਦੇ ਹੋ ਟਾਈਮ ਸਿਰ ਖਾਂਦੇ ਹੋ ਰੂਟੀਨ ਚ ਖਾਂਦੇ ਆ ਤੁਹਾਡੀ ਸਿਹਤ ਵਿਚ ਵੀ ਕਾਫੀ ਫਰਕ ਪਊਗਾ ਔਰ ਤੁਹਾਡੇ ਐਟੀਟਿਊਡ ਵਿਚ ਵੀ ਕਾਫੀ ਫਰਕ ਪਊਗਾ ਹੁਣ ਤੁਸੀਂ ਇੰਨੇ ਦਿਨਾਂ ਦੇ ਘਰ ਬੈਠੇ ਆ ਜੇ ਘਰ ਨਾ ਬਹਿੰਦੇ ਤਾਂ ਪਤਾ ਨੀ ਕਿੰਨੇ ਤੁਸੀਂ ਫੰਕਸ਼ਨ ਅਟੈਂਡ ਹੁਣ ਤੱਕ ਕਰ ਲੈਣੇ ਸੀ ਤੇ ਵਾਤਾਵਰਨ ਵਿਚ ਇਹਦਾ ਪ੍ਰਭਾਵ ਪਊਗਾ ਇਹ ਮਤਲਬ ਹੁਣ ਸੜਕਾਂ ਦੇ ਟ੍ਰੈਫਿਕ ਘੱਟ ਹੋਣ ਦੇ ਨਾਲ ਐਕਸੀਡੈਂਟ ਦੀ ਮਾਤਰਾ ਵੀ ਘਟੀ ਆ
ਨਹੀਂ ਪੈਂਦਾ ਆ ਦੇਖੋ ਮੈਂ ਤੁਹਾਡੇ ਨਾਲ ਟਿੱਪਣੀਆਂ ਦੋ ਕਰਦਾ ਕਿ ਇੱਕ ਤਾਂ ਜਿਹੜਾ ਤੁਸੀਂ ਕਿਹਾ ਭਾਰ ਸਰਬਜੀਤ ਨੇ 4 ਕਿਲੋ ਭਾਰ ਘਟ ਗਿਆ ਉਹਦਾ ਉਹ ਕੱਲ ਮੇਰੇ ਨਾਲ ਗੱਲ ਚੱਲਦੀ ਸੀ ਕਹਿੰਦਾ ਸਿਰਫ ਘਰ ਰਹਿਣ ਦੇ ਨਾਲ ਸਹੀ ਟਾਈਮ ਸਿਰ ਖਾਣ ਦੇ ਨਾਲ ਸੌਣ ਦੇ ਨਾਲ ਰੈਸਟ ਕਰਨ ਦੇ ਨਾਲ ਮਤਲਬ ਪ੍ਰੋਪਰ ਜਿਹੜਾ ਆ 4 ਕਿਲੋ ਭਾਰ ਘਟ ਗਿਆ ਜਿਹੜਾ ਤਲਿਆ ਫੂਡ ਬਾਹਰਲਾ ਜੰਕ ਫੂਡ ਉਹ ਬੰਦ ਕਰ ਦਿੱਤਾ ਹੋ ਗਿਆ ਜਮੈਟੋ ਵਾਲੇ ਵੀ ਬੰਦ ਹੋ ਗਏ ਨੇ ਨਾ ਤਾਂ ਕਰਕੇ ਉਹ ਠੀਕ ਹੈ ਇੱਕ ਤਾਂ ਇਹ ਦੂਜੀ ਗੱਲ ਜਿਹੜਾ ਦੂਜੀ ਗੱਲ ਹੈ ਕਿ ਜਿਹੜੀ ਕੁਦਰਤ ਹੈ ਉਹ ਵੀ ਅੰਗੜਾਈਆਂ ਲੈ ਰਹੀ ਹੈ ਉਹ ਵੀ ਇੰਜੋਏ ਕਰ ਰਹੀ ਹੈ ਤੁਸੀਂ ਦੇਖਿਆ ਹੋਣਾ ਫੋਟੋਆਂ ਆ ਰਹੀਆਂ ਨੇ ਪੰਜਾਬ ਤੋਂ ਕਿ ਬਠਿੰਡੇ ਤੋਂ ਜੀ ਅੰਮ੍ਰਿਤਸਰ ਤੋਂ ਜਾਂ ਹੋਰ ਇਲਾਕਿਆਂ ਦੇ ਵਿੱਚੋਂ ਹਿਮਾਲਿਆ ਪਰਬਤ ਦੀਆਂ ਚੋਟੀਆਂ ਦਿਸ ਰਹੀਆਂ ਨੇ ਮੈਂ ਤੁਹਾਨੂੰ ਅੱਗੇ ਵੀ ਇੱਕ ਵਾਰੀ ਪ੍ਰੋਗਰਾਮ ਚ ਦੱਸਦਾ ਹੁੰਦਾ ਸੀਗਾ ਵੀ ਘਰਾਂ ਦੇ ਚੁਬਾਰੇ ਤੇ ਚੜ ਕੇ ਨੈਣਾ ਦੇਵੀ ਤਾਂ ਦਿਸਦੀ ਹੁੰਦੀ ਸੀ ਸਾਡੇ ਨਵਾਂ ਸ਼ਹਿਰ ਤੋਂ ਪਿੱਛੇ ਹਿਮਾਲਿਆ ਦੀਆਂ ਚਿੱਟੀਆਂ ਬਰਫੀਲੀਆਂ ਪਹਾੜੀਆਂ ਵੀ ਦਿਸਦੀਆਂ ਹੁੰਦੀਆਂ ਸੀਗੀਆਂ ਹੁਣ ਜਦ ਦੀਆਂ ਟ੍ਰੈਫਿਕ ਹੋਈ ਆ ਉਹ ਤੋਂ ਬਾਅਦ ਮੈਂ ਤੁਹਾਨੂੰ ਆ ਕੇ ਇਹ ਵੀ ਦੱਸ ਦਿੰਦਾ ਸੀ ਕਿ ਹੁਣ ਉਹ ਤਾਂ ਇੱਕ ਪਾਸੇ ਹੁਣ ਤਾਂ ਨਾਲ ਦਾ ਪਿੰਡ ਨਹੀਂ ਦਿਸਦਾ ਮਤਲਬ ਉਹਦਾ ਮਤਲਬ ਧੂੜ ਉੱਡੀ ਜਾਂਦੀ ਆ ਬੁਰੇ ਹਾਲ ਹੋਏ ਪਏ ਨੇ ਮਤਲਬ ਤੁਹਾਨੂੰ ਸਾਹ ਨਹੀਂ ਆਉਂਦਾ ਦਿੱਲੀ ਦਾ ਤੁਸੀਂ ਦੇਖੋ ਫੋਟੋਆਂ ਵੀ ਕੰਪੇਅਰ ਕਰ ਕਰਕੇ ਲੋਕਾਂ ਨੇ ਪਾਈਆਂ ਮਤਲਬ ਦੇਖੋ ਅਸੀਂ ਹਾਲ ਕੀ ਕੀਤਾ ਹੋਇਆ ਸੀ ਕੁਦਰਤ ਦਾ ਤੇ ਹੁਣ ਅਸੀਂ ਅੰਦਰ ਵੜੇ ਆ ਥੋੜਾ ਘਟਾਇਆ
ਤੁਸੀਂ ਨਾਲ ਦੇ ਪਿੰਡ ਦੀ ਗੱਲ ਕਰਦੇ ਆ ਜੇ ਤੁਸੀਂ ਸਕੂਟਰ ਚਲਾ ਕੇ ਜਾਂ ਮੋਟਰਸਾਈਕਲ ਚਲਾ ਕੇ ਆਓ ਨਾ ਘਰ ਸ਼ੀਸ਼ਾ ਦੇਖੋ ਤਾਂ ਐਨਕਾਂ ਦੇ ਉੱਪਰ ਇੰਨੀ ਗਰਦ ਜੇ ਜਮੀ ਹੁੰਦੀ ਤੁਹਾਡੀ ਐਨਕਾਂ ਦੇ ਤੁਹਾਡਾ ਆਪਣਾ ਮੂੰਹ ਨੀ ਦੀਦਾ ਸ਼ੀਸ਼ੇ ਤੁਸੀਂ ਪਿੰਡ ਦੀ ਗੱਲ ਕਰਦੇ ਆ
ਉਹ ਮੈਂ ਦੇਖੋ ਮੈਂ ਚਲਾ ਲਿਆ ਦੀ ਮੈਂ ਗਿਆ ਹੋਇਆ ਸੀ ਮੋਟਰਸਾਈਕਲ ਲਿਆ ਬੁਲਟ ਹੈ ਨਾ ਛੋਟੇ ਨੇ ਮੈਂ ਚਲਾਉਣ ਲਵੇ ਐਨਕਾਂ ਸੀਗੀਆਂ ਉਹ ਮੈਂ ਤਾਂ ਐਨਕਾਂ ਲਾਣੀਆਂ ਪਈਆਂ ਕਿਉਂਕਿ ਧੂੜ ਜੰਮ ਗਈ ਉਹਦੇ ਤੇ ਜਾ ਉਹ ਹੱਥ ਨਾਲ ਮੈਂ ਉਹਨੂੰ ਹੱਸਦਾ ਸੀਗਾ ਮੈਂ ਕਿਹਾ ਯਾਰ ਵਿਕਰਮ ਅਗਲੀ ਵਾਰੀ ਤੂੰ ਦੇਖੀ ਆਨਲਾਈਨ ਕਿਤੇ ਲੱਭ ਕੇ ਐਨਕਾਂ ਦੇ ਉੱਤੇ ਵਾਈਪਰ ਹੋਣ ਜੇ ਆਹੋ ਮਤਲਬ ਮੂਹਰੇ ਉਹ ਧੂੜ ਪੈਂਦੀ ਆ ਗੱਡੀ ਲੰਘਦੀ ਆ ਤੁਹਾਨੂੰ ਦਿਸਦਾ ਹੀ ਕਰਕੇ ਐਨਕਾਂ ਤੇ ਜੰਮ ਜਾਂਦੀ ਆ ਨਾ ਤੇ ਹੁਣ ਮੈਂ ਉਹਨੂੰ ਕਹਿੰਦੇ ਮੈਂ ਕਿਹਾ ਤੂੰ ਦੇਖੀ ਯਾਰ ਜੇ ਕਿਤੇ ਮਤਲਬ ਹੈਲਮਟ ਦੇ ਮੂਹਰੇ ਜਿਹੜਾ ਹੁੰਦਾ ਉਹ ਵਾਈਪਰ ਵਾਲਾ ਹੋਵੇ ਨਾ ਏਦਾਂ ਵਾਈਪਰ ਚੱਲਣ ਹੈ ਨਾ ਤੇ ਥੋੜਾ ਜਿਹਾ ਪਾਣੀ ਵੀ ਵਿੱਚ ਹੋਵੇ ਧੋ ਹੋ ਜਾਵੇ ਜਾਂਦੇ ਜਾਂਦੇ ਹੀ ਤਾਂ ਮਤਲਬ ਇਹ ਹਾਲ ਹੈ। ਦੂਜੀ ਗੱਲ ਜਿਹੜੀ ਲੋਕਾਂ ਨੂੰ ਘਰ ਦੀ ਡੈਫੀਨੇਸ਼ਨ ਵੀ ਹੁਣ ਮਾੜੀ ਮਾੜੀ ਪਤਾ ਲੱਗਣ ਲੱਗ ਪਈ ਆ ਕਿ ਘਰ ਰਹਿੰਦੇ ਆ
ਉਹਨੂੰ
ਹਾਂ ਘਰ ਕੀ ਹੁੰਦਾ ਆ ਹਨਾ ਆਲਾ ਦੁਆਲਾ ਕਿੱਦਾਂ ਹੁੰਦਾ ਘਰ ਨੂੰ ਕਿੱਦਾਂ ਚਲਾਈਦਾ। ਹੁਣ ਕੱਲ ਹੀ ਮੇਰੀ ਮਨਪ੍ਰੀਤ ਨਾਲ ਗੱਲ ਹੋ ਰਹੀ ਸੀ ਆਨਲਾਈਨ ਮਤਲਬ ਅਮਰੀਕਾ ਤੋਂ ਤੇ ਉਹ ਕਹਿ ਰਿਹਾ ਸੀ ਕਹਿੰਦਾ ਇੱਕ ਸ਼ਾਇਦ ਸ਼ੇਅਰ ਹੈ ਹੁਣ ਮੈਨੂੰ ਸ਼ਾਇਦ ਉਹ ਜਾਵੇਦ ਅਖਤਰ ਦਾ ਜਾਂ ਕਿਸੇ ਹੋਰ ਦਾ ਹੈ ਉਹਨਾਂ ਨੇ ਮੈਂ ਕਿਉਂਕਿ ਮੈਂ ਸ਼ੇਅਰ ਸ਼ਾਇਰੀ ਚ ਬਤਾ ਹੈ ਨਹੀਂ ਉਹਨਾਂ ਕੇ ਉਹ ਸ਼ੇਅਰ ਸੁਣਾਇਆ ਸੀ ਚਲੋ ਮੈਂ ਉਹਨਾਂ ਨੂੰ ਭਾਵ ਦੱਸ ਦਿੰਦਾ ਤੁਹਾਨੂੰ ਕਹਿੰਦਾ ਵੀ ਇੱਕ ਜਿਹੜੇ ਫੁੱਟਪਾਥ ਤੇ ਸੌਣ ਵਾਲੇ ਲੋਕ ਹੈ ਉਹ ਅਕਸਰ ਸੋਚਦੇ ਆ ਵੀ ਗਾਡੀਓ ਵਾਲੇ ਘਰ ਕਿਉਂ ਨਹੀਂ ਜਾਂਦੇ।
ਹਾਂਜੀ
ਉਹ ਫੁੱਟਪਾਥ ਤੇ ਸੁੱਤੇ ਪਏ ਹੁੰਦੇ ਬੈਠੇ ਹੁੰਦੇ ਤਾਂ ਉਹ ਅਕਸਰ ਇਹ ਸੋਚਦੇ ਹੁੰਦੇ ਆ ਵੀ ਜਿਹੜੇ ਗੱਡੀਆਂ ਵਾਲੇ ਆ ਕਿਉਂ ਘੁੰਮੀ ਜਾ ਰਹੇ ਸੜਕਾਂ ਤੇ ਆਪਣੇ ਘਰ ਕੱਲ ਨਹੀਂ ਜਾਂਦੇ ਸਾਡੇ ਕੋਲ ਘਰ ਹੈ ਨਹੀਂ ਅਸੀਂ ਘਰ ਲੱਭਦੇ ਹਾਂ। ਸੋ ਇਹ ਇੱਕ ਤਰਾਸਦੀ ਆ ਕਿ ਅਸੀਂ ਘਰ ਏਡੇ ਏਡੇ ਬਣਾਏ ਹੋਏ ਆ ਅਸੀਂ ਉਹ ਚ ਰਹਿ ਕੇ ਖੁਸ਼ ਨਹੀਂ ਹੈਗੇ ਜੇ ਹੁਣ ਸਾਨੂੰ ਆਪਣੇ ਘਰ ਦੇ ਵਿਚ ਹੀ ਰਹਿਣਾ ਪੈ ਰਿਹਾ ਤੇ ਅਸੀਂ ਬੜੇ ਦੁਖੀ ਹੋਏ ਹੋਏ ਆ ਇਸ ਵੇਲੇ ਹਾਏ ਹੋਏ ਮੈਨੂੰ ਆਪਣੇ ਘਰ ਚ ਹੀ ਰਹਿਣਾ। ਫੇਰ ਆਹ ਜਿਹੜਾ ਅਸੀਂ ਲੱਖਾਂ ਡਾਲਰਾਂ ਦੇ ਲੱਖਾਂ ਕਰੋੜਾਂ ਰੁਪਈਆਂ ਦੇ ਅਸੀਂ ਮਹਿਲ ਖੜੇ ਕੀਤੇ ਹੋਏ ਆ ਜੇ ਸਾਡਾ ਇਹਦੇ ਚ ਵੀ ਦਮ ਘੁੱਟ ਰਿਹਾ ਆ ਤੇ ਫੇਰ ਆਈ ਥਿੰਕ ਇਟਸ ਟਾਈਮ ਟੂ ਲੀਵ ਅਰਥ ਧਰਤੀ ਛੱਡਣ ਦਾ ਟਾਈਮ ਆ ਗਿਆ ਫਿਰ ਜੇ ਆਪਾਂ
ਫੋਟੋ ਫਲੋਟ ਹੋ ਰਹੀ ਹੈ ਅੱਜ ਕੱਲ ਨਾ ਫੇਸਬੁੱਕ ਤੇ ਜਾਂ ਵਟਸਐਪ ਤੇ ਓਹਦੇ ਵਿਚ ਨਾ ਜਾਨਵਰ ਜਿਹੜੇ ਆ ਗਲੀ ਚ ਨਾ ਤੁਰੇ ਜਾਂਦੇ ਜਾਨਵਰ ਜਿਦਾਂ ਜਿਰਾਫ ਆ ਸ਼ੇਰ ਆ ਲੂੰਬੜਿਆ ਗਲੀ ਚ ਤੁਰੇ ਜਾਂਦੇ ਆ ਜਿਹੜੇ ਬੰਦੇ ਨਾ ਸ਼ੀਸ਼ੇ ਵਿਚ ਬੰਨਦੇ ਆ ਸ਼ੀਸ਼ੇ ਚ ਬੰਨਦੇ ਨਾ ਉਹ ਮਾਸਕ ਲਾਇਆ ਹੋਇਆ ਅੱਗੇ ਕਹਿੰਦੇ ਹੁੰਦੇ ਇਹ ਸਾਨੂੰ ਚਿੜੀਆ ਘਰ ਦੇਖਣ ਆਉਂਦੇ ਹੁੰਦੇ ਸੀ ਹੁਣ ਕਹਿੰਦੇ ਅਸੀਂ ਇਹਨਾਂ ਨੂੰ ਦੇਖਣ ਤੁਰਦੇ ਇਹ ਕਿੱਦਾਂ ਬੰਨਦੇ ਆ ਆਪਣੇ ਘਰਾਂ ਦੇ ਵਿਚ ਪਹਿਲਾਂ ਜਾਨਵਰ ਬੰਦ ਹੁੰਦੇ ਸੀ ਉਹਨਾਂ ਨੂੰ ਦੇਖਣ ਜਾਂਦੇ ਹੁੰਦੇ ਸੀ ਹੁਣ ਜਾਨਵਰ ਬੰਦਿਆਂ ਨੂੰ ਦੇਖਣ ਜਾਂਦੇ ਚਿੜੀਆਂ
ਤੁਸੀਂ ਦੇਖੋ ਚੰਡੀਗੜ੍ਹ ਦੇ ਵਿਚ ਹਿਰਨ ਘੁੰਮ ਰਹੇ ਨੇ ਚੰਡੀਗੜ੍ਹ ਦੇ ਪਾਰਕਾਂ ਦੇ ਵਿਚ ਹਿਰਨ ਘੁੰਮ ਰਹੇ ਨੇ ਹਨਾ ਤੇ ਮਤਲਬ ਦੈਟਸ ਬਿਊਟੀਫੁਲ ਹੈ ਨਾ ਮਤਲਬ ਸਾਨੂੰ ਹੁਣ ਦੇਖੋ ਮੈਂ ਤਾਂ ਇਹ ਕਹਿੰਦਾ ਵੀ ਜਿਹੜੀ ਮੈਂ ਚੀਜ਼ ਮਹਿਸੂਸ ਕੀਤੀ ਹਨਾ ਕਿ ਕੱਲ ਮੇਰਾ ਚਿੰਤਨ ਚੱਲ ਰਿਹਾ ਸੀ ਸਰਬਜੀਤ ਨਾਲ ਵੀ ਜਿਹੜਾ ਸੰਡੇ ਦਾ ਮਤਲਬ ਇਹੀ ਹੁੰਦਾ ਸੀਗਾ ਵੀ ਬਾਹਰ ਹੀ ਨੀ ਨਿਕਲਣਾ ਤੁਸੀਂ ਘਰੇ ਰਹਿਣਾ ਆ ਠੀਕ ਹੈ ਇੱਕ ਦਿਨ ਮਤਲਬ ਕਰਫਿਊ ਲੱਗਣਾ ਹੀ ਚਾਹੀਦਾ ਸੰਡੇ ਨੂੰ ਬਸ ਟੋਟਲ ਸ਼ਟ ਡਾਊਨ ਕਰ ਦੇਣਾ ਚਾਹੀਦਾ ਇਹ ਦੈਟਸ ਨੋਟ ਰਾਈਟ ਹਨਾ ਕੁਦਰਤ ਨੂੰ ਸਾਹ ਦਿਓ ਯਾਰ ਮਤਲਬ ਇਹ ਜਿਹੜੀ ਧੂੜ ਚੜੀ ਹੋ ਅਸਮਾਨ ਦੇ ਵਿਚ ਇਹਨੂੰ ਬਹਿਣ ਦਿਓ ਥੋੜੀ ਦੇਰ ਹਨਾ ਮਤਲਬ ਮੈਂ ਤਾਂ ਵੈਸੇ ਦੋ ਦਿਨ ਤੱਕ ਦਾ ਡੇਢ ਦਿਨ ਚਾਹੀਦਾ ਆ ਸੈਟਰਡੇ ਅੱਧਾ ਟੋਟਲ ਸ਼ਟ ਡਾਊਨ ਤੇ ਉਹਤੋਂ ਬਾਅਦ ਸੰਡੇ ਟੋਟਲ ਸ਼ਟ ਡਾਊਨ
ਅਮਨਦੀਪ ਪਹਿਲਾਂ ਜਿੱਦਾਂ ਹੁੰਦਾ ਹੁੰਦਾ ਖਾਸ ਤੌਰ ਤੇ ਜਿਹੜੇ ਡਿਵੈਲਪ ਕੰਟਰੀ ਆ ਨਾ ਜਿਹੜੇ ਆਸਟ੍ਰੇਲੀਆ ਵਰਗੀ ਕੰਟਰੀ ਆ ਇਹਨਾਂ ਵਿਚ ਹੁੰਦਾ ਸੀ ਪਹਿਲਾਂ ਜਿਹੜੇ ਨਾ ਦਿਨ ਹੁੰਦੇ ਸੀ ਮੰਡੇ ਟੂ ਫਰਾਈਡੇ ਨੌ ਤੋਂ ਪੰਜ ਵਜੇ ਤੱਕ ਦੁਕਾਨਾਂ ਖੁੱਲਦੀਆਂ ਹੁੰਦੀਆਂ ਸੀ ਸੈਟਰਡੇ ਸੰਡੇ ਬਿਲਕੁਲ ਸ਼ਟ ਹੁੰਦਾ ਸੀ ਰਾਤ ਨੂੰ ਕੋਈ ਕੰਮ ਨੀ ਹੁੰਦਾ ਸੀ ਇਹ ਪ੍ਰੈਕਟਿਸ ਹੁੰਦੀ ਰਹੀ ਆ ਹਾਲੇ ਵੀ ਕਈ ਜਿਹੜੇ ਕੰਟਰੀ ਸਾਈਡ ਦੇ ਟਾਊਨ ਆ ਨਾ ਆਸਟ੍ਰੇਲੀਆ ਦੇ ਵਿਚ ਉਹਨਾਂ ਦੇ ਵਿਚ ਮੰਡੇ ਟੂ ਫਰਾਈਡੇ ਨੌ ਤੋਂ ਚਾਰ ਤੱਕੇ ਦੁਕਾਨਾਂ ਖੁੱਲਦੀਆਂ ਪੰਜ ਤੱਕੇ ਦੁਕਾਨਾਂ ਖੁੱਲਦੀਆਂ ਅਤੇ ਸੰਡੇ ਸੈਟਰਡੇ ਬੰਦ ਹੁੰਦੀਆਂ ਹਾਲੇ ਵੀ ਇਹ ਪ੍ਰੈਕਟਿਸ ਹੈਗੀ
ਨਹੀਂ ਸਾਡੇ ਟਾਊਨ ਆ ਤੁਸੀਂ ਕੌਫ ਸਾਰਬਰ ਚਲ ਜਾਓ ਰੀਜਨਲ ਕੰਟਰੀਆਂ ਚਲ ਜਾਓ ਰਾਤ ਨੂੰ ਜਾਂ ਸੱਤ ਵਜੇ ਛੇ ਵਜੇ ਕਈ ਵਾਰੀ ਜਿਹੜੇ ਸਾਈਡ ਰੋਡ ਉੱਥੇ ਏਦਾਂ ਹੁੰਦਾ ਜਿੱਦਾਂ ਕਰਫਿਊ ਲੱਗਾ ਹੁੰਦਾ ਠੀਕ ਹੈ ਨਾ ਲੋਕੀ ਆਪਣੇ ਘਰਾਂ ਚ ਹੁੰਦੇ ਆ ਦੇ ਡੋਂਟ ਵਾਂਟ ਟੂ ਗੋ ਆਊਟ ਹਨਾ ਅਸੀਂ ਕੀ ਆ ਸਾਡਾ ਕਲਚਰ ਦੇਖੋ ਅਸੀਂ ਦੇਖੋ ਕੀ ਕਲਚਰ ਬਣਾ ਲਿਆ ਇੰਡੀਆ ਦੇ ਵਿਚ ਅਸੀਂ ਦਸ ਵਜੇ ਨੌ ਦਸ ਵਜੇ ਤੱਕ ਘਰੇ ਵੜਦੇ ਆ ਉੱਥੇ ਫੇਰ ਕੁਕਿੰਗ ਸ਼ੁਰੂ ਕਰਦੇ ਆ ਇੱਕ ਦੋ ਵਜੇ ਤੱਕ ਮਤਲਬ ਵਟ ਇਜ਼ ਦਿਸ ਕਿਹੜਾ ਲਾਈਫ ਸਟਾਈਲ ਅਸੀਂ ਮਤਲਬ
ਜਿਹੜਾ ਸਾਡੇ ਵਰਗਾ ਕੋਈ ਸੱਤ ਅੱਠ ਵਜੇ ਸੌਂ ਜਾਂਦਾ ਜਾਂ ਪੰਜ ਵਜੇ ਸਵੇਰੇ ਉੱਠ ਕੇ ਕੰਮ ਨੂੰ ਜਾਣਾ ਹੁੰਦਾ ਦੂਰ ਦੂਰ ਤੱਕ ਜਾਣਾ ਹੁੰਦਾ ਉਹਨਾਂ ਨੂੰ ਤਾਂ ਕਹਿੰਦੇ ਸਦਾਈ ਹੈ ਨੌ ਵਜੇ ਦਸ ਸੌਂਦਾ ਨਾ ਗਿਆਰਾਂ ਵਜੇ ਸੌਂਦਾ ਤੇ ਐਤਵਾਰ ਨੂੰ ਦਸ ਵਜੇ ਸਵੇਰ ਨੂੰ ਉੱਠਦਾ ਕਹਿੰਦਾ ਇਹ ਸਿਵਲਾਈਜ਼ਡ ਬੰਦੇ ਆ ਬਹੁਤ ਵਧੀਆ ਬੰਦੇ ਆ ਇਹ ਸਿਵਲਾਈਜ਼ਡ ਆ ਅਮਨ ਜੀ ਇੱਕ ਹੋਰ ਗੱਲ ਵੀ ਸਾਹਮਣੇ ਮੇਰੇ ਜਹਿਨ ਚ ਆਈ ਆ ਜਿੱਦਾਂ ਪਹਿਲੇ ਰੀਤੀ ਰਿਵਾਜ ਹੁੰਦੇ ਸੀ ਜਿੱਦਾਂ ਜੇ ਕੋਈ ਏਦਾਂ ਦੇ ਕੰਮ ਕਰਦੇ ਹੁੰਦੇ ਸੀ ਜਿੱਦਾਂ ਸੋਸਾਇਟੀ ਵਿਚ ਗਰੁੱਪਿੰਗ ਹੁੰਦੀ ਸੀ ਜਿੱਦਾਂ ਜਿਹੜੇ ਖੇਤਾਂ ਚ ਕੰਮ ਕਰਦੇ ਹੁੰਦੇ ਸੀ ਜਾਂ ਜਿਹੜੇ ਕੋਈ ਮਾਸ ਦਾ ਕੰਮ ਕਰਦਾ ਸੀ ਕੋਈ ਚਮੜੇ ਦਾ ਕੰਮ ਕਰਦਾ ਸੀ ਕੋਈ ਗਲੀਆਂ ਨਾਲੀਆਂ ਸਾਫ਼ ਕਰਦੇ ਹੁੰਦੇ ਸੀ ਉਹ ਅਗਰ ਜਾਂਦੇ ਸੀ ਤੇ ਪਿੰਡ ਵਿਚ ਕਿਸੇ ਦੂਜੇ ਜਾਣੀ ਜਿਹੜੇ ਹਾਈ ਕਲਾਸ ਦੇ ਬੰਦੇ ਹੁੰਦੇ ਸੀ ਜਿਹੜੇ ਘਰਾਂ ਚ ਰਹਿੰਦੇ ਹੁੰਦੇ ਸੀ ਲੋਲੜ ਬੰਦੇ ਹੁੰਦੇ ਸੀ ਉਹ ਉਹਨਾਂ ਨੂੰ ਹੱਥ ਧੋ ਕੇ ਏਦਾਂ ਚੀਜ਼ਾਂ ਦਿੰਦੇ ਹੁੰਦੇ ਸੀ ਜੇ ਉਹਨਾਂ ਨੂੰ ਕੋਈ ਹੋ ਜਾਣਾ ਤਾਂ ਉਹਨੇ ਉਹਨਾਂ ਹੱਥ ਧੋਣੇ ਉਹਨਾਂ ਤੋਂ ਦੂਰ ਰਹਿਣਾ ਮੇਰੇ ਖਿਆਲ ਚ ਇੱਕ ਪਰਹੇਜ਼ ਵੀ ਸੀ ਕਿ ਬਿਮਾਰੀ ਨਾ ਫੈਲੇ ਜਮਾਣੂ ਨਾ ਫੈਲਣ ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਪੇਸ਼ ਕਰੋ ਤਾਂ ਉਹ ਜਿਹੜੀ ਰਵਾਇਤ ਸੀ ਉੱਥੋਂ ਤਾਂ ਨੀ ਪੈਦਾ ਹੋਈ ਸੀ ਉਸ ਚਾਰ ਦੀ ਕਿ ਅਸਲ ਵਿਚ ਕਾਰਨ ਤਾਂ ਓਹਦਾ ਹੋਰ ਹੁੰਦਾ ਸੀ
ਸੂਤਕ ਵੀ ਇਸੇ ਕਰਕੇ ਸ਼ੁਰੂ ਕੀਤਾ ਸੀ ਵੀ 13 ਦਿਨ ਜਿਹੜਾ ਆ ਉਹ ਜੱਚੇ ਬੱਚੇ ਨੂੰ ਮਿਲਣ ਨੀ ਦੇਣਾ, ਬਾਹਰੋਂ ਕਿਸੇ ਨੂੰ ਆਣ ਨੀ ਦੇਣਾ ਕਿਉਂਕਿ ਬਰਥ ਦੇ ਵੇਲੇ ਇਨਫੈਕਸ਼ਨ ਹੋ ਸਕਦੀ ਆ, ਮਤਲਬ ਸ਼ੁਰੂ ਤਾਂ ਇੱਥੋਂ। ਪਰ ਮੈਂ ਆਪਣੀ ਕਿਤਾਬ ਚ ਵੀ ਲਿਖਿਆ ਇਸ ਨੂੰ ਫਿਰ ਧਾਰਮਿਕ ਰੰਗਤ ਦੇ ਕੇ ਉਸ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦੇਣਾ, ਫਿਰ ਮਤਲਬ ਪੈਸੇ ਲੈਣੇ ਸ਼ੁਰੂ ਕਰ ਦੇਣੇ, ਪੂਜਾ ਪਾਠ ਉਹਨੂੰ ਸੂਤਕ ਚ ਬੰਦ ਕਰਾਉਣ ਨੂੰ ਸ਼ੁਰੂ ਕਰਨ, ਮਤਲਬ ਉਹ ਫਿਰ ਧਨਕ ਰੂਪ ਜਾ ਕਹਿ ਲਓ ਘਾਤਕ ਰੂਪ ਧਾਰਨ ਕਰ ਗਿਆ। ਪਰ ਜਿਹੜਾ ਸੂਤਕ ਦੀ ਪ੍ਰਥਾ ਆ ਅਸਲ ਦੇ ਵਿਚ ਉਹ ਇਹੀ ਆ ਕਿ 13 ਦਿਨ ਤੁਸੀਂ ਜਿਹੜਾ ਬੱਚਾ ਆ ਜਨਮ ਤੋਂ ਬਾਅਦ ਉਹਨੂੰ ਆਈਸੋਲੇਟਡ ਰੱਖਣਾ ਕਮਰੇ ਦੇ ਵਿਚ, ਤਾਂ ਬਾਹਰਲਿਆਂ ਤੋਂ ਕੋਈ ਆਵੇ ਨਾ, ਆ ਕੇ ਉੱਥੇ ਕੋਈ ਉਹਨੂੰ ਇਨਫੈਕਸ਼ਨ ਨਾ ਦੇ ਜਾਵੇ। ਦੈਟਸ ਮੇਨ ਕੋਰ ਹੈ ਨਾ। ਇੱਦਾਂ ਹੀ ਮੌਤ ਤੋਂ ਬਾਅਦ ਹੈ, ਤੇ ਮੌਤ ਤੋਂ ਬਾਅਦ ਵੀ 13 ਦਿਨ ਦਾ ਜਿਹੜਾ ਤੁਸੀਂ ਆਪਣਾ ਰੱਖਣਾ ਹੈ, ਕਿਉਂਕਿ ਹੁਣ ਦੇਖੋ ਮੌਤ ਹੁੰਦੀ ਆ ਤਾਂ ਕੋਈ ਨਾ ਕੋਈ ਬਿਮਾਰੀ ਵੀ ਹੁੰਦੀ ਆ ਨਾ, ਤੇ ਉਹ ਗਾਂ ਫੈਲੇ ਨਾ, ਹਨਾ। ਉਹ ਵੀ ਇੱਕ ਸੈਂਸੀਬਲ ਸੋਸ਼ਲ ਡਿਸਟੈਂਸਿੰਗ ਦਾ ਇੱਕ ਰੂਲ ਹੈ ਹਨਾ। ਹੁਣ ਹੋਰ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਸਮਾਜ ਦੇ ਵਿਚ ਕਿ ਆਪਾਂ ਜਾਣੇ ਆ ਇੱਕ ਦੂਜੇ ਹੱਥ ਧੋ ਕੇ ਮਿਲੀ, ਤਾਂ ਵੈਸੇ ਹੀ ਉਹ ਤਾਂ ਗੁਰੂ ਸਾਹਿਬ ਵੀ ਕਹਿ ਗਏ ਨੇ ਕਿ ਸੁੱਚਮ ਰੱਖੋ ਆਪਣੇ ਹੱਥ ਧੋ ਕੇ ਫਤਿਹ ਬੁਲਾਓ ਤੁਸੀਂ ਬਹੁਤਾ ਇੱਕ ਦੂਜੇ ਨੇੜੇ ਨਾ।
ਹਿੰਦੂ ਧਰਮ ਦੇ ਵਿਚ ਵੀ
ਅਮਰੀਕੀ ਗੱਲ ਇਹ ਹੈ ਕਿ ਉਹ ਜਿਹੜੀ ਜਿਹੜੀ ਉਹਦੀ ਅਸਲੀ ਭਾਵਨਾ ਸੀ ਉਹ ਤਾਂ ਸਹੀ ਆ, ਭਾਵਨਾ ਤਾਂ ਸਹੀ ਸੀ। ਅਮਰੀਕ ਜੀ ਤੁਹਾਡੀ ਆਵਾਜ਼ ਥੋੜੀ ਨਾ ਕੱਟ ਹੋ ਰਹੀ ਹੈ ਮੈਨੂੰ ਲੱਗਦਾ, ਤੇ ਹਾਂਜੀ
ਕੱਟ ਗਏ।
ਹਾਂਜੀ ਹਾਂਜੀ ਕੋਈ ਨੀ, ਉਹ ਥੋੜਾ
ਹਾਂਜੀ
ਹਾਂਜੀ ਚਲੋ। ਅਮਰੀਕ ਜੀ ਇੱਦਾਂ ਹੈ ਵੀ ਹੁਣ ਸਮਾਂ ਕਾਫੀ ਹੋ ਰਿਹਾ ਤੇ ਸਾਡਾ ਸਿਸਟਮ ਜਿਹੜਾ ਥੋੜਾ ਡਾਊਨ ਚੱਲਿਆ, ਮਾਫੀ ਚਾਹੁੰਦੇ ਹਾਂ ਉਸ ਦੇ ਬਾਰੇ। ਤਾਂ ਜਿਹੜੀ ਗੱਲ ਆਪਾਂ ਚੱਲ ਰਹੀ ਸੀ ਵੀ ਜਿਹੜੇ ਸਿਸਟਮ ਤੁਸੀਂ ਕਹਿ ਰਹੇ ਹੋ ਇਹ ਜਦੋਂ ਬਣੇ ਹੋਊਗੇ ਉਦੋਂ ਤਾਂ ਇਹਨੂੰ ਇਹਦੀ ਪਿਓਰਿਟੀ ਹੋਊਗੀ, ਪਰ ਲੇਟਰ ਆਨ ਇਹਨੂੰ ਇੰਨਾ ਕੁ ਮਰੋੜ ਤਰੋੜ ਦਿੱਤਾ ਗਿਆ ਕਿ ਉਸਨੂੰ ਐਕਸਪਲੋਇਟ ਕੀਤਾ ਗਿਆ। ਚਲੋ
ਕੰਪਲੀਕੇਟ
ਕੀਤਾ। ਬਰਿੰਦਰ ਸਿੰਘ ਨਿੱਜਰ ਕਹਿ ਰਹੇ ਨੇ ਕਿ ਧਰਤੀ ਨੂੰ ਵੀ ਬ੍ਰੇਕ ਚਾਹੀਦੀ ਆ, ਬਿਲਕੁਲ ਜੀ। ਤੇ ਕਹਿੰਦੇ ਨੇ ਕਿ ਭਾਜੀ ਘਰ ਰਹਿ ਕੇ ਭਾਰ ਆਪੇ ਘਟਣਾ ਘਰ ਵਾਲੀ, ਜਾਂ ਫਿਰ ਪਤਨੀ ਦੀ ਨਾਮ ਦੀ ਤਲਵਾਰ ਪਹਿਲਾਂ ਘੱਟ ਲਟਕਦੀ ਸੀ ਸਿਰ ਤੇ ਹੁਣ ਸਾਰਾ ਦਿਨ ਸਿਰ ਤੇ ਆ, ਬੱਕਰੇ ਵਾਂਗੂ ਨਿਗਾਹ ਤਲਵਾਰ ਚ ਹੀ ਰਹਿੰਦੀ ਆ, ਲੈ ਹੁਣ ਆਈ ਤੇ ਹੁਣ ਆਈ। ਠੀਕ ਹੈ ਹਾਂਜੀ, ਚਾਲ ਸਾਹਿਬ ਠੀਕ ਠਾਕ। ਤੇ ਰਾਜਨਦੀਪ ਕੈਨਬਰਾ ਕਹਿ ਰਹੇ ਨੇ ਜੀ ਸਤਿ ਸ੍ਰੀ ਅਕਾਲ ਬਾਈ ਜੀ, ਵੇਟ ਸਿਕਸ ਪੈਕ ਕਮਿੰਗ ਸੂਨ, ਆਈ ਲੋਸਟ 4 ਕਿਲੋ ਡੂਇੰਗ ਹੋਮ ਜਿਮ 2 ਟਾਈਮਸ ਇਨ ਅ ਡੇ, ਕਿਆ ਬਾਤ ਹੈ, ਲਗੇ ਰਹੋ ਜੀ, ਮੇਕ ਅ ਬੈਸਟ ਆਫ ਟਾਈਮ। ਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ, ਕੀ ਹਾਲ ਚਾਲ ਹੈ ਕਾਲੋਂ ਸਾਹਿਬ, ਠੀਕ ਠਾਕ ਹੋ, ਕਹਿੰਦੇ ਕਿ ਵਧੀਆ ਪ੍ਰੋਗਰਾਮ ਜੀ, ਦੁਨੀਆਂ ਭਰ ਵਿਚ ਮਹਾਂਮਾਰੀ ਚੱਲ ਰਹੀ ਹੈ ਜੀ, ਜਰਾ ਬਚ ਕੇ, ਸ਼ੁਕਰਾਨਾ ਜੀ। ਨਪਿੰਦਰ ਰੀਹਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਆਨੰਦ ਮਾਣ ਰਹੇ ਪ੍ਰੋਗਰਾਮ ਦਾ, ਨਾਲ ਕੰਮ ਚੱਲ ਰਿਹਾ, ਚਲੋ ਬਹੁਤ ਵਧੀਆ ਗੱਲ ਹੈ। ਤੇ ਹਰਜਿੰਦਰ ਸਿੰਘ ਘੁੰਮਣ ਹੁਣੀ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਜੀ ਸੋ ਸਾਰੇ ਸੱਜਣਾ ਮਿੱਤਰਾਂ ਦਾ, ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਬਰੋਡਕਾਸਟ ਮੈਂ ਬੜੀ ਛੇਤੀ ਚੜਾਵਾਂਗਾ ਪ੍ਰੋਗਰਾਮ ਦੇ ਵਿਚ ਜਿਸ ਤਰ੍ਹਾਂ ਡਿਮਾਂਡ ਆਈ ਸੀ। ਤੇ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਹੁਣੇ ਮੈਂ ਇੰਟਰੋਡਿਊਸ ਨਹੀਂ ਕਰ ਪਾਵਾਂਗਾ ਕਿਉਂਕਿ ਮੇਰੇ ਸਿਸਟਮ ਦੇ ਵਿਚ ਖਰਾਬੀ ਹੈ, ਪਰ ਪ੍ਰੋਗਰਾਮ ਚੱਲਦਾ ਰਹੇਗਾ। ਅਮਰੀਕ ਭਾਜੀ ਮੈਂ ਦੱਸ ਦੇਣਾ ਚਾਹੁੰਦਾ ਕਿ ਅੱਜ ਸਾਡੇ ਨਾਲ ਕਬੀਰ ਸਿੱਧੂ ਸਾਡੇ ਨਾਲ ਪ੍ਰੋਗਰਾਮ ਬਠਿੰਡੇ ਤੋਂ ਜੁੜਨਗੇ, ਤੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਕੇ ਉਹ ਪ੍ਰੋਗਰਾਮ ਨੂੰ ਅੱਗੇ ਤੋਰਨਗੇ। 2 ਘੰਟੇ ਹੋਰ ਪ੍ਰੋਗਰਾਮ ਚੱਲੇਗਾ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿਚ ਇਹ ਪ੍ਰੋਗਰਾਮ ਲਗਾਤਾਰ ਅਸੀਂ ਨੂੰ ਡਿਵੈਲਪ ਕਰਦੇ ਰਹਾਂਗੇ, ਉਹ ਕਾਫੀ ਮਿਹਨਤੀ ਨੇ। ਤੁਸੀਂ ਇਹ ਪਿਛਲੇ ਹਫ਼ਤੇ ਤੋਂ ਉਹਨਾਂ ਨੂੰ ਪ੍ਰੋਗਰਾਮ ਕਈ ਪ੍ਰੋਗਰਾਮਾਂ ਦੇ ਵਿਚ ਸੁਣਿਆ ਵੀ ਹੈ ਸਮੇਂ ਸਮੇਂ ਸਿਰ। ਸੋ ਮੈਂ ਉਹਨਾਂ ਦਾ ਸਵਾਗਤ ਕਰਦਾ ਤੇ ਮੈਂ ਕੋਸ਼ਿਸ਼ ਕਰਦਾ ਕਿ ਕੱਲ ਤੱਕ ਸਿਸਟਮ ਨੂੰ ਦਰੁਸਤ ਕਰਕੇ ਉਹਨਾਂ ਨੂੰ ਆਪਣੇ ਪ੍ਰੋਗਰਾਮ ਦੇ ਵਿਚ ਵੀ ਨਾਲ ਲਵਾਂ। ਸੋ ਜੀ ਆਇਆਂ ਨੂੰ, ਸਾਡੇ ਪਰਿਵਾਰ ਦੇ ਵਿਚ ਉਹਨਾਂ ਦਾ ਸਵਾਗਤ ਹੈ ਤੇ ਉਮੀਦ ਰੱਖਦੇ ਹਾਂ ਕਿ ਲੰਬਾ ਸਮਾਂ ਅਸੀਂ ਇੱਕ ਦੂਜੇ ਨਾਲ ਇੱਕ ਦੂਜੇ ਦਾ ਸਾਥ ਦਿੰਦੇ ਰਹਾਂਗੇ। ਜਗਰੂਪ ਸਮਰਾ ਮੈਲਬਨ ਤੋਂ ਕਹਿ ਰਹੇ ਨੇ ਕਿ ਜਸਟ ਵਾਂਟ ਟੂ ਨੋ ਹੋਮ ਲੋਨ ਰੀਪੇਮੈਂਟ ਡਿਫਰ ਫਾਰ 6 ਮੰਥ ਇਜ਼ ਐਡਵਾਈਜ਼ੇਬਲ ਔਰ ਨਾਟ। ਅਮਰੀਕ ਭਾਜੀ ਜਾਂਦੇ ਜਾਂਦੇ ਕੀ ਖਿਆਲ ਹੈ ਤੁਹਾਡਾ?
ਹੋਮ ਲੋਨ ਡੈਫਰ ਕਰਕੇ ਸਾਨੂੰ ਸਹੂਲਤ ਦਿੱਤੀ ਜਾ ਸਕਦੀ ਆ, ਪਰ ਡੈਫਰ ਕਰਨ ਤੋਂ ਬਾਅਦ ਜਿਹੜਾ ਇਸ ਸਮੇਂ ਚ ਇੰਟਰਸਟ ਹੈ ਨਾ, ਮੈਨੂੰ ਉਮੀਦ ਆ ਕਿ ਕਦੇ ਵੀ ਬੈਂਕਾਂ ਇਹਨੂੰ ਛੱਡਣਗੀਆਂ ਨਹੀਂ, ਥੋੜਾ ਥੋੜਾ ਕਰਕੇ ਤੁਹਾਨੂੰ ਇਹਦਾ ਜਿਹੜਾ ਇੰਟਰਸਟ ਹੈ ਇਸ ਸਮੇਂ ਦਾ ਉਹ ਵੀ ਲੈਣਗੀਆਂ
ਪ੍ਰਿੰਸੀਪਲ ਅਮਾਉਂਟ ਦੇ ਵਿੱਚ ਐਡ ਕਰ ਦਿੱਤਾ ਜਾਊਗਾ, ਫਿਰ ਉਹਦੇ ਤੇ ਕਿਸ਼ਤ ਬਣੂਗੀ ਨਵੇਂ ਸਿਰਿਓ। ਠੀਕ ਹੈ ਨਾ? ਸੋ ਇਸ ਕਰਕੇ ਇੰਟਰਸਟ ਹੀ ਵੇਵ ਹੋਣਾ ਤੁਹਾਡਾ, ਮਤਲਬ ਪ੍ਰਿੰਸੀਪਲ ਹੀ ਵੇਵ ਹੋਣਾ, ਵੀ ਤੁਸੀਂ ਜਿਹੜਾ ਪ੍ਰਿੰਸੀਪਲ ਅਮਾਉਂਟ ਦੇ ਰਹੇ ਹੋ ਜਿਹੜਾ ਇੰਟਰਸਟ ਹੈ ਉਹ ਤੁਹਾਡਾ ਐਡ ਹੋ ਜਾਣਾ। ਪਰ ਮੈਂ ਤੁਹਾਨੂੰ ਇਹ ਕਹਿੰਦਾ ਜਗਰੂਪ ਸਮਰਾ ਜੀ, ਜੇ ਤੁਹਾਡੇ ਕੋਲ ਗੁੰਜਾਇਸ਼ ਹੈ ਤਾਂ ਤੁਸੀਂ ਕਰ ਸਕਦੇ ਹੋ, ਨਾ ਮਤਲਬ ਉਹ ਦੇ ਹੀ ਜਾਓ ਕਿਸ਼ਤਾਂ, ਇਹ ਕੋਈ ਮਤਲਬ ਉਹ ਦੇਣੇ ਤਾਂ ਪੈਣੇ ਹੀ ਆ। ਪਰ ਜੇ ਤੁਸੀਂ ਰੀਅਲੀ ਤੁਹਾਡੀ ਜੋਬ ਹੈ ਨੀ, ਹਾਰਡਸ਼ਿਪ ਹੈ, ਦੈਨ ਯੂ ਕੈਨ ਸੇ ਐਂਡ ਦੇ ਵਿੱਚ ਇਹ ਹਥਿਆਰ ਵਰਤਿਓ ਜੇ ਵਰਤਣਾ ਪੈ ਜਾਵੇ। ਚਲੋ ਅਮਰੀਕ ਭਾਜੀ ਲਈਏ ਇਜਾਜ਼ਤ ਫਿਰ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸੋ ਅਮਰੀਕ ਸਿੰਘ ਫਲੋਰਾ ਜੀ ਸਿਡਨੀ ਤੋਂ ਸਾਡੇ ਨਾਲ ਜੁੜਦੇ ਨੇ, ਤੇ ਗੀਤ ਤੁਹਾਨੂੰ ਸੁਣਾਉਣਾ ਇੱਕ ਮੈਂ ਜਾਣ ਤੋਂ ਪਹਿਲਾਂ। ਉਧਰ ਕਬੀਰ ਜੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਨੇ, ਮੈਂ ਤੁਹਾਨੂੰ ਇੰਟਰੋਡਿਊਸ ਨਹੀਂ ਕਰਾ ਸਕਿਆ, ਮਾਫੀ ਚਾਹਨਾ। ਪਰ ਮੋਸਟ ਵੈਲਕਮ ਕਬੀਰ, ਪ੍ਰੋਗਰਾਮ ਦੇ ਵਿਚ ਤੁਸੀਂ ਕੰਟੀਨਿਊ ਰੱਖੋਗੇ, ਸਰਬਜੀਤ ਹੁਣੀ ਤੁਹਾਡਾ ਸਾਥ ਦੇ ਰਹੇ ਨੇ। ਤੇ ਹੁਣ ਮੈਂ ਇੱਕ ਗੀਤ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਸ਼ੇਅਰ ਕਰਦਾ। ਵੈਸੇ ਚੀਅਰ ਯੂ ਅਪ ਕਿ ਪੁਰਾਣੇ ਜਿੱਦਾਂ ਹੁਣ ਆਪਾਂ ਘਰ ਬੈਠੇ ਹਾਂ ਤਾਂ ਕੋਈ ਨਾ ਕੋਈ ਆਪਾਂ ਜਿਹੜੀਆਂ ਪੁਰਾਣੀਆਂ ਯਾਦਾਂ ਨੇ ਉਹਨਾਂ ਨੂੰ ਸਾਂਝਾ ਕਰ ਲਈਏ, ਪੁਰਾਣੇ ਗੀਤ ਸੁਣ ਲਈਏ। ਜਿੱਦਾਂ ਸਰਮਾ ਬਦੋਣੀ ਫਿਲਮ ਦੇਖ ਰਹੇ ਨੇ ਅੱਜ, ਕੋਈ ਪੁਰਾਣੀ ਫਿਲਮ ਦੇਖ ਲਈਏ, ਕੋਈ ਇਸ ਤਰ੍ਹਾਂ ਦਾ ਜਿਹੜਾ ਆ ਉਹ ਆਪਾਂ ਕੰਟੀਨਿਊ ਰੱਖੀਏ ਆਪਣੇ ਸ਼ੁਕਲ ਮੇਲਾ। ਸੋ ਜ਼ਰੂਰੀ ਨਹੀਂ ਵੀ ਆਪਾਂ ਨੈਗੇਟਿਵ ਹੋਣਾ, ਆਪਾਂ ਪੋਜ਼ਿਟਿਵ ਵੀ ਰਹਿਣਾ ਆ, ਪੋਜ਼ਿਟਿਵ ਹੀ ਰਹਿਣਾ ਚਾਹੀਦਾ ਵੈਸੇ ਤਾਂ ਸਾਨੂੰ। ਅਤੇ ਪੋਡਕਾਸਟ ਦੇ ਵਿੱਚ ਇਹ ਪ੍ਰੋਗਰਾਮ ਤੁਸੀਂ 15 ਮਿੰਟ ਬਾਅਦ ਸੁਣ ਸਕਦੇ, ਮਾਫੀ ਚਾਹਨਾ ਅੱਜ ਥੋੜੀ ਤਕਨੀਕੀ ਖਰਾਬੀ ਕਾਰਨ ਸ਼ੁਰੂਆਤ ਦੇ ਵਿੱਚ ਪ੍ਰੋਪਰ ਨਹੀਂ ਹੋ ਪਾਈ। ਪਰ ਕੱਲ ਨੂੰ ਫਿਰ ਮਿਲਾਂਗੇ ਜੀ ਮਿੰਟੂ ਬਰਾੜ ਹੋਣਾ ਨਾਲ, ਤੇ ਕੱਲ ਨੂੰ ਨਾ ਡਾਕਟਰ ਕੁਲਾਰ ਹੋਣਾ ਨੂੰ ਆਪਾਂ ਪ੍ਰੋਗਰਾਮ ਚ ਲੈ ਕੇ ਆਣਾ। ਤੇ ਘਰ ਰਹਿ ਕੇ ਤੁਹਾਨੂੰ ਪਾਚਣ ਜਾਂ ਭਾਰ ਦੀਆਂ ਸਮੱਸਿਆਵਾਂ ਆ ਸਕਦੀਆਂ ਨੇ, ਕਿੱਦਾਂ ਘਟਾਉਣਾ, ਕਿੱਦਾਂ ਡਾਇਟ ਰੱਖਣੀ ਆ, ਸਾਰੀ ਆਪਾਂ ਬੜੇ ਫੇਮਸ ਡਾਕਟਰ ਨੇ ਡਾਕਟਰ ਕੁਲਾਰ, ਮਤਲਬ ਵਰਲਡ ਰਨਾਊਂਡ ਨੇ, ਲੋਕੀ ਉਹਨਾਂ ਨੂੰ ਮਤਲਬ ਵੈਸਟਰਨ ਵਰਲਡ ਉਹਨਾਂ ਨੂੰ ਦੇਖਦਾ ਜਦੋਂ ਕੰਮ ਕਰਦੇ ਨੇ। ਸੋ ਉਹਨਾਂ ਨੂੰ ਪ੍ਰੋਗਰਾਮ 'ਚ ਆਪਾਂ ਸ਼ਾਮਲ ਕਰਾਂਗੇ, ਤੇ ਮਿੰਟੂ ਬਰਾੜ ਵੀ ਹੋਣਗੇ, ਤੇ ਆਪਾਂ ਬੜੀਆਂ ਗੱਲਾਂ ਕਰਾਂਗੇ। ਲਓ ਜੀ ਟੂ ਚੀਅਰ ਯੂ ਅਪ, ਮੈਂ ਤੁਹਾਡੇ ਨਾਲ ਇਹ ਪ੍ਰੋਗਰਾਮ ਦੇ ਵਿੱਚ ਅਖੀਰਲਾ ਗੀਤ ਛੱਡ ਕੇ ਜਾ ਰਿਹਾ, ਤੇ ਇਸ ਤੋਂ ਬਾਅਦ ਕਬੀਰ ਪ੍ਰੋਗਰਾਮ ਨੂੰ ਕੰਟੀਨਿਊ ਰੱਖਣਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਥਮਾ ਹੈ ਸੁਹਾਨਾ ਸੁਹਾਨਾ ਨਸ਼ੇ ਮੇ ਜਹਾਂ ਹੈ, ਕਿਸੀ ਕੋ ਕਿਸੀ ਕੀ ਖਬਰ ਹੀ ਕਹਾਂ ਹੈ, ਹਰ ਦਿਲ ਮੇ ਦੇਖੋ ਮੁਹੱਬਤ ਜਵਾਂ ਹੈ। ਸਮਾਂ ਹੈ ਸੁਹਾਨਾ ਸੁਹਾਨਾ ਕਹਿ ਰਹੀ ਹੈ ਨਜ਼ਰ ਨਜ਼ਰ ਸੇ ਅਫਸਾਨੇ, ਨਜ਼ਰ ਸੇ ਅਫਸਾਨੇ ਹੋ ਰਹਾ ਹੈ ਅਸਰ ਕਿ ਜਿਸ ਕੋ ਦਿਲ ਜਾਣੇ, ਦੇਖੋ ਯੇ ਦਿਲ ਕੀ ਅਜਬ ਦਾਸਤਾਂ ਹੈ, ਨਜ਼ਰ ਬੋਲਦੀ ਹੈ ਦਿਲ ਬੇਜ਼ੁਬਾਨ। ਦਿਲੋਂ ਕਾ ਮਸਤਾਨਾ जहां दिल रुबा है दिल भी वहां है जिसे प्यार चाहिए वही दरमिया खबर ही कहाँ है हर दिल में देखो मोहब्बत जवान